ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿਚ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਮੈਂ ਜਗਜੀਤ ਸਿੱਖ ਹਾਂ, ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਚ। ਅੱਜ ਸਰੋਤਿਆਂ ਦੀ ਖਿਦਮਤ ਦੇ ਵਿਚ ਸਭ ਤੋਂ ਪਹਿਲਾਂ ਆਪਾਂ ਗੁਰਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਾਡੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਲਓ ਜੀ ਅੱਜ ਹਫਤੇ ਦਾ ਪਹਿਲਾ ਦਿਨ ਸੋਮਵਾਰ, ਵੀਕਐਂਡ ਤੋਂ ਮਗਰੋਂ ਸ਼ਨੀਵਾਰ, ਐਤਵਾਰ ਤੋਂ ਮਗਰੋਂ ਸੋਮਵਾਰ, ਜਾਣਾ ਤਾਂ ਥੋੜਾ ਜਿਹਾ ਔਖਾ ਲੱਗਦਾ ਕੰਮਾਂ ਧੰਦਿਆਂ ਤੇ, ਪਰ ਇਹ ਵੀ ਸਾਡੇ ਰੋਜ਼ਮਰਾ ਦੇ ਜ਼ਰੂਰੀ ਹੈ, ਕਿਉਂਕਿ ਜੋ ਵੀ ਅਸੀਂ ਕਿਰਤ ਕਰਨੀ ਹੈ, ਕੰਮ ਕਰਨਾ ਹੈਗਾ, ਉਸੇ ਤੇ ਸਾਡਾ ਜਿਹੜਾ ਜੀਵਨ ਹੈਗਾ ਉਹ ਡਿਪੈਂਡ ਕਰਦਾ। ਸੋ ਬਹੁਤ ਹੀ ਸੋਹਣੀ ਸਵੇਰ, ਬਹੁਤ ਹੀ ਖੂਬਸੂਰਤ ਸਵੇਰ, ਪੰਛੀ ਚਹਿਚਹਾ ਰਹੇ ਆ, ਬੱਚੇ ਸਕੂਲਾਂ ਵੱਲ ਨੂੰ ਜਾ ਰਹੇ ਹੈਗੇ ਆ, ਸਾਰੇ ਜਾਣੇ ਆਪੋ ਆਪਣੇ ਕੰਮਾਂ ਧੰਦਿਆਂ ਤੇ ਨਿਕਲ ਰਹੇ ਆ। ਸੋ ਮੌਸਮ ਦੇ ਵਿਚ ਬੱਦਲਵਾਈ ਹੈ ਜੀ ਆਮ ਦੀ ਤਰ੍ਹਾਂ, ਤੇ ਬੜਾ ਹੀ ਖੂਬਸੂਰਤ ਦਿਨ ਅਕਾਲ ਪੁਰਖ ਦੀ ਕੁਦਰਤ ਦੀ ਬਖਸ਼ਿਸ਼ ਦੇ ਨਾਲ ਆਇਆ। ਲੋ ਅੱਜ ਤਰੀਕ ਹੈਗੀ ਹੈ ਜੀ 21 ਨਵੰਬਰ 2019, ਅਤੇ ਨਾਨਕਸ਼ਾਹੀ ਮਿਤੀ ਹੈਗੀ ਹੈ 5 ਕੱਤਕ। ਇਸ ਦੇ ਨਾਲ ਨਾਲ ਅਸੀਂ ਥੋੜਾ ਸਮੇਂ ਤੇ ਵੀ ਝਾਤੀ ਮਾਰ ਲਈਏ। ਸਭ ਤੋਂ ਪਹਿਲਾਂ ਮੈਲਬਨ, ਮੈਲਬਨ ਦੇ ਵਿਚ ਹੁਣ 8:02 ਹੋ ਚੁੱਕੇ ਆ ਜੀ। ਮੈਲਬਨ ਦੇ ਨਾਲ ਨਾਲ ਰਲਦਾ ਸਮਾਂ ਕੈਨਬਰਾ ਤੇ ਸਿਡਨੀ, ਕੈਨਬਰਾ ਤੇ ਸਿਡਨੀ ਵੀ ਇਸ ਵਕਤ 8:02 ਹੋ ਚੁੱਕੇ ਆ। ਐਡੀਲੇਡ ਦਾ ਜਿਵੇਂ ਸਾਨੂੰ ਪਤਾ ਕਿ ਅੱਧਾ ਘੰਟਾ ਜਿਹੜਾ ਹੈਗਾ ਫਰਕ ਹੈਗਾ ਮੈਲਬਨ ਦੇ ਨਾਲੋਂ, 7:33 ਦਾ ਸਮਾਂ ਐਡੀਲੇਡ ਦੇ ਵਿਚ, ਬ੍ਰਿਸਬਨ ਦੇ ਵਿਚ 7:03, ਪਰਥ ਦੇ ਵਿਚ ਇਸ ਵੇਲੇ ਸੁਬਹਾ ਦੇ 5:03 ਹੋਏ ਹਨ, ਡਾਰਵਿਨ ਦੇ ਵਿਚ ਸਮਾਂ 6:33 ਦਾ ਹੈ। ਇਹ ਸੀਗੀ ਜੀ ਸਮੇਂ ਟਾਈਮ ਦਾ ਵੇਰਵਾ, ਤੇ ਆਓ ਥੋੜਾ ਜਿਹਾ ਅਸੀਂ ਅੱਜ ਦੇ ਮੌਸਮ ਤੇ ਵੀ ਝਾਤੀ ਮਾਰ ਲਈਏ। ਜਿਵੇਂ ਸਾਨੂੰ ਪਤਾ ਹੈ ਕਿ ਆਸਟ੍ਰੇਲੀਆ ਦਾ ਜਿਹੜਾ ਮੌਸਮ ਹੈਗਾ ਬੜਾ ਤੇਜ਼ੀ ਦੇ ਨਾਲ ਚੇਂਜ ਹੁੰਦਾ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਧੁੱਪ ਨਿਕਲੀ ਵੀ ਹੁੰਦੀ ਹੈਗੀ ਆ, ਤੇ ਅਸੀਂ ਹਲਕੇ ਕੱਪੜੇ ਪਾ ਲੈਂਦੇ ਹੈਗੇ, ਸ਼ਰਟ ਪਾ ਲੈਂਦੇ ਹੈਗੇ ਆ ਜਾਂ ਟੀ ਸ਼ਰਟ ਪਾ ਲੈਂਦੇ ਆ, ਤੇ ਥੋੜੇ ਟਾਈਮ ਮਗਰੋਂ ਸਾਨੂੰ ਲੱਗਦਾ ਵੀ ਗਲਤੀ ਕਰ ਲਈ, ਸਾਨੂੰ ਕੋਈ ਗਰਮ ਕੱਪੜਾ ਲਿਆਉਣਾ ਚਾਹੀਦਾ ਸੀ। ਸੋ ਬੜਾ ਵੈਦਰ ਦੇ ਵਿਚ ਜਿਹੜੀ ਹੈਗੀ ਆ, ਮੌਸਮ ਦੇ ਵਿਚ ਬੜੀ ਰੱਦੋ ਬਦਲ ਹੁੰਦੀ ਰਹਿੰਦੀ ਹੈਗੀ ਆ। ਸੋ ਕੁਦਰਤ ਦੇ ਨਜ਼ਾਰੇ ਆ ਜੀ, ਇਹ ਕੁਦਰਤ ਦੇ ਰੰਗ ਹੈ, ਉਹਦੀਆਂ ਖੇਡਾਂ, ਕਦੇ ਕਿਹੋ ਜਿਹਾ ਵੈਦਰ ਤੇ ਕਦੇ ਕਿਹੋ ਜਿਹਾ ਵੈਦਰ। ਸੋ ਸਭ ਤੋਂ ਪਹਿਲਾਂ ਅਗਰ ਆਪਾਂ ਦੇਖਦੇ ਹਾਂ ਤਾਂ ਇਸ ਵੇਲੇ ਮੈਲਬਨ ਦੇ ਵਿਚ 12 ਡਿਗਰੀ ਜਿਹੜਾ ਟੈਂਪਰੇਚਰ ਹੈਗਾ। ਸੋ ਮੈਲਬਨ ਦੇ ਵਿਚ ਮੈਕਸੀਮਮ ਜਿਹੜਾ ਟੈਂਪਰੇਚਰ ਰਹੂਗਾ ਉਹ 17 ਡਿਗਰੀ, ਤੇ ਮਿਨੀਮਮ ਜਿਹੜਾ ਟੈਂਪਰੇਚਰ ਹੈਗਾ 8 ਡਿਗਰੀ ਰਹੇਗਾ। ਸੋ ਤਕਰੀਬਨ 2 ਵਜੇ ਤੋਂ ਮਗਰੋਂ ਸਾਨੂੰ ਸੂਰਜ ਦੇਵਤਾ ਦੇ ਵੀ ਦਰਸ਼ਨ ਹੋਣਗੇ। 2 ਵਜੇ ਤੱਕ ਬੱਦਲਾਂ ਦੀ ਤੇ ਜਿਹੜੀ ਸੂਰਜ ਦੀ ਆਪਸ ਦੇ ਵਿਚ ਕਸ਼ਮਕਸ਼ ਰਹੂਗੀ, ਕਦੇ ਬੱਦਲ ਹਾਵੀ ਹੋ ਜਾਣਗੇ ਤੇ ਕਦੇ ਸੂਰਜ। ਸੋ 2 ਵਜੇ ਤੋਂ ਮਗਰੋਂ ਲਗਾਤਾਰ ਸਾਨੂੰ ਲੱਗਦਾ ਕਿ ਜਿਹੜਾ ਹੈਗਾ ਚੰਗਾ ਸੂਰਜ ਦਾ ਮੌਸਮ ਰਹੂਗਾ। ਸੋ ਇਹ ਸੀ ਮੈਲਬਨ ਦਾ। ਮੈਲਬਨ ਤੋਂ ਮਗਰੋਂ ਜਿਹੜਾ ਐਡੀਲੇਡ ਦਾ ਅੱਜ ਦਾ ਟੈਂਪਰੇਚਰ ਹੈਗਾ ਉਹ ਮੈਕਸੀਮਮ 24 ਡਿਗਰੀ ਟੈਂਪਰੇਚਰ ਹੋਊਗਾ ਤੇ ਮਿਨੀਮਮ ਜਿਹੜਾ ਹੈਗਾ 14 ਡਿਗਰੀ ਐਡੀਲੇਡ ਦੇ ਵਿੱਚ ਅੱਜ ਦਾ ਟੈਂਪਰੇਚਰ ਰਹੇਗਾ। ਸਿਡਨੀ ਦੇ ਵੱਲ ਅਸੀਂ ਜਾਈਏ ਤਾਂ ਸਿਡਨੀ ਦੇ ਵਿੱਚ ਮੈਕਸੀਮਮ ਜਿਹੜਾ ਟੈਂਪਰੇਚਰ ਹੈਗਾ ਉਹ 22 ਡਿਗਰੀ ਹੋਏਗਾ ਤੇ ਮਿਨੀਮਮ ਜਿਹੜਾ ਟੈਂਪਰੇਚਰ ਉਹ 12 ਡਿਗਰੀ ਤੱਕ ਜਾਵੇਗਾ। ਆਓ ਚੱਲਦੇ ਹਾਂ ਬ੍ਰਿਸਬਨ ਦੇ ਵਿੱਚ। ਬ੍ਰਿਸਬਨ ਦੇ ਵਿੱਚ ਮੈਕਸੀਮਮ ਟੈਂਪਰੇਚਰ 24 ਡਿਗਰੀ ਤੇ ਮਿਨੀਮਮ ਟੈਂਪਰੇਚਰ 13 ਡਿਗਰੀ ਹੋਵੇਗਾ। ਪਰਥ 23 ਡਿਗਰੀ ਮੈਕਸੀਮਮ ਟੈਂਪਰੇਚਰ ਤੇ ਮਿਨੀਮਮ ਜਿਹੜਾ ਟੈਂਪਰੇਚਰ ਹੈਗਾ ਉਹ 12 ਡਿਗਰੀ ਤੱਕ ਜਾਵੇਗਾ। ਡਾਰਵਿਨ, ਜਿਵੇਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਡਾਰਵਿਨ ਦੇ ਵਿੱਚ ਜਿਹੜਾ ਮੌਸਮ ਥੋੜਾ ਜਿਹਾ ਜ਼ਿਆਦਾ ਹੀ ਜਿਹੜਾ ਰਹਿੰਦਾ ਹੈਗਾ, ਇਹਦੇ ਵਿੱਚ 36 ਡਿਗਰੀ ਮੈਕਸੀਮਮ ਟੈਂਪਰੇਚਰ ਤੇ ਮਿਨੀਮਮ 24 ਡਿਗਰੀ ਟੈਂਪਰੇਚਰ ਹੋਵੇਗਾ। ਆਓ ਚੱਲੀਏ ਫਿਰ ਆਪਾਂ ਆਪਣੇ ਦੇਸ਼ ਪੰਜਾਬ ਦੇ ਵਿੱਚ, ਕਿਉਂਕਿ ਚਾਹੇ ਅਸੀਂ ਜਿਹੜੇ ਮਰਜ਼ੀ ਮੁਲਕਾਂ ਦੇ ਵਿੱਚ ਰਹੀਏ ਤੇ ਸਾਡੀ ਜਿਹੜੀ ਰੂਹ ਹੈਗੀ ਆ ਉਹ ਹਮੇਸ਼ਾ ਸਾਡੇ ਦੇਸ਼ ਪੰਜਾਬ ਦੇ ਨਾਲ ਜੁੜੀ ਰਹਿੰਦੀ ਹੈ ਤੇ ਦੇਸ਼ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੀ ਉਹ ਵਰਸਾਈ ਹੋਈ ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ। ਸੋ ਅੰਮ੍ਰਿਤਸਰ ਦੇ ਵਿੱਚ ਜਿਹੜਾ ਟੈਂਪਰੇਚਰ ਹੈਗਾ ਉਹ ਮੈਕਸੀਮਮ 19 ਡਿਗਰੀ ਤੇ ਜਿਹੜਾ ਮਿਨੀਮਮ ਹੈਗਾ 17 ਡਿਗਰੀ। ਸੋ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਮੌਸਮ ਨੇ ਚੇਂਜ ਲਿਆਉਣੀ ਸ਼ੁਰੂ ਕਰਤੀ ਹੈਗੀ ਆ, ਉੱਥੇ ਵੀ ਜਿਹੜਾ ਸਰਦੀਆਂ ਦਾ ਆਗਾਜ਼ ਹੈਗਾ ਉਹ ਸ਼ੁਰੂ ਹੋ ਰਿਹਾ ਹੈਗਾ ਤੇ ਬੜੇ ਹੀ ਅੱਜ ਕੱਲ ਵਧੀਆ ਮੌਸਮ ਉੱਥੇ ਚੱਲ ਰਿਹਾ ਹੈਗਾ। ਤੇ ਅਗਰ ਅਸੀਂ ਇੰਡੀਆ ਦੇ ਵਿੱਚ ਟੈਂਪਰੇਚਰ ਦੇਖਣ ਜਾਂਦੇ ਹਾਂ ਤਾਂ ਉਹਦੇ ਵਿੱਚ ਸਾਡਾ ਕੁਦਰਤੀ ਧਿਆਨ ਦਿੱਲੀ ਤੇ ਜਾਂਦਾ ਤੇ ਦਿੱਲੀ ਦੇ ਵਿੱਚ ਜਿਹੜਾ ਅੱਜ ਦਾ ਟੈਂਪਰੇਚਰ 23 ਡਿਗਰੀ ਹੋਵੇਗਾ ਤੇ ਮਿਨੀਮਮ ਜਿਹੜਾ ਟੈਂਪਰੇਚਰ ਹੈਗਾ ਉਹ 19 ਡਿਗਰੀ ਹੋਵੇਗਾ। ਲਓ ਜੀ ਪਿਆਰੇ ਸਰੋਤਿਓ, ਇਹ ਤਾਂ ਸਾਡਾ ਸੀਗਾ ਆਸਟ੍ਰੇਲੀਆ ਦੇ ਤੇ ਦੇਸ਼ ਪੰਜਾਬ ਦੇ ਇੰਡੀਆ ਦੇ ਮੌਸਮ ਤੇ ਝਾਤੀ, ਇਹ ਸੀ ਮੌਸਮ ਦਾ ਵੇਰਵਾ। ਹੁਣ ਸਾਡੇ ਸਾਰੇ ਸਰੋਤਿਆਂ ਨੂੰ ਉਡੀਕ ਹੋਵੇਗੀ ਗੀਤ ਸੰਗੀਤ ਦੀ। ਸੋ ਗੀਤ ਸੰਗੀਤ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਸਾਡੇ ਪੰਜਾਬ ਦੇ ਜੋ ਨੌਜਵਾਨਾਂ ਦੀ ਮਾਨਸਿਕ ਦਸ਼ਾ ਹੈਗੀ ਆ, ਉਹ ਪੰਜਾਬ ਦਾ ਜਿਹੜਾ ਨੌਜਵਾਨ ਹੈਗਾ ਉਹ ਕਿਸ ਪ੍ਰਸਥਿਤੀਆਂ ਦੇ ਵਿੱਚ ਦੀ ਗੁਜ਼ਰ ਰਿਹਾ ਹੈਗਾ, ਕਿਸ ਸਮੇਂ ਦੇ ਵਿੱਚ ਦੀ ਉਹ ਲੰਘ ਰਿਹਾ ਹੈਗਾ, ਇਸ ਤੇ ਅੱਜ ਅਸੀਂ ਚਰਚਾ ਕਰਾਂਗੇ ਪ੍ਰਿੰਸੀਪਲ ਮਨਿੰਦਰ ਸਿੰਘ ਢਿੱਲੋਂ। ਪ੍ਰਿੰਸੀਪਲ ਮਨਿੰਦਰ ਸਿੰਘ ਢਿੱਲੋਂ ਨੇ ਲੰਮਾ ਟਾਈਮ ਵਿਦਿਅਕ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹੈਗੀਆਂ। ਪ੍ਰੋਫੈਸ਼ਨ ਤੋਂ ਬਾਈ ਕੁਆਲੀਫਿਕੇਸ਼ਨ ਉਹ ਇੰਜੀਨੀਅਰ ਹੈਗੇ ਆ ਤੇ ਲੰਬਾ ਟਾਈਮ ਇੱਕ ਵਿਦਿਅਕ ਅਦਾਰੇ ਦੇ ਵਿੱਚ ਪ੍ਰਿੰਸੀਪਲ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਆ। ਮੇਰੀ ਕਹਿਣ ਦਾ ਮਤਲਬ ਸੀ ਕਿ ਲੰਬੇ ਟਾਈਮ ਦੇ ਵਿੱਚ ਉਹ ਨੌਜਵਾਨ ਵਰਗ ਦੇ ਨਾਲ ਜੁੜੇ ਹੋਏ ਆ। ਸੋ ਅੱਜ ਹੁਣ ਵੀ ਉਹ ਉਹਨਾਂ ਨੇ ਸਕੂਲਾਂ ਦੇ ਵਿੱਚ, ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਕੈਂਪ, ਗੁਰਮਤ ਟ੍ਰੇਨਿੰਗ ਕੈਂਪ, ਕਾਨਫਰੰਸ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਹੈਗੇ ਆ। ਸੋ ਇਹ ਉਹਨਾਂ ਦੇ ਨਾਲ ਅਸੀਂ ਅੱਜ ਦਾ ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਹੈਗਾ ਉਸ ਦੇ ਬਾਰੇ ਅਸੀਂ ਚਰਚਾ ਕਰਾਂਗੇ ਕਿ ਜਿਹੜਾ ਨੌਜਵਾਨ ਦੀ ਅੱਜ ਮਾਨਸਿਕ ਜਿਹੜੀ ਦਸ਼ਾ ਹੈਗੀ ਆ ਉਹ ਕੀ ਹੈਗੀ ਆ, ਉਹ ਕਿਹੜੇ ਕਿਹੜੇ ਵਿੱਚੋਂ ਸਮੇਂ ਦੇ ਵਿੱਚੋਂ ਉਹ ਗੁਜ਼ਰ ਰਿਹਾ ਹੈਗਾ, ਇਸ ਦੇ ਬਾਰੇ ਅਸੀਂ ਉਹਨਾਂ ਦੇ ਨਾਲ ਡਿਟੇਲ ਦੇ ਵਿੱਚ ਚਰਚਾ ਕਰਾਂਗੇ। ਲਓ ਸਭ ਤੋਂ ਪਹਿਲਾਂ ਆਪਾਂ ਅਗਰ ਗੀਤ ਸੰਗੀਤ ਦੀ ਗੱਲ ਕਰਦੇ ਹਾਂ, ਜਿਵੇਂ ਗੀਤ ਸੰਗੀਤ ਸਾਡੀ ਇੱਕ ਰੂਹ ਦੀ ਖੁਰਾਕ ਹੈ। ਸੋ ਨਵੇਂ ਦਿਨ ਦੀ ਸ਼ੁਰੂਆਤ, ਗੀਤ ਸੰਗੀਤ ਦੀ ਸ਼ੁਰੂਆਤ ਤੇ ਗੀਤ ਸੰਗੀਤ ਦੀ ਸ਼ੁਰੂਆਤ ਕਰਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਂ ਲੈ ਕੇ। ਸੋ ਸਭ ਤੋਂ ਪਹਿਲਾਂ ਧਾਰਮਿਕ ਗੀਤ ਲੈ ਕੇ ਸਰੋਤਿਆਂ ਦੇ ਖਿਦਮਤ ਦੇ ਵਿੱਚ ਹਾਜ਼ਰ ਹਾਂ। ਬਾਬੇ ਨਾਨਕ ਦਾ ਓੜ ਨਨਕਾਣੇ ਚੱਲੀਏ ਸੁਖਜਿੰਦਰ ਸ਼ਿੰਦਾ ਦੀ ਆਵਾਜ਼ ਵਿੱਚ। ਆਓ ਆਪਾਂ गीत सुनते हैं ओड़ ननकाने चली गई।
ननकाने ਬਿਰਹੋਂ ਦੀਆਂ ਲੱਗੀਆਂ ਚੜੀਆਂ ਕੋਈ ਪਿਆਰ ਸੁਣੇ ਹਾਂ ਕੱਲੀਏ ਪੰਛੀ ਉੱਡ ਨਨਕਾਣੇ ਚੱਲੀਏ ਪੰਛੀ ਉੱਡ ਨਨਕਾਣੇ ਚੱਲੀਏ ਪਾਏ ਗੁਰੂ ਨਗਰੀ ਦੇ ਦਰਸ਼ਨ ਪਾਏ ਛੱਡ ਮਨ ਆਇਆ ਚੱਲੀਏ ਪੰਛੀ ਉੱਡ ਨਨਕਾਣੇ ਚੱਲੀਏ ਪੰਛੀ ਉੱਡ ਨਨਕਾਣੇ ਚੱਲੀਏ ਖੰਡ ਸਾਗ ਤਾਰੀਆਂ ਲਾਏ ਸੱਚ ਖੰਡ ਸਾਗ ਤਾਰੀਆਂ ਲਾਏ ਕੋਮਲ ਗੁਰੂ ਦਰ ਮੱਲੀਏ ਪੰਛੀ ਉੱਡ ਨਨਕਾਣੇ ਚੱਲੀਏ ਪੰਛੀ ਉੱਡ ਨਨਕਾਣੇ
ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਸੁਖਸ਼ਿੰਦਰ ਸ਼ੇਰਾ ਨੇ ਗਾਇਆ ਪੰਛੀ ਉੱਡ ਨਨਕਾਣੇ ਚਲੀਏ। ਕਿੰਨੇ ਲੰਮੇ ਟਾਈਮ ਤੋਂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ। ਸਾਰੀ ਦੁਨੀਆਂ ਤੋਂ ਹਰ ਇੱਕ ਨਾਨਕ ਨਾਮ ਲੇਵਾ ਜਦੋਂ ਵੀ ਨਿਤਨੇਮ ਕਰਦਾ ਕਿਸੇ ਵੀ ਅਰਦਾਸ ਦੇ ਵਿੱਚ ਸ਼ਾਮਿਲ ਹੁੰਦਾ ਅਰਦਾਸ ਕਰਦਾ ਤੇ ਇੱਕੋ ਇੱਕ ਦਿਲੀ ਤਮੰਨਾ ਹੁੰਦੀ ਸੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨੇ। ਤੋ ਅਕਾਲ ਪੁਰਖ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ, ਬੜੀ ਮਿਹਰ ਕੀਤੀ, ਨਨਕਾਣੇ ਦਾ ਸਾਹਿਬ ਦਾ ਜਿਹੜਾ ਲਾਂਘਾ ਉਹ ਖੁੱਲਣ ਜਾ ਰਿਹਾ ਤੇ ਨਾਨਕ ਨਾਮ ਲੇਵਾ ਜਿੰਨੀ ਵੀ ਸੰਗਤ ਹੈ ਉਹ ਉੱਥੇ ਹੁਣ ਖੁੱਲ ਕੇ ਜਦੋਂ ਵੀ ਚਾਹੇ ਦਰਸ਼ਨ ਕਰਨ ਜਾ ਸਕਿਆ ਕਰੂਗੀ। ਬੜੀ ਕਿਰਪਾ ਹੋਈ ਹੈ, ਅਰਦਾਸਾਂ ਕਬੂਲ ਹੋਈਆਂ ਉਸ ਅਕਾਲ ਪੁਰਖ ਦੇ ਅੱਗੇ। ਸੋ ਬੜਾ ਹੀ ਖੂਬਸੂਰਤ ਗੀਤ ਨਾਨਕ ਪਾਤਸ਼ਾਹ ਨੇ ਕਿਰਤ ਕਰੋ ਨਾਮ ਜਪੋ ਦੇ ਵੰਡ ਛਕੋ ਦਾ ਸਾਨੂੰ ਜੋ ਸੰਦੇਸ਼ ਦਿੱਤਾ ਸੀਗਾ ਉਹ ਉਸ ਤੇ ਅੱਜ ਵੀ ਸਾਰੀ ਜਿਹੜੀ ਦੁਨੀਆਂ ਹੈਗੀ ਹੈ ਉਸ ਨੂੰ ਮੰਨਦੀ ਹੈਗੀ ਹੈ। ਸੋ ਲਓ ਜੀ, ਇਹ ਸੀਗਾ ਗੀਤ ਤੇ ਇਸ ਦੇ ਨਾਲ ਨਾਲ ਅੱਜ ਅਸੀਂ ਜਿਹੜੀਆਂ ਖਬਰਾਂ ਹੈਗੀਆਂ ਉਹਨਾਂ ਤੇ ਵੀ ਝਾਤੀ ਮਾਰਾਂਗੇ, ਉਹਨਾਂ ਤੇ ਵੀ ਵਿਚਾਰ ਕਰਾਂਗੇ। ਨਾਲ ਨਾਲ ਜੋ ਸਾਡੇ ਪਿਆਰੇ ਸਰੋਤੇ ਹੈਗੇ ਆ ਉਹਨਾਂ ਦੇ ਜੋ ਵੀ ਮੈਸੇਜ ਹੋਣਗੇ ਉਹਦੇ ਵੀ ਅਸੀਂ ਨਾਲ ਨਾਲ ਜਵਾਬ ਦੇਵਾਂਗੇ। ਸੋ ਸਭ ਤੋਂ ਪਹਿਲਾਂ ਅਗਰ ਆਪਾਂ ਪੰਜਾਬ ਦੇ ਵਿੱਚ ਦੇਖੀਏ ਤਾਂ ਚੋਣਾਂ ਸਾਡੇ ਅੱਜ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹੈਗੀਆਂ। ਬੜਾ ਜ਼ੋਰ ਲੱਗਿਆ ਹੋਇਆ ਹੈਗਾ ਪੋਲੀਟੀਕਲ ਪਾਰਟੀਆਂ ਦਾ ਤੇ ਵੇਖੋ ਅੱਜ ਜਿਹੜੀ ਹੈਗੀ ਆ ਕਿਹਦੀ ਕਿਸਮਤ ਖੁੱਲਦੀ ਹੈਗੀ ਆ। ਵੈਸੇ ਤਾਂ ਆਪਾਂ ਜਦੋਂ ਦੇਖਦੇ ਹਾਂ ਇਹਨਾਂ ਕੰਟਰੀਜ਼ ਦੇ ਵਿੱਚ ਵੀ ਇਲੈਕਸ਼ਨਾਂ ਹੁੰਦੀਆਂ ਹੈਗੀਆਂ ਬੜੇ ਆਰਾਮ ਦੇ ਨਾਲ, ਇਹਨਾਂ ਕੰਟਰੀਜ਼ ਦੇ ਵਿੱਚ ਇਲੈਕਸ਼ਨ ਹੁੰਦੀਆਂ, ਕਿਸੇ ਕਿਸਮ ਦਾ ਵੀ ਜਿਹੜਾ ਜਨ ਜੀਵਨ ਪ੍ਰਭਾਵਿਤ ਨਹੀਂ ਹੁੰਦਾ। ਇੱਕ ਸਾਫ ਸੁਥਰੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਤੇ ਸਾਫ ਸੁਥਰੇ ਢੰਗ ਦੇ ਨਾਲ ਉਹ ਸੇਵਾ ਕਰਦੀਆਂ। ਤੇ ਜਦੋਂ ਆਪਾਂ ਇੰਡੀਆ ਦੀ ਗੱਲ ਕਰਦੇ ਹੈਗੇ ਆ ਤੇ ਇੰਡੀਆ ਦੇ ਵਿੱਚ ਚੋਣਾਂ ਦਾ ਦੰਗਲ ਬੜੇ ਡਿਫਰੈਂਟ ਹੀ ਤਰੀਕੇ ਦੇ ਨਾਲ ਹੁੰਦਾ। ਸੋਸ਼ਲ ਮੀਡੀਆ ਤੇ ਦੇਖਦੇ ਆ ਤੇ ਪਾਰਟੀਆਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾਉਂਦੀਆਂ, ਆਪਣੀ ਜਿੱਤ ਦੇ ਦਾਅਵੇ ਕਰਦੀਆਂ ਤੇ ਇਲੈਕਸ਼ਨ ਜਿੱਤਣ ਵਾਸਤੇ ਜਿਸ ਹੱਦ ਤੱਕ ਵੀ ਉਹਨਾਂ ਕੋਲ ਜਾਇਆ ਜਾਵੇ ਉਹ ਉੱਥੇ ਜਾਂਦੇ ਹੈਗੇ ਆ। ਸੋ ਇਲੈਕਸ਼ਨਾਂ ਅੱਜ ਹੋਣੀਆਂ ਹੈਗੀਆਂ, ਇਲੈਕਸ਼ਨਾਂ ਦੇ ਵਿੱਚ ਕਿਹਦੀ ਕਿਸਮਤ ਖੁੱਲਦੀ ਹੈਗੀ ਆ, ਸਾਰੀਆਂ ਪਾਰਟੀਆਂ ਦਾ ਪੂਰਾ ਪੂਰਾ ਜ਼ੋਰ ਲੱਗਿਆ ਹੋਇਆ ਹੈਗਾ। ਚਾਰ ਥਾਵਾਂ ਤੇ ਜਿਹੜੀਆਂ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਜਿਨ੍ਹਾਂ ਦੇ ਵਿੱਚ ਦਾਖਾ, ਫਗਵਾੜਾ, ਮਕੇਰੀਆਂ ਤੇ ਜਲਾਲਾਬਾਦ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਜੇ ਆਪਾਂ ਦੇਖਿਆ ਜਾਵੇ ਤੇ ਜਲਾਲਾਬਾਦ ਤੇ ਜਿਹੜੀ ਦਾਖਾ ਦੀ ਸੀਟ ਆ ਉਸ ਦੇ ਵਿੱਚ ਜ਼ੋਰ ਲੱਗਿਆ ਹੋਇਆ, ਸਰਕਾਰ ਦਾ ਵੀ ਜ਼ੋਰ ਲੱਗਿਆ ਹੋਇਆ ਤੇ ਆਪੋਜੀਸ਼ਨ ਜਿਹੜੀ ਪਾਰਟੀ ਹੈਗੀ ਆ ਬੀਜੇਪੀ ਅਕਾਲੀ ਦਲ ਉਹਨਾਂ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਹੈਗਾ। ਉਹਨਾਂ ਦੀ ਜਿਹੜੀ ਆਪਣੀ ਹੈਗੀ ਆ ਦਾਅ ਤੇ ਲੱਗੀ ਵੀ ਹੈਗੀ ਆ ਇੱਜ਼ਤ। ਸੋ ਦੇਖੋ ਕੀ ਬਣਦਾ ਹੈਗਾ, ਗਾਂ ਕੀ ਹੁੰਦਾ ਹੈਗਾ। ਸੋ ਇਸ ਤੋਂ ਅੱਗੇ ਹੈਗਾ ਜੀ, ਭਾਰਤੀ ਫੌਜ ਵੱਲੋਂ ਅੱਤਵਾਦੀ ਅੱਡਿਆਂ ਤੇ ਜ਼ਬਰਦਸਤ ਹਮਲਾ, ਪਾਕ ਫੌਜੀ ਤੇ ਪੰਜ ਅੱਤਵਾਦੀ ਹਲਾਕ, ਤੋਪਾਂ ਨਾਲ ਉਡਾਏ ਅੱਤਵਾਦੀ ਕੈਂਪ। ਸੋ ਅੱਜ ਦੀ ਜਿਹੜੀ ਇਹ ਖਬਰ ਹੈ ਜੀ, ਅਕਸਰ ਹੀ ਆਪਾਂ ਇਹ ਦੇਖਣ ਦੇ ਵਿੱਚ ਆਉਂਦਾ ਕਿ ਇੰਡੀਆ ਤੇ ਪਾਕਿਸਤਾਨ ਬੜੀ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਕਸ਼ਮਕਸ਼ ਚੱਲਦੀ ਰਹਿੰਦੀ ਹੈਗੀ ਹੈ ਤੇ ਗੋਲਾਬਾਰੀ ਵੀ ਹੁੰਦੀ ਰਹਿੰਦੀ ਹੈ, ਵਿਚਾਰਾਂ ਦੇ ਬੜੇ ਵੱਡੇ ਮਤਭੇਦ ਹੈਗੇ ਆ। ਸੋ ਮੈਂ ਕਦੇ ਕਦੇ ਸੋਚਦਾ ਹੈਗਾ ਕਿ ਇਹ ਸਾਡੇ ਆਪਣੇ ਹੀ ਵਿਛੜੇ ਹੋਏ ਜਿਹੜੇ ਹੈਗੇ ਆ, ਅੱਡ ਹੋਏ ਵੀ ਜਿਹੜੇ ਭਰਾ ਹੈਗੇ, ਅਸੀਂ ਇਕੱਠੇ ਰਹਿੰਦੇ ਸੀਗੇ, ਪਤਾ ਨੀ ਕੀ ਸਾਡੇ ਵਿੱਚ ਜਿਹੜੀਆਂ ਨਫ਼ਰਤਾਂ ਹੈਗੀਆਂ ਉਹ ਇੰਨੀ ਕੁ ਜਿਹੜੀ ਨਫ਼ਰਤ ਦੀ ਜ਼ਹਿਰ ਹੈਗੀ ਆ ਉਹ ਵੜ ਚੁੱਕੀ ਹੈਗੀ ਆ। ਅੱਜ ਅਸੀਂ ਭਰਾ ਭਰਾ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਵੀ ਹੈਗੇ ਆ। ਸੋ ਚਾਹੇ ਉਧਰ ਨੁਕਸਾਨ ਹੁੰਦਾ ਤੇ ਚਾਹੇ ਇਧਰ ਨੁਕਸਾਨ ਹੁੰਦਾ, ਜਾਂਦੀਆਂ ਤਾਂ ਜਿਹੜੀਆਂ ਮਾਸੂਮ ਜਾਨਾਂ ਹੀ ਹੈਗੀਆਂ। ਚਲੋ ਇਹਦੇ ਵਿੱਚ ਮੈਂ ਕੋਈ ਜ਼ਿਆਦਾ ਟੀਕਾ ਟਿੱਪਣੀ ਨਹੀਂ ਕਰਨੀ ਚਾਹੁੰਦਾ। ਸੋ ਇਹ ਭਾਰਤੀ ਫੌਜ ਵੱਲੋਂ ਉੱਥੇ ਹਮਲਾ ਹੋਇਆ ਪਰ ਦੂਜੀ ਸਾਈਡ ਤੇ ਪਾਕਿਸਤਾਨ ਨੇ ਇਹਨੂੰ ਨਕਾਰਿਆ। ਉਹਨਾਂ ਨੇ ਕਿਹਾ ਕਿ ਬਿਲਕੁਲ ਝੂਠ ਹੈਗਾ, ਹੁਣ ਰੱਬ ਜਾਣਦਾ ਜੀ ਸੱਚ ਕੀ ਹੈ ਤੇ ਝੂਠ ਕੀ ਹੈ। ਸੋ ਤੀਜੀ ਆਪਣੇ ਕੋਲ ਖਬਰ ਸੀ ਗੁਰੂ ਨਾਨਕ ਪਾਤਸ਼ਾਹ ਦਾ, ਜਿਹੜਾ ਸੀ 550ਵਾਂ ਜਿਹੜਾ ਦਿਹਾੜਾ ਮਨਾਉਣ ਜਾ ਰਹੇ ਆ ਉਸ ਨੂੰ ਲੈ ਕੇ ਆ। ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਬਿਆਸ ਦਰਿਆ ਤੇ ਕਰਵਾਏ ਜਾ ਰਹੇ ਆ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋ ਦਾ ਸ਼ਾਨਦਾਰ ਆਗਾਜ਼ ਉਹਨਾਂ ਨੇ ਕੀਤਾ ਹੈਗਾ ਬਿਆਸ ਦਰਿਆ ਤੇ। ਇਹ ਕਹਿੰਦੇ ਜੀ ਪਹਿਲੀ ਵਾਰ ਜਿਹੜਾ ਇਹੋ ਜਿਹਾ ਉਪਰਾਲਾ ਹੋਇਆ, ਬੜਾ ਖੂਬਸੂਰਤ ਦਿਲਕਸ਼ ਅੰਦਾਜ਼ ਦੇ ਵਿੱਚ ਲਾਈਟ ਐਂਡ ਸਾਊਂਡ ਦਾ ਜਿਹੜਾ ਸ਼ੋਅ ਹੈਗਾ ਉਹ ਬਿਆਸ ਦਰਿਆ ਦੇ ਕਿਨਾਰੇ ਤੇ ਕਰਵਾਇਆ ਜਾ ਰਿਹਾ ਹੈਗਾ। ਸੋ ਖਬਰਾਂ ਦੇ ਨਾਲ ਨਾਲ ਆਪਾਂ ਸਰੋਤਿਆਂ ਦੇ ਜਿਹੜੇ ਮੈਸੇਜ ਹੈਗੇ ਆ ਉਹਨਾਂ ਦੇ ਤੇ ਵੀ ਵਿਚਾਰ ਕਰਦੇ ਚੱਲਾਂਗੇ ਤੇ ਇਸ ਦੇ ਨਾਲ ਨਾਲ ਜਿਹੜਾ ਹੈਗਾ ਸੀ ਗੀਤ ਸੰਗੀਤ ਦਾ ਵੀ ਆਨੰਦ ਮਾਣਾਂਗੇ। ਸੋ ਅਗਲਾ ਗੀਤ ਆਰਨੇਤ ਦੀ ਆਵਾਜ਼ ਦੇ ਵਿੱਚ ਦੁਬਾਰਾ ਬਾਬੇ ਨਾਨਕ ਤੇ ਫਿਰ ਲੈ ਕੇ ਆ ਰਹੇ ਆ ਜੀ। ਆਰਨੇਤ ਜਿਹੜਾ ਸਿੰਗਰ ਹੈਗਾ ਨਵਾਂ ਉਭਰਿਆ ਹੋਇਆ ਗਾਇਕ ਹੈਗਾ, ਬੜੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਇਹਨੂੰ ਪਸੰਦ ਕਰਦੀ ਹੈਗੀ ਹੈ। ਲੋ ਦੂਜਾ ਗੀਤ ਸਾਡੇ ਸਰੋਤਿਆਂ ਦੀ ਨਜ਼ਰ ਦੇ ਵਿੱਚ ਬਾਬੇ ਨਾਨਕ।
ਕਿਤੇ ਤਾਂ ਗੱਲ ਚ ਤੂੰ ਵੀ ਹੋਵੇਗਾ ਨਾ, ਇੱਕ ਹੱਥ ਨਾਲ ਵੱਜਦੀਆਂ ਤਾੜੀਆਂ ਦਿੱਤੇ ਹੁੰਦੇ ਅੱਜ ਭੇਤ ਜੀ ਨੂੰ ਦਿਲਾਂ ਦੇ, ਉਹੀ ਕਰਦੇ ਅਖੀਰ ਹੁੰਦੇ ਮਾੜੀਆਂ। ਉਹ ਵੀਰੇ ਕਿਤੇ ਤਾਂ ਗੱਲ ਚ ਤੂੰ ਵੀ ਹੋਵੇਗਾ ਨਾ, ਇੱਕ ਹੱਥ ਨਾਲ ਵੱਜਦੀਆਂ ਤਾੜੀਆਂ ਦਿੱਤੇ ਹੁੰਦੇ ਅੱਜ ਭੇਤ ਜੀ ਨੂੰ ਦਿਲਾਂ ਦੇ, ਉਹੀ ਕਰਦੇ ਅਖੀਰ ਹੁੰਦੇ ਮਾੜੀਆਂ। ਨਾ ਬੰਦਾ ਬੰਦੇ ਦਾ ਵਿਗਾੜ ਕੁਝ ਸਕਦਾ, ਉਹੀ ਜਾਣਦਾ ਐਂਡ ਤੇ ਆਗਾਜ਼ ਨੂੰ, ਉਹੀ ਜਾਣਦਾ ਐਂਡ ਤੇ ਜਿਹਦੇ ਵਿੱਚ ਆ ਸਵਾਰ ਸਾਰੀ ਦੁਨੀਆ, ਬਾਬਾ ਨਾਨਕ ਚਲਾਉਂਦਾ ਹੈ ਜਹਾਜ਼ ਨੂੰ, ਜਿਹਦੇ ਵਿੱਚ ਆ ਸਵਾਰ ਸਾਰੀ ਦੁਨੀਆ, ਓਏ ਮੇਰਾ ਨਾਨਕ ਚਲਾਉਂਦਾ ਹੈ ਜਹਾਜ਼ ਨੂੰ। ਮਾਣ ਦੌਲਤਾਂ ਵਾਲਾ ਦਿਲੋਂ ਕੱਢ ਕੇ ਫੀਲ ਲੈਂਦਾ ਫਿਰੇ ਸਰਪਣ ਪੁੱਤ ਦੀ ਆਸ਼ਰਮਾਂ ਵਿੱਚ ਬੁੱਢੇ ਮਾਪੇ ਛੱਡ ਕੇ
ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਗੀਤ ਸੀ ਆਰਨੇਤ ਦਾ। ਸੋ ਅਸੀਂ ਦੁਬਾਰਾ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੈ ਜੀ ਸਤਵਿੰਦਰ ਸੌਂਦ। ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈਗੀ ਹੈ। ਸਤਵਿੰਦਰ ਸੌਂਦ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ। ਹੁਣ ਇਸ ਤੋਂ ਅਗਲੀ ਜਿਹੜੀ ਖਬਰ ਹੈਗੀ ਹੈ ਜੀ, ਉਹ ਬੜੀ ਹੈਰਾਨੀ ਹੁੰਦੀ ਹੈਗੀ ਹੈ ਕਿ ਐਂਬੂਲੈਂਸ ਨਾ ਮਿਲੀ ਤਾਂ ਜ਼ਖਮੀ ਨੂੰ ਰੇਹੜੀ ਤੇ ਲੱਦ ਕੇ ਲੈ ਗਏ ਪੁਲਿਸ ਵਾਲੇ। ਇਹ ਖਬਰ ਹੈ ਜੀ ਅੱਜ ਦੇ ਡਿਜੀਟਲ ਇੰਡੀਆ ਦੇ ਵਿੱਚ, ਯੂਪੀ ਦੀ, ਗੋਰਖਪੁਰ ਦੀ। ਇੱਕ ਨੌਜਵਾਨ ਦਾ ਉੱਥੇ ਐਕਸੀਡੈਂਟ ਹੋ ਗਿਆ ਸੀਗਾ ਮੋਟਰਸਾਈਕਲ ਤੇ ਉੱਥੇ ਉਹ ਡਿੱਗ ਪਿਆ ਸੀ। ਤੇ ਉੱਥੇ ਜਦੋਂ ਪੁਲਿਸ ਵਾਲੇ ਆਏ, ਉਹਨਾਂ ਨੇ 108 ਨੰਬਰ ਤੇ ਕਾਲ ਕੀਤੀ ਤੇ ਉੱਥੋਂ ਕਾਲ ਕਰਨ ਦੇ ਬਾਵਜੂਦ ਵੀ ਜਿਹੜੀ ਸੀਗੀ ਵੈਨ, ਉੱਥੇ ਐਂਬੂਲੈਂਸ ਜਿਹੜੀ ਸੀਗੀ ਉਹ ਨਹੀਂ ਪਹੁੰਚੀ। ਸੋ ਉਹਨਾਂ ਨੇ, ਪੁਲਿਸ ਵਾਲਿਆਂ ਨੇ ਬੜਾ ਉਪਰਾਲਾ ਕਰਕੇ ਉਸ ਜਿਹੜਾ ਜ਼ਖਮੀ ਸੀਗਾ ਉਹਨੂੰ ਰੇਹੜੀ ਤੇ ਲੱਦ ਕੇ ਉਹ ਹਸਪਤਾਲ ਲੈ ਕੇ ਗਏ। ਬਟ ਦੇਖੋ ਅੱਜ ਅਸੀਂ ਗੱਲਾਂ ਕੀ ਕਰਦੇ ਹਾਂ ਤੇ ਹੈਗੇ ਕੀ ਆ। ਸੋ ਰੇਹੜੀ ਤੇ ਲੱਦ ਕੇ, ਇੱਥੋਂ ਤੱਕ ਨੌਬਤ ਆ ਗਈ ਕਿ ਉਹਨਾਂ ਨੂੰ ਰੇਹੜੀ ਤੇ ਲੱਦ ਕੇ ਹਸਪੀਟਲ ਲਿਜਾਣਾ ਪਿਆ। ਤੇ ਗੱਲਾਂ ਸਾਡੀਆਂ ਹੁੰਦੀਆਂ ਹੈਗੀਆਂ ਡਿਜੀਟਲ ਇੰਡੀਆ ਦੀਆਂ ਤੇ ਅਸੀਂ ਇੱਥੇ ਆਹ ਟ੍ਰੇਨਾਂ ਚਲਾ ਰਹੇ ਹੈਗੇ ਆ, ਅਸੀਂ ਇਸ ਥਾਂ ਤੇ ਇੰਡੀਆ ਨੂੰ ਲੈ ਕੇ ਗਏ ਆ, ਕਿੰਨੇ ਕਿੰਨੇ ਹਜ਼ਾਰ ਕਰੋੜ ਅਸੀਂ ਜਿਹੜੇ ਹੈਗੇ ਆ ਮੂਰਤੀਆਂ ਤੇ ਖਰਚੇ ਕਰਦੇ ਹੈਗੇ ਆ, ਬੁੱਤ ਲਾਉਣ ਵਾਸਤੇ ਖਰਚੇ ਕਰਦੇ ਹੈਗੇ ਆ। ਸੋ ਜ਼ਰੂਰਤ ਆ ਇਹੋ ਜਿਹੀਆਂ ਬੇਸਿਕ ਬੁਨਿਆਦੀ ਲੋੜਾਂ ਦੀ, ਜ਼ਰੂਰਤਾਂ ਦੀ। ਪਿੱਛੇ ਜੀ ਮੈਂ ਦੇਖ ਰਿਹਾ ਸੀਗਾ ਕਿਸੇ ਸਟੇਟ ਦੇ ਵਿੱਚ ਇੱਕ ਨਿਊਜ਼ ਸੀਗੀ ਕਿ ਇਸੇ ਤਰ੍ਹਾਂ ਕਿਸੇ ਦੀ ਡੈਥ ਹੋ ਗਈ ਸੀਗੀ ਤੇ ਉਹ ਜਿਹੜੀ ਉਹਦੀ ਵਾਈਫ ਸੀਗੀ, ਉਹਨਾਂ ਦੀ ਵਾਈਫ ਦੀ ਡੈਡ ਬਾਡੀ ਲੈ ਕੇ ਜਾਣੀ ਸੀਗੀ ਤੇ ਉਸ ਨੂੰ ਉੱਥੋਂ ਕੋਈ ਵੀ ਐਂਬੂਲੈਂਸ ਜਾਂ ਕੋਈ ਵੀ ਉਹਨੂੰ ਉੱਥੋਂ ਸਹਾਇਤਾ ਨਹੀਂ ਮਿਲੀ। ਤਾਂ ਉਸ ਗਰੀਬ ਇਨਸਾਨ ਨੂੰ ਆਪਦੀ ਵਾਈਫ ਸਾਈਕਲ ਤੇ ਉਹਦੀ ਜਿਹੜੀ ਡੈਡ ਬਾਡੀ ਸੀ ਉਹ ਲੱਦ ਕੇ ਲਿਜਾਣੀ ਪਈ। ਸੋ ਇਹ ਸਾਡਾ ਹਾਲ ਹੈ। ਸਾਡੇ ਕੋਲ ਕਿਸੇ ਕਿਸਮ ਦੀਆਂ ਕੋਈ ਕਮੀਆਂ ਪੇਸ਼ੀਆਂ ਨਹੀਂ ਹੈਗੀਆਂ। ਅਸੀਂ ਕਹੀਏ ਸਾਡੇ ਕੋਲ ਇੰਡੀਆ ਦੇ ਵਿੱਚ ਕੋਈ ਪੈਸੇ ਦੀ ਘਾਟ ਹੈਗੀ ਹੈ ਜਾਂ ਹੋਰ, ਬਟ ਹੈ ਕਿ ਉਹ ਚੀਜ਼ਾਂ ਗਲਤ ਪਾਸੇ ਲੱਗ ਰਹੀਆਂ, ਯੂਜ਼ ਕੀਤੀਆਂ ਜਾ ਰਹੀਆਂ ਹੈਗੀਆਂ ਤੇ ਆਮ ਜਿਹੜਾ ਨਾਗਰਿਕ ਹੈਗਾ ਜਿਹੜੀਆਂ ਜਿਹਦੀਆਂ ਕਿ ਬੇਸਿਕ ਬੁਨਿਆਦੀ ਜਿਹੜੀਆਂ ਜ਼ਰੂਰਤਾਂ ਹੈਗੀਆਂ ਉਹਨਾਂ ਵੱਲ ਧਿਆਨ ਨਹੀਂ ਕੀਤਾ ਜਾਂਦਾ ਤੇ ਉਹ ਇਹੋ ਜਿਹੀਆਂ ਬੜੀਆਂ ਹੀ ਜਿਹੜੀਆਂ ਪ੍ਰਸਥਿਤੀਆਂ ਦੇ ਵਿੱਚੋਂ ਵੀ ਲੰਘਦਾ ਹੈਗਾ। ਸੋ ਇਹ ਤਾਂ ਗੱਲ ਸੀਗੀ ਐਂਬੂਲੈਂਸ ਦੀ। ਹੁਣ ਖਬਰਾਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਾਂ ਗੱਲ ਕੀਤੀ ਸੀ, ਇਲੈਕਸ਼ਨਾਂ ਚੱਲ ਰਹੀਆਂ ਤੇ ਇਹਦੇ ਨਾਲ ਨਾਲ ਹੀ ਪੈਰਲਲ ਜਿਹੜੀਆਂ ਹੈਗੀਆਂ ਇਲੈਕਸ਼ਨ ਹਰਿਆਣੇ ਦੇ ਵਿੱਚ ਵੀ, ਮਹਾਰਾਸ਼ਟਰ ਦੇ ਵਿੱਚ ਵੀ ਹੋ ਰਹੀ ਹੈ ਤੇ ਹਰਿਆਣੇ ਤੋਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਬੀਜੇਪੀ ਦੇ ਵਿਧਾਇਕ ਜਿਹੜੇ ਹੈਗੇ ਉਹ ਕਹਿ ਰਹੇ ਆ ਕਿ ਤੁਸੀਂ ਕਿਤੇ ਵੀ ਵੋਟ ਪਾਓਗੇ ਤਾਂ ਜਾਊਗੀ ਉਹ ਕਮਲ ਨੂੰ। ਇਹ ਅਕਸਰ ਅਸੀਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਬਹੁਤ ਜਿਹੜਾ ਸੁਣਦੇ ਹੈਗੇ ਆ, ਅਕਸਰ ਇਹ ਪਤਾ ਨੀ ਇਹਦੇ ਵਿੱਚ ਸੱਚਾਈ ਕੀ ਹੈ, ਰਿਊਮਰ ਹੈਗਾ ਜਾਂ ਸੱਚ ਹੈਗਾ ਵੀ ਜਿਹੜੀ ਈਵੀਐਮ ਜਿਹੜੀਆਂ ਮਸ਼ੀਨਸ ਹੈਗੀਆਂ ਉਹਨਾਂ ਦੇ ਨਾਲ ਬੜੀ ਛੇੜਛਾੜ ਕੀਤੀ ਜਾਂਦੀ ਹੈਗੀ ਹੈ। ਕਾਫੀ ਪਿਛਲੇ ਦੀਆਂ ਇਲੈਕਸ਼ਨ ਦੇ ਵਿੱਚ ਪੰਜਾਬ ਤੋਂ ਵੀ ਇਹੋ ਜਿਹੀਆਂ ਬੜੀਆਂ ਜਿਹੜੀਆਂ ਸੀਗੀਆਂ ਪ੍ਰੋਬਲਮਸ ਜਾਂ ਗੱਲਾਂ ਬਾਤਾਂ ਧਿਆਨ ਦੇ ਵਿੱਚ ਆਈਆਂ ਸੀਗੀਆਂ ਕਿ ਜਿੱਥੇ ਵੋਟਰ ਕਹਿੰਦੇ ਸੀਗੇ ਵੀ ਨਹੀਂ ਜੀ ਅਸੀਂ ਜਿਹੜੀਆਂ ਵੋਟਾਂ ਪਾਈਆਂ ਹੀ ਇਸ ਪਾਰਟੀ ਨੂੰ ਹੈਗੀਆਂ ਤੇ ਸੋ ਰੱਬ ਜਾਣੇ ਇਹਦੇ ਵਿੱਚ ਕੀ ਸੱਚ ਹੈ ਕੀ ਝੂਠ ਹੈ ਸੱਚਾਈ ਵੀ ਕਦੇ ਅੱਗੇ ਆ ਸਕਦੀ ਹੈ ਸੋ ਇਹਨਾਂ ਨੇ ਤਾਂ ਜਿਹੜੇ ਵਿਧਾਇਕ ਹੈਗੇ ਇਹਨਾਂ ਨੇ ਤਾਂ ਓਪਨਲੀ ਕਹਿਤਾ ਕਿ ਤੁਸੀਂ ਜਿਹਨੂੰ ਮਰਜ਼ੀ ਪਾਓਗੇ ਤੇ ਉਹ ਜਾਣੀ ਸਾਨੂੰ ਹੈ ਸੋ ਬੈਟਰ ਇਹ ਹੈ ਕਿ ਤੁਸੀਂ ਪਹਿਲਾਂ ਹੀ ਸਾਨੂੰ ਪਾਓ ਤੇ ਉਹਨਾਂ ਦਾ ਅੱਗੋਂ ਜਿਹੜੀ ਸੀ ਸਟੇਟਮੈਂਟ ਆਈ ਸੀ ਸਪਸ਼ਟੀਕਰਨ ਆਇਆ ਸੀ ਉਸ ਦੇ ਬਾਰੇ ਕਿ ਜਿਹੜੀ ਉਹ ਮੇਰੀ ਜਿਹੜੀ ਵੀਡੀਓ ਦੇ ਨਾਲ ਛੇੜਛਾੜ ਕੀਤੀ ਗਈ ਹੈਗੀ ਹੈ ਮਤਲਬ ਉਹ ਮੈਂ ਉਹ ਜਿਹੀ ਗੱਲਬਾਤ ਨਹੀਂ ਕਹੀ ਸੋ ਗੱਲ ਇਹ ਹੈ ਜੀ ਵੀ ਕਿਤੇ ਧੂੰਆਂ ਨਿਕਲਦਾ ਤੇ ਅੱਗ ਤਾਂ ਕਿਤੇ ਨਾ ਕਿਤੇ ਜ਼ਰੂਰ ਲੱਗੀ ਹੁੰਦੀ ਹੈਗੀ ਹੈ ਬਿਨਾਂ ਕਾਰਨ ਤੋਂ ਧੂੰਆਂ ਨਹੀਂ ਨਿਕਲਦਾ ਸੋ ਹੋ ਸਕਦਾ ਇਹਦੇ ਵਿੱਚ ਕੀ ਸੱਚਾਈ ਹੈ ਕੀ ਸੱਚ ਹੈ ਜਾਂ ਝੂਠ ਹੈ ਪਰ ਜਿਹੜੀ ਆਪਾਂ ਆਮ ਸੁਣਦੇ ਹੈਗੇ ਆ ਕਿ ਈਵੀਐਮ ਦੇ ਬਾਰੇ ਉਹਦੇ ਵਿੱਚ ਮੈਨੂੰ ਵੀ ਲੱਗਦਾ ਕਿ ਕੁਛ ਨਾ ਕੁਛ ਹੋ ਸਕਦਾ ਕੋਈ ਇਹੋ ਜਿਹਾ ਚੱਕਰ ਹੋਵੇ ਕਰੇ ਸੋ ਇਹ ਸੀਗੀ ਹਰਿਆਣੇ ਦੇ ਬਾਰੇ ਜੀ ਇਸ ਤੋਂ ਅਗਲੀ ਖਬਰ ਹੈਗੀ ਹੈ ਜੀ ਬਠਿੰਡਾ ਦੀਆਂ ਦੋ ਭੈਣਾਂ ਦੇ ਬਾਰੇ ਹੈ ਕਿ ਬਠਿੰਡਾ ਦੀਆਂ ਦੋ ਭੈਣਾਂ ਦੇ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ ਪੁਲਿਸ ਨੇ ਬੜਾ ਸੀਰੀਅਸ ਇਸ਼ੂ ਆ ਬੜਾ ਸੀਰੀਅਸ ਮੁੱਦਾ ਪੰਜਾਬ ਦੇ ਵਿੱਚ ਨਸ਼ੇ ਨੇ ਚਿੱਟੇ ਨੇ ਇੰਨੇ ਆਪਦੇ ਪੈਰ ਪਸਾਰ ਲਏ ਆ ਕਿ ਕਦੇ ਕਦੇ ਹੁਣ ਸ਼ੱਕ ਜਿਹਾ ਹੋਣ ਲੱਗ ਪੈਂਦਾ ਵੀ ਯਾਰ ਕੀ ਇਹ ਜਿਹੜੀ ਚੀਜ਼ ਹੈਗੀ ਖਤਮ ਹੋ ਸਕਦੀ ਹੈ ਪਹਿਲਾਂ ਆਪਾਂ ਕਦੇ ਵੀ ਇਹੋ ਜਿਹਾ ਨਹੀਂ ਸੀ ਸੁਣਿਆ ਕਿ ਜਿਹੜੀਆਂ ਲੇਡੀਜ਼ ਹੈਗੀਆਂ ਉਹ ਇਸ ਕਾਰੋਬਾਰ ਦੇ ਵਿੱਚ ਲੱਗੀਆਂ ਹੋਈਆਂ ਹੈਗੀਆਂ ਸੋ ਇਹਨਾਂ ਦੋ ਭੈਣਾਂ ਦੇ ਕੋਲੋਂ ਬਠਿੰਡਾ ਦੀ ਪੁਲਿਸ ਨੇ ਜਿਹੜਾ ਹੈਰੋਇਨ ਬਰਾਮਦ ਕੀਤੀ ਹੈ ਇਹ ਕੋਈ ਮਤਲਬ ਇਹੋ ਜਿਹੀ ਗੱਲ ਨਹੀਂ ਕਿ ਇਹ ਪਹਿਲੀ ਖਬਰ ਧਿਆਨ ਦੇ ਵਿੱਚ ਆਈ ਹੈ ਬਹੁਤ ਸਾਰੀਆਂ ਅੱਜ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਹੈ ਪੰਜਾਬ ਦੇ ਵਿੱਚ ਉਹ ਨਸ਼ੇ ਤੇ ਲੱਗ ਚੁੱਕੀਆਂ ਮੈਨੂੰ ਬੜਾ ਫਿਕਰ ਹੁੰਦਾ ਕਿ ਸਾਡੀ ਜਿਹੜੀ ਪਹਿਲੀ ਟੀਚਰ ਆ ਸਾਡਾ ਜਿਹੜਾ ਪਹਿਲਾ ਅਧਿਆਪਕ ਹੈ ਉਹ ਇੱਕ ਮਾਂ ਹੁੰਦੀ ਹੈ ਤੇ ਜੇ ਮਾਂ ਦੇ ਬਾਰੇ ਅਜਿਹਾ ਕੁਛ ਆ ਜੇ ਤਾਂ ਗਾਂ ਕੀ ਬਣੂਗਾ ਸੋ ਇੱਕ ਤਾਂ ਨਸ਼ਾ ਕਰਨਾ ਤੇ ਦੂਜਾ ਇਹਦੇ ਨਾਲ ਨਾਲ ਉਹਨੂੰ ਸਪਲਾਈ ਕਰਨਾ ਬੜਾ ਅਹਿਮ ਮੁੱਦਾ ਜੀ ਪਤਾ ਨੀ ਕੀ ਗੱਲ ਹੈ ਕਿ ਸਰਕਾਰਾਂ ਦਾ ਇਸ ਸਾਈਡ ਤੇ ਧਿਆਨ ਹੈਗਾ ਨਹੀਂ ਹੈਗਾ ਬਟ ਬੜਾ ਸੰਜੀਦਾ ਮਸਲਾ ਕਿ ਅਸੀਂ ਇਸ ਨੂੰ ਆਪਣੇ ਇੱਕ ਕਾਰੋਬਾਰ ਦਾ ਸਾਧਨ ਬਣਾ ਲਿਆ ਰੋਜੀ ਰੋਟੀ ਦਾ ਇੱਕ ਸਾਧਨ ਬਣਾ ਲਿਆ ਸੋ ਜ਼ਰੂਰਤ ਇਹ ਆ ਕਿ ਐਡੀ ਕਿਹੜੀ ਨੌਬਤ ਆ ਗਈ ਕਿ ਅੱਜ ਸਾਨੂੰ ਇਹ ਚੀਜ਼ਾਂ ਇੱਕ ਸ਼ਾਰਟਕੱਟ ਵੇ ਦੇ ਵਿੱਚ ਜਿਹੜੀ ਮਨੀ ਅਰਨਿੰਗ ਹੈਗੀ ਆ ਉਸ ਵਾਸਤੇ ਅਸੀਂ ਇਸ ਚੀਜ਼ ਤੇ ਲੱਗ ਗਏ ਹਾਂ ਆਮ ਸੋਸ਼ਲ ਮੀਡੀਆ ਤੇ ਦੇਖੀਦਾ ਕਈ ਜਿਹੜੇ ਬਜ਼ੁਰਗ ਲੇਡੀਜ਼ ਵੀ ਹੈ ਜਾਂ ਬਜ਼ੁਰਗ ਹੈਗੇ ਆ ਆਦਮੀ ਵੀ ਹੈ ਉਹ ਵੀ ਨਸ਼ਾ ਸਪਲਾਈ ਕਰਨ ਤੇ ਲੱਗ ਗਏ ਆ ਸੋ ਮੈਂ ਸੋਚਦਾ ਕਿ ਸਾਨੂੰ ਨਾ ਇਹਦੀ ਜੜ ਤੱਕ ਜਾਣ ਦੀ ਜ਼ਰੂਰਤ ਹੈ ਠੀਕ ਆ ਕੁਛ ਲੋਕਾਂ ਨੇ ਈਜ਼ੀ ਅਰਨਿੰਗ ਮਨੀ ਵਾਸਤੇ ਇਹਨੂੰ ਅਡੋਪਟ ਕਰ ਲਿਆ ਪਰ ਕਿਉਂ ਕੀਤਾ ਜਾ ਰਿਹਾ ਸੋ ਮੈਨੂੰ ਲੱਗਦਾ ਕਿ ਜਿਹੜੇ ਰੁਜ਼ਗਾਰ ਦੇ ਜਿਹੜੇ ਸਾਧਨ ਹੈਗੇ ਆ ਉਹ ਇੰਨੇ ਕੁ ਜ਼ਿਆਦਾ ਸੀਮਿਤ ਹੋ ਚੁੱਕੇ ਆ ਕਿ ਅੱਜ ਦਾ ਜਿਹੜਾ ਬੇਰੁਜ਼ਗਾਰ ਆ ਕੋਈ ਵੀ ਜਿਹੜਾ ਬੇਰੁਜ਼ਗਾਰ ਹੈਗਾ ਉਹ ਪੈਸੇ ਨੂੰ ਕਮਾਉਣ ਵਾਸਤੇ ਉਹਨੂੰ ਇਹੋ ਜਿਹੀਆਂ ਸਾਈਟਸ ਤੇ ਲੱਗਣਾ ਪੈ ਰਿਹਾ ਸੋ ਸਾਨੂੰ ਇਹ ਜਿਹੜੇ ਬੜੇ ਸੰਜੀਦਾ ਮਸਲੇ ਹੈਗੇ ਆ ਉਹਨਾਂ ਤੇ ਇਕੱਠੇ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਸੋ ਇੱਥੇ ਸਰਕਾਰਾਂ ਕਈ ਵਾਰੀ ਕੀ ਹੁੰਦਾ ਕਿ ਇੱਕ ਦੂਜੇ ਤੇ ਦੂਸ਼ਣਬਾਜ਼ੀ ਤੇ ਲੱਗ ਪੈਂਦੀਆਂ ਇੱਕ ਦੂਜੇ ਤੇ ਲੱਗ ਪੈਂਦੀਆਂ ਵੀ ਹਾਂਜੀ ਇਹ ਦੂਜੀ ਸਰਕਾਰ ਨੇ ਆਹ ਕੀਤਾ ਜਾਂ ਜਿਹੜੀ ਉਹਦੀ ਆਪੋਜੀਸ਼ਨ ਪਾਰਟੀ ਹੈਗੀ ਹੈ ਉਹ ਲੱਗ ਪੈਂਦੀ ਹੈਗੀ ਹੈ ਵੀ ਇਹ ਆਹ ਨਹੀਂ ਕਰ ਰਹੇ ਉਹ ਨਹੀਂ ਕਰ ਰਹੇ ਸੋ ਇਹ ਜਿਹੜਾ ਇੱਕ ਜ਼ਹਿਰ ਰੂਪੀ ਜਿਹੜਾ ਦੈਂਤ ਹੈਗਾ ਸਾਡੇ ਵਿੱਚ ਜਿਹੜਾ ਆ ਗਿਆ ਸਾਡੀ ਨੌਜਵਾਨੀ ਨੂੰ ਨਿਗਲ ਰਿਹਾ ਖਾ ਰਿਹਾ ਥੋੜਾ ਜਿਹਾ ਅੱਗੇ ਵੀ ਜਾ ਕੇ ਆਪਾਂ ਇਸ ਚੀਜ਼ ਤੇ ਚਰਚਾ ਕਰਾਂਗੇ ਡਿਸਕਸ ਕਰਾਂਗੇ ਇਸ ਚੀਜ਼ ਤੇ ਕਿ ਰਲ ਮਿਲ ਕੇ ਅਸੀਂ ਇਸ ਦਾ ਹੱਲ ਕੱਢੀਏ ਕਿ ਇਸ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਇਹਦਾ ਜਿਹੜਾ ਖਾਤਮਾ ਕਰ ਸਕੀਏ। ਸੋ ਅੱਜ ਪਤਾ ਨੀ ਕਿੰਨੀਆਂ ਧੀਆਂ ਭੈਣਾਂ ਇਸ ਕਾਰੋਬਾਰ ਦੇ ਵਿੱਚ ਲੱਗੀਆਂ ਹੋਣਗੀਆਂ ਜਿਨ੍ਹਾਂ ਨੇ ਇਸ ਨੂੰ ਆਪਣੇ ਇੱਕ ਕਾਰੋਬਾਰ ਦਾ ਸਾਧਨ ਬਣਾਇਆ। ਸੋ ਜਿਹੜਾ ਕਾਰੋਬਾਰ ਕਰਦਾ ਉਹ ਉਸ ਚੀਜ਼ ਨੂੰ ਯੂਜ਼ ਵੀ ਕਰਦਾ ਤੇ ਜਿਵੇਂ ਆਪਾਂ ਨੂੰ ਪਤਾ ਕਿ ਇਸ ਚੀਜ਼ ਦਾ ਜਿਹੜਾ ਅੰਤ ਹੈਗਾ ਉਹ ਮੌਤ ਹੈ। ਅਸੀਂ ਜਿਹੜੀ ਹੈਗੀ ਆ ਆਰਥਿਕ ਵਿਵਸਥਾ ਜਿਹੜੀ ਸਾਡੀ ਹੈਗੀ ਆ ਉਹ ਤਾਂ ਖਰਾਬ ਹੁੰਦੀ ਹੁੰਦੀ ਆ। ਮੈਂ ਸੁਣਿਆ ਸੀਗਾ ਕਿ ਪੰਜਾਬ ਦੇ ਵਿੱਚ ਰੋਜ਼ ਦਾ ਤਕਰੀਬਨ 7.5 ਕਰੋੜ ਦਾ ਜਿਹੜਾ ਨਸ਼ੇ ਦਾ ਕਾਰੋਬਾਰ ਹੁੰਦਾ। 7.5 ਕਰੋੜ ਬੜੀ ਸੋਚਣ ਵਾਲੀ ਗੱਲ ਹੈਗੀ ਆ ਕਿ ਇੰਨਾ ਪੈਸਾ ਜਿਹੜਾ ਹੈਗਾ ਉਹ ਨਸ਼ੇ ਦੇ ਰੂਪ ਦੇ ਵਿੱਚ ਸਾਡਾ ਵੇਸਟ ਹੋ ਰਿਹਾ, ਖਰਾਬ ਹੋ ਰਿਹਾ। ਤੇ ਸੋ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਇਹਦੇ ਕਿਹੜੇ ਆਕਾ ਹੈਗੇ ਆ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਹੈਗੀਆਂ, ਸਾਰੇ ਜਿਹੜੇ ਕਾਰੋਬਾਰ ਹੋ ਰਹੇ ਆ। ਸੋ ਸਾਡੀ ਨੌਜਵਾਨੀ ਦਾ, ਪੰਜਾਬ ਦਾ ਜਿਹੜਾ ਘਾਣ ਹੋ ਰਿਹਾ ਹੈਗਾ, ਪਿੱਛੇ ਜੇ ਦੇਖਿਆ ਸੀ ਅਗਰ ਪੁਲਿਸ ਰੇਡ ਵੀ ਕਰਨ ਜਾਂਦੀ ਹੈਗੀ ਆ ਤੇ ਇਹਨਾਂ ਲੋਕਾਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਆ ਕਿ ਅੱਜ ਅੱਗੋਂ ਪੁਲਿਸ ਨੂੰ ਵੀ ਪੈਣ ਲੱਗ ਪਏ, ਪੁਲਿਸ ਦੀ ਵੀ ਕੁੱਟਮਾਰ ਕਰਨ ਲੱਗ ਪਏ। ਅਗਰ ਪਿੰਡ ਦੇ ਲੋਕ, ਜਿਸ ਪਿੰਡ ਦੇ ਵਿੱਚ ਕੁਝ ਲੋਕ ਇਸ ਚੀਜ਼ ਨੂੰ ਸਪਲਾਈ ਕਰਦੇ ਆ ਜਾਂ ਉਹਨਾਂ ਨੇ ਕਾਰੋਬਾਰ ਦਾ ਸਾਧਨ ਬਣਾਇਆ ਹੋਇਆ ਹੈਗਾ, ਪਿੰਡ ਦੀਆਂ ਪੰਚਾਇਤਾਂ ਜਾਂ ਲੋਕ ਉਹਨਾਂ ਦੇ ਕੋਲ ਉਹਨਾਂ ਨੂੰ ਰੁਕ ਜਾਂਦੇ ਆ ਤੇ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਹੈਗੀਆਂ। ਸੋ ਇਹ ਜਿਹੜੇ ਨਸ਼ੇ ਦੇ ਸੌਦਾਗਰ ਹੈਗੇ ਆ ਇਹਨਾਂ ਨੇ ਜਿਹੜਾ ਆਪਣਾ ਤਾਣਾ ਬਾਣਾ ਇੰਨਾ ਕੁ ਜ਼ਿਆਦਾ ਬੁਣ ਲਿਆ ਹੈਗਾ ਕਿ ਇਹਨੇ ਆਪਣੀ ਲਪੇਟ ਦੇ ਵਿੱਚ ਬਹੁਤ ਲੋਕਾਂ ਨੂੰ ਲੈ ਲਿਆ ਤੇ ਇਹਨਾਂ ਦੇ ਜਿਹੜੇ ਹੌਸਲੇ ਆ ਇੰਨੇ ਬੁਲੰਦ ਹੋ ਚੁੱਕੇ ਆ ਕਿ ਜੇ ਅਗਰ ਕੋਈ ਇਹਨਾਂ ਨੂੰ ਰੋਕਦਾ ਤਾਂ ਇਹ ਸ਼ਰੇਆਮ ਘਰੇ ਜਾ ਕੇ ਉਹਨਾਂ ਨੂੰ ਮਾਰਨ ਤੋਂ ਵੀ ਗਰੇਜ ਨਹੀਂ ਕਰਦੇ। ਸੋ ਸਭ ਤੋਂ ਵੱਡੀ ਜਿਹੜੀ ਪਾਵਰ ਹੁੰਦੀ ਹੈ ਜੀ ਉਹ ਹੁੰਦੀ ਹੈਗੀ ਆ ਪੁਲਿਸ, ਤੇ ਹੁਣ ਤਾਂ ਇਹ ਪੁਲਿਸ ਨੂੰ ਵੀ ਅੱਗੋਂ ਪੈਣੇ ਸ਼ੁਰੂ ਹੋ ਗਏ। ਸੋ ਇਸ ਪਾਠ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਕਿਉਂਕਿ ਜਿਹੜਾ ਨੁਕਸਾਨ ਹੋ ਰਿਹਾ ਉਹ ਕਿਸੇ ਦੇ ਧੀ ਪੁੱਤ ਦਾ ਨਹੀਂ, ਉਹ ਸਾਡਾ ਹੀ ਧੀ ਪੁੱਤ ਹੈ ਜਿਹਦਾ ਵੀ ਨੁਕਸਾਨ ਹੋ ਰਿਹਾ। ਇਹ ਜਿਹੜੀਆਂ ਭੈਣਾਂ ਧੀਆਂ ਭੈਣਾਂ ਹੈਗੀਆਂ ਇਸ ਕਾਰੋਬਾਰ ਦੇ ਵਿੱਚ ਲੱਗੀਆਂ ਵੀ ਆ, ਅੱਜ ਕੀ ਏਡੀ ਨੌਬਤ ਆ ਗਈ ਕਿ ਸਾਡੀਆਂ ਧੀਆਂ ਭੈਣਾਂ ਇਹ ਕੰਮ ਕਰਨ ਲੱਗ ਪਈਆਂ। ਆਮ ਤੌਰ ਤੇ ਅਸੀਂ ਦੇਖਦੇ ਆ ਕਿ ਜਿਹੜੀਆਂ ਲੇਡੀਜ਼ ਹੈਗੀਆਂ ਇਸ ਚੀਜ਼ ਤੋਂ ਵਰਜਦੀਆਂ ਕਿ ਇਹ ਆਪਾਂ ਕੰਮ ਨਹੀਂ ਕਰਨਾ। ਸੋ ਇਸ ਜਿਹੜਾ ਨਸ਼ੇ ਦੇ ਦੈਂਤ ਨੇ ਸਾਨੂੰ ਇੰਨਾ ਕੁ ਜ਼ਿਆਦਾ ਨਿਗਲ ਰਿਹਾ ਹੈਗਾ ਕਿ ਸਾਡੇ ਇਹ ਘਰਾਂ ਦੇ ਤਾਕੇ ਪਹੁੰਚ ਕਰ ਚੁੱਕਿਆ ਹੈਗਾ। ਸੋ ਚਲੋ ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਦੇਖਦਾ ਤੇ ਹਰ ਇੱਕ ਅੱਤ ਦਾ ਤੇ ਅੰਤ ਦਾ ਵੈਰ ਹੈਗਾ। ਸੋ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੈਗੇ ਆ ਰਾਜਦੀਪ ਸਿੰਘ ਜੀ, ਉਹਨਾਂ ਨੇ ਫਤਿਹ ਦੀ ਸਾਂਝ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਵਾਸਤੇ। ਥੈਂਕ ਯੂ, ਮਿਹਰਬਾਨੀ, ਸ਼ੁਕਰੀਆ। ਤੇ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜਿਹੜੇ ਪ੍ਰੋਗਰਾਮ ਦੇ ਵਿੱਚ ਜੁੜਦੇ ਰਹੋ। ਸੋ ਇਹ ਖਬਰਾਂ ਦੇ ਨਾਲ ਨਾਲ ਆਪਾਂ ਜਿਵੇਂ ਗੱਲ ਕਰ ਰਹੇ ਸੀਗੇ ਕਿ ਸਾਡੇ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੂੰ ਤਰੋ ਤਾਜ਼ਾ ਕਰਨ ਦੇ ਲਈ ਗੀਤ ਸੰਗੀਤ ਵੀ ਜ਼ਰੂਰੀ ਹੈਗਾ। ਸੋ ਅਗਲਾ ਅਸੀਂ ਗੀਤ ਲੈ ਕੇ ਆ ਰਹੇ ਹੈਗੇ ਆ ਪੰਮਾ ਡੂਮੇ ਵਾਲੀਆ ਦੀ ਆਵਾਜ਼ ਦੇ ਵਿੱਚ ਹੌਸਲਾ। ਪੰਮਾ ਡੂਮੇ ਵਾਲੀਆ ਬੜਾ ਵਧੀਆ ਨੌਜਵਾਨ ਹੈ ਤੇ ਬੜੀ ਸਾਫ ਸੁਥਰੀ ਜਿਹੜੀ ਗਾਇਕੀ ਹੈਗੀ ਹੈ ਉਹ ਕਰਦਾ ਹੈਗਾ। ਸੋ ਇਸ ਤੋਂ ਇਸ ਨੌਜਵਾਨ ਤੋਂ ਬੜਾ ਵਧੀਆ ਲੱਗਦਾ, ਬੜਾ ਉਤਸ਼ਾਹ ਮਿਲਦਾ ਕਿ ਜਿਹੜੀ ਸਾਫ ਸੁਥਰੀ ਗਾਇਕੀ ਵੀ ਕੀਤੀ ਜਾ ਸਕਦੀ। ਜਿਵੇਂ ਆਮ ਤੌਰ ਤੇ ਆਪਾਂ ਦੇਖਦੇ ਹੈਗੇ ਆ ਕਿ ਸਿੰਗਰ ਕਹਿੰਦੇ ਆ ਜੀ ਵੀ ਕੀ ਕਰੀਏ, ਜੋ ਜਿਹੜੇ ਸਾਡੇ ਲਿਸਨਰ ਹੈਗੇ ਉਹ ਸੁਣਨਾ ਹੀ ਇਹ ਚਾਹੁੰਦੇ ਹੈਗੇ ਆ, ਇਹੋ ਜਿਹੇ ਗੀਤ ਸੰਗੀਤ ਗਾਣੇ ਸੁਣਨੇ ਚਾਹੁੰਦੇ ਆ ਤੇ ਸਾਨੂੰ ਉਹ ਸੁਣਾਉਣੇ ਪੈਂਦੇ ਆ। ਸੋ ਪੰਮਾ ਡੂਮੇਵਾਲੀ ਆ ਤੇ ਕੁਝ ਹੋਰ ਵੀ ਇਹੋ ਜਿਹੜੇ ਸਿੰਗਰ ਹੈਗੇ ਉਭਰ ਕੇ ਆ ਰਹੇ ਆ ਕਿ ਉਹ ਕਹਿੰਦੇ ਵੀ ਹਵਾਵਾਂ ਦੇ ਰੁੱਖ ਬਦਲੇ ਜਾ ਸਕਦੇ ਹੈਗੇ ਆ, ਉਹਨਾਂ ਦੇ ਅਗੇਂਸਟ ਖੜਿਆ ਜਾ ਸਕਦਾ ਹੈਗਾ। ਸੋ ਐਸੀ ਗੱਲ ਨੀ, ਜੇ ਅਸੀਂ ਸਾਫ ਸੁਥਰੀ ਗਾਇਕੀ ਲੈ ਕੇ ਆਈਏ ਤਾਂ ਲਿਸਨਰ ਉਹਨੂੰ ਸੁਣਦਾ ਹੈਗਾ। ਲੋ ਆਓ ਆਪਾਂ ਸੁਣਦੇ ਆ ਪੰਮਾ ਡੂਮੇਵਾਲੀਆ ਦੀ ਆਵਾਜ਼ ਦੇ ਵਿਚ ਗੀਤ ਹੌਸਲਾ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸੁਣ ਕੇ ਜਵਾਨਾਂ ਨਹੀਂ ਓ ਪੀ ਕੇ ਬੁੱਕੀ ਦਾ ਗੱਡੀਆਂ ਚ ਉੱਚੀ ਗਾਣੇ ਸੱਚ ਕਹਿੰਦੇ ਆ ਸਿਆਣੇ ਉੱਤੇ ਨੂੰ ਨੀ ਥੁੱਕੀ ਦਾ ਪਹਾੜਾਂ ਚ ਡੇਜਰੇ ਚਾਹੇ ਘਰ ਹੁਣ ਛੋਟਾ ਦਿਲ ਵੱਡਾ
ਮਾੜੇ ਦਿਨ ਆਉਂਦੇ ਮਰਦਾਂ ਤੇ ਹੌਸਲਾ ਨੀ ਛੱਡੀਦਾ। ਬਿਲਕੁਲ ਸਹੀ ਕਿਹਾ ਪੰਮੇ ਡੂਮੇਵਾਲੀਆ ਨੇ। ਤਾਂ ਚੰਗਾ ਤੇ ਮਾੜਾ, ਦੁੱਖ ਤੇ ਸੁੱਖ, ਇਹ ਸਾਡੀ ਇੱਕ ਜ਼ਿੰਦਗੀ ਦਾ ਪਾਰਟ ਹੈ। ਸੁੱਖ ਦੇ ਨਾਲ ਨਾਲ ਦੁੱਖ, ਕਹਿੰਦੇ ਜਿਵੇਂ ਗੁਰਬਾਣੀ ਦੇ ਵਿੱਚ ਵੀ ਲਿਖਿਆ, ਸੁੱਖ ਤੇ ਦੁੱਖ ਜਿਹੜੇ ਸਾਡੇ ਨਾ ਜੀਵਨ ਦੇ ਵਿੱਚ ਦੋ ਕੱਪੜੇ ਆ ਜਿਹੜੇ ਅਸੀਂ ਪਹਿਨਦੇ ਆ, ਤੇ ਇਹ ਸਾਡੀ ਜੀਵਨ ਦਾ ਇੱਕ ਹਿੱਸਾ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸਾਡੇ ਜੀਵਨ ਦਾ ਇੱਕ ਪਾਰਟ ਹੈ। ਜੇ ਅਸੀਂ ਇਸ ਚੀਜ਼ ਨੂੰ ਸਮਝ ਲਈਏ ਕਿ ਇਹ ਸਾਡੀ ਇੱਕ ਪਾਰਟ ਹੈ, ਇਹ ਸਾਡੇ ਆਉਣੇ ਹੀ ਆਉਣੇ ਆ ਇਹਦੇ ਵਿੱਚ, ਤਾਂ ਸਾਨੂੰ ਉਹ ਦੁੱਖ ਓਨਾ ਦੁੱਖ ਮਹਿਸੂਸ ਨਹੀਂ ਹੁੰਦਾ। ਜਦੋਂ ਅਸੀਂ ਸਿਰਫ ਇੱਕ ਹੀ ਚੀਜ਼ ਦੇਖਦੇ ਹਾਂ ਕਿ ਸੋਖੀ ਸੁੱਖ ਮੈਨੂੰ ਮਿਲਣ, ਸੋਖੀ ਸੁੱਖ ਮਿਲਣ, ਤੇ ਉਦੋਂ ਫਿਰ ਜਿਹੜਾ ਛੋਟਾ ਜਿਹਾ ਦੁੱਖ ਵੀ ਤੁਹਾਨੂੰ ਬਹੁਤ ਵੱਡਾ ਦੁੱਖ ਲੱਗਣ ਲੱਗ ਪੈਂਦਾ ਹੈਗਾ। ਸੋ ਆਪਾਂ ਨੂੰ ਪਰਮਾਤਮਾ ਕੋਲੋਂ, ਵਾਹਿਗੁਰੂ ਕੋਲੋਂ, ਅਕਾਲ ਪੁਰਖ ਕੋਲੋਂ ਅਰਦਾਸ ਕਰਕੇ ਇਹ ਮੰਗਣਾ ਚਾਹੀਦਾ ਕਿ ਹੇ ਅਕਾਲ ਪੁਰਖ ਵਾਹਿਗੁਰੂ, ਦੁੱਖਾਂ ਮੁਸੀਬਤਾਂ ਔਕੜਾਂ ਦਾ ਟਾਕਰਾ ਕਰਨ ਦਾ ਬਲ ਬਖਸ਼। ਜਿਵੇਂ ਇਸ ਵਿੱਚ ਪੰਮੇ ਡੂਮੇ ਵਾਲੀਆਂ ਨੇ ਕਿਹਾ ਹੈਗਾ ਕਿ ਹੌਸਲਾ ਨਹੀਂ ਛੱਡਣਾ ਚਾਹੀਦਾ। ਸੋ ਆਪਾਂ ਉਥੋਂ ਅਰਦਾਸ ਕਰਕੇ ਉਹਨੂੰ ਕਹੀਏ ਕੋਈ ਗੱਲ ਨੀ, ਸਾਨੂੰ ਆਉਣ ਦੇ, ਅਸੀਂ ਇਹਨਾਂ ਦੇ ਨਾਲ ਨਜਿੱਠਾਂਗੇ। ਸੋ ਸਾਡੇ ਵਿੱਚ ਤਾਂ ਇੰਨੀ ਹਿੰਮਤ ਹੋਣੀ ਚਾਹੀਦੀ ਆ, ਹੌਸਲਾ ਹੋਣਾ ਚਾਹੀਦਾ ਕਿ ਅਸੀਂ ਤਾਂ ਅੱਗੋਂ ਪਹਾੜਾਂ ਨੂੰ ਵੀ ਪਾੜ ਦਈਏ। ਸੋ ਅਸੀਂ ਅਗਰ ਆਪਣੇ ਜਿਹੜੇ ਪੁਰਖੇ ਹੈਗੇ ਆ ਉਹਨਾਂ ਤੇ ਅਸੀਂ ਝਾਤੀਆਂ ਮਾਰੀਏ, ਝਾਤੀ ਮਾਰ ਕੇ ਦੇਖੀਏ ਤਾਂ ਉਹਨਾਂ ਨੇ ਕਿੰਨੀਆਂ ਕਿੰਨੀਆਂ ਔਕੜਾਂ ਦੇ ਵਿੱਚ ਹੱਸ ਹੱਸ ਕੇ ਉਹ ਟਾਈਮ ਕੱਢੇ ਹੈਗੇ ਆ, ਪੱਤੇ ਖਾ ਖਾ ਕੇ ਵੀ ਗੁਜ਼ਾਰਾ ਕੀਤਾ, ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਲ ਸ਼ੁਕਰਾਨਾ ਕੀਤਾ ਕਿ ਹੇ ਦਾਤਿਆ ਤੇਰਾ ਬੜਾ ਸ਼ੁਕਰ ਹੈ, ਤੂੰ ਬੜੀ, ਤੇਰੀ ਕਿਰਪਾ, ਤੇਰੀ ਬੜੀ ਮਿਹਰ ਹੈਗੀ ਹੈ। ਸੋ ਜੇ ਹੁਣ ਅੱਜ ਦੀ ਅਸੀਂ ਗੱਲ ਕਰੀਏ, ਜਿਵੇਂ ਅਸੀਂ ਹੁਣੇ ਪਹਿਲਾਂ ਥੋੜੀ ਜਿਹੀ ਨਸ਼ਿਆਂ ਤੇ ਡਿਸਕਸ ਕਰ ਰਹੇ ਸੀਗੇ ਕਿ ਸ਼ਾਰਟਕਟ ਵੇ ਦੇ ਨਾਲ ਮਣੀ ਇਕੱਠੀ ਕਰਨੀ, ਕਰ ਕਾਹਦੇ ਵਾਸਤੇ ਕਰਦੇ ਆ, ਇੱਕ ਸੁੱਖ ਲੈਣ ਵਾਸਤੇ। ਸੋ ਸੁੱਖ ਤਾਂ ਮਿੱਤਰੋ ਦੋਸਤੋ, ਰੁੱਖੀ ਸੁੱਖੀ ਰੋਟੀ ਦੇ ਵਿੱਚ, ਇੱਕ ਛੋਟੇ ਘਰ ਦੇ ਵਿੱਚ, ਇੱਕ ਕੱਚੇ ਘਰ ਦੇ ਵਿੱਚ ਵੀ ਮਿਲ ਜਾਂਦਾ ਹੈਗਾ। ਸੋ ਸਾਨੂੰ ਹੌਸਲਾ ਹਾਰਨਾ ਨਹੀਂ ਚਾਹੀਦਾ। ਜੇ ਅਸੀਂ ਕਹੀਏ ਵੀ ਹਾਂਜੀ ਬੇਰੁਜ਼ਗਾਰੀ ਹੈ ਜਾਂ ਮੈਨੂੰ ਕੁਛ ਮਿਲ ਨਹੀਂ ਰਿਹਾ ਜਾਂ ਮੈਂ ਕੁਛ ਕਰ ਨਹੀਂ ਸਕਦਾ, ਨਹੀਂ, ਸਾਡੇ ਜਿਹੜੇ ਇਰਾਦੇ ਹੈਗੇ ਆ ਉਹ ਦ੍ਰਿੜ ਹੋਣੇ ਚਾਹੀਦੇ ਆ, ਸਾਡਾ ਜਿਹੜਾ ਹੌਸਲਾ ਹੈਗਾ ਉਹ ਹੋਣਾ ਚਾਹੀਦਾ, ਸਾਡੇ ਵਿੱਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਕਿਸੇ ਵੀ ਜਿਹੜੀ ਮੁਸੀਬਤ ਹੈਗੀ ਹੈ ਉਸ ਦੇ ਨਾਲ ਅਸੀਂ ਦੋ ਹੱਥ ਕਰ ਸਕਦੇ ਹੈਗੇ ਆ। ਸੋ ਇਸ ਦੇ ਨਾਲ ਨਾਲ ਅਸੀਂ ਇੱਕ ਦੂਜਿਆਂ ਦੇ ਲਈ ਪ੍ਰੇਰਨਾ ਸਰੋਤ ਵੀ ਬਣਦੇ ਹੈਗੇ ਆ। ਸੋ ਹਿੰਮਤ, ਹੌਸਲਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ। ਕਈ ਵਾਰੀ ਕੀ ਹੈ ਕਿ ਅਸੀਂ ਛੋਟੀ ਜਿਹੀ ਪ੍ਰੋਬਲਮ ਹੁੰਦੀ ਹੈ ਤੇ ਇੱਕ ਹੌਸਲਾ ਹਾਰਿਆ ਹੋਇਆ ਹੁੰਦਾ ਹੈਗਾ, ਉਹ ਛੋਟੀ ਜਿਹੀ ਪ੍ਰੋਬਲਮ ਨੂੰ ਵੀ ਸੋਲਵ ਕਰਨ ਵਾਸਤੇ ਸਾਡੇ ਚ ਹਿੰਮਤ ਨਹੀਂ ਪੈਂਦੀ। ਤੇ ਅਗਰ ਜਿਹੜੇ ਇਨਸਾਨ ਦੇ ਵਿੱਚ ਹਿੰਮਤ ਹੈਗੀ ਆ, ਹੌਸਲਾ ਹੈਗਾ, ਉਹ ਨਾ ਹੋ ਕੇ ਵੀ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਪ੍ਰੋਬਲਮਾਂ ਹੈਗੀਆਂ, ਮੁਸੀਬਤਾਂ ਹੈਗੀਆਂ, ਉਹਨਾਂ ਨੂੰ ਉਹ ਨਜਿੱਠ ਲੈਂਦਾ ਹੈਗਾ। ਸੋ ਹਿੰਮਤ, ਹੌਸਲਾ ਬੜੀ ਵੱਡੀ ਗੱਲ ਹੈ। ਸੋ ਕਰਵਾ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਦੇਣਾ, ਅਸੀਂ ਤਾਂ ਸਿਰਫ ਉਹਦਾ ਊਟ ਆਸਰਾ ਲੈ ਕੇ, ਅਰਦਾਸ ਕਰਕੇ ਕਿਸੇ ਵੀ ਜਿਹੜੀ ਔਕੜ ਹੈਗੀ ਆ ਉਹਨੂੰ ਅਸੀਂ ਨਜਿੱਠੀਏ, ਉਹਦੇ ਨਾਲ ਦੋ ਹੱਥ ਕਰੀਏ, ਉਹ ਦਾਤੇ ਨੂੰ ਅਰਦਾਸ ਕਰੀਏ ਕਿ ਮਾਲਕਾ ਮੈਂ ਤਾਂ ਕੁਛ ਨੀ ਕਰਨਾ, ਕਰਨਾ ਕਰਵਾਉਣਾ ਤਾਂ ਤੂੰ ਹੀ ਹੈਗਾ। ਸੋ ਫਿਰ ਇਹ ਜਿਹੜੀਆਂ ਪ੍ਰੋਬਲਮਾਂ ਹੈਗੀਆਂ ਜਾਂ ਮੁਸੀਬਤਾਂ ਹੈਗੀਆਂ, ਇਹ ਸਾਨੂੰ ਪ੍ਰੋਬਲਮ ਨਹੀਂ ਲੱਗਦੀ, ਮੁਸੀਬਤ ਨਹੀਂ ਲੱਗਦੀ। ਸੋ ਸੱਚਾ ਸੁੱਚਾ ਮਨ ਚਾਹੀਦਾ, ਹਿੰਮਤ ਚਾਹੀਦੀ ਆ, ਇਮਾਨਦਾਰੀ ਦੇ ਨਾਲ ਕਿਸੇ ਵੀ ਕੰਮ ਨੂੰ ਅਸੀਂ ਪਈਏ, ਹੌਸਲਾ ਚਾਹੀਦਾ। ਸੋ ਫਿਰ ਪ੍ਰੋਬਲਮਾਂ ਲਾਈਫ ਦੇ ਵਿੱਚ ਪ੍ਰੋਬਲਮਸ ਰਹਿੰਦੀਆਂ ਨੇ, ਉਹਨਾਂ ਦੇ ਵਿੱਚੋਂ ਵੀ ਕਹਿ ਲਓ ਵੀ ਸਾਨੂੰ ਆਨੰਦ ਆਉਣ ਲੱਗ ਪੈਂਦਾ। ਲਾਈਫ ਦੇ ਵਿੱਚ, ਜੀਵਨ ਦੇ ਵਿੱਚ ਜਿਹੜੇ ਚੈਲੰਜ ਹੈਗੇ ਆ ਉਹ ਸਾਨੂੰ ਅਸੈਪਟ ਕਰਨੇ ਚਾਹੀਦੇ ਆ, ਚੈਲੰਜ ਨੂੰ ਖਿੜੇ ਮੱਥੇ ਸਾਨੂੰ ਪ੍ਰਵਾਨ ਕਰਨਾ ਚਾਹੀਦਾ ਵੀ ਹਾਂ ਆਹ ਮੇਰੇ ਅੱਗੇ ਚੈਲੰਜ ਹੈਗਾ ਤੇ ਇਸ ਨੂੰ ਮੈਂ ਸਰ ਕਰਨਾ, ਆਹ ਮੇਰਾ ਗੋਲ ਹੈਗਾ, ਇਹਨੂੰ ਮੈਂ ਫਤਿਹ ਕਰਨਾ। ਸੋ ਹਿੰਮਤਾਂ ਦੇ ਨਾਲ, ਹੌਸਲਾ ਦੇ ਨਾਲ ਜਿਹੜੇ ਹੈਗੇ ਆ ਤੁਸੀਂ ਹਰ ਇੱਕ ਟੀਚੇ ਨੂੰ, ਹਰ ਇੱਕ ਚੋਟੀ ਨੂੰ ਤੁਸੀਂ ਬੁਲੰਦ ਕਰ ਲੈਣੇ ਹੈਗੇ ਹੋ। ਸੋ ਹਿੰਮਤ ਹੋਣੀ, ਹੌਸਲਾ ਹੋਣਾ ਬਹੁਤ ਜ਼ਰੂਰੀ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਇੱਕ ਜਿਹੜਾ ਤਾਕਤਵਰ ਫਿਜ਼ੀਕਲੀ ਜਿਹੜਾ ਇਨਸਾਨ ਹੈਗਾ ਤੇ ਉਹ ਉਹਦੇ ਮੁਕਾਬਲੇ ਜਿਹੜਾ ਕਮਜ਼ੋਰ ਇਨਸਾਨ ਹੈਗਾ ਜਿਹਦੇ ਵਿੱਚ ਹਿੰਮਤ ਹੁੰਦੀ ਆ, ਹੌਸਲਾ ਹੁੰਦਾ, ਉਹ ਕਿਸੇ ਪ੍ਰੋਬਲਮ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸਿੱਝ ਲੈਂਦਾ ਹੈਗਾ, ਹਿੰਮਤ ਨਾਲ, ਹੌਸਲੇ ਨਾਲ। ਸੋ ਚਲੋ, ਐਨੀ ਹਾਓ, ਇਹ ਸੀਗਾ ਆਪਣਾ ਪੰਮੇ ਡੂਮੇ ਵਾਲੀਏ ਤੇ ਬੜਾ ਹੀ ਖੂਬਸੂਰਤ ਦਿਲਕਸ਼ ਆਵਾਜ਼ ਦੇ ਵਿੱਚ ਇਹਨਾਂ ਨੇ ਜਿਹੜਾ ਹਿੰਮਤ ਹੌਸਲੇ ਦੇ ਬਾਰੇ ਗੀਤ ਗਾਇਆ ਸੀ। ਲੋ ਆਓ ਅਸੀਂ ਹੁਣ ਇੱਕ ਬ੍ਰੇਕ ਤੇ ਚੱਲਦੇ ਹੈਗੇ ਆ ਤੇ ਬ੍ਰੇਕ ਤੋਂ ਮਗਰੋਂ ਫਿਰ ਸਾਡੇ ਪਿਆਰੇ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੂੰ ਫਿਰ ਅਸੀਂ ਦੁਬਾਰਾ ਮਿਲਾਂਗੇ। ਆਓ ਇੱਕ ਬ੍ਰੇਕ ਤੇ ਚੱਲੀਏ।
ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਕਰਤੇ ਨੇ ਬਖਸ਼ੀ ਕਵਿਤਾ ਕਵਿਤਾ ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਸਰਤਾਜ ਨਾਮ ਦੇ ਕੇ ਉਹਨੂੰ ਖੋਰਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ ਮਿਲੇ ਨੇ ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ ਦਾਨ ਚ ਮਿਲੇ ਨੇ ਅਦੜੀ ਟਿੱਪਿਆਂ ਚ ਟਹਿਕੇ ਉਸ ਖੋਰਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ ਕੋਇਲਾਂ ਨੂੰ ਮਿਲ ਗਈ ਸਭਨਾ ਦੀ ਸਹਿਮਤੀ ਪਰ ਜਿਹੜਾ ਰੋਂਦਿਆਂ ਦੀ ਨੱਚਦਾ ਉਸ ਮੋੜਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ ਲੈ ਕੇ ਆਉਂਦੀ ਜਿਹੜੀ ਹਜ਼ਾਰਿਆਂ ਤੋਂ ਰੰਗ ਤੀਕ ਲੈ ਕੇ ਆਉਂਦੀ ਆ ਜਿਹੜੀ ਆਸ਼ਿਕਾਂ ਨੂੰ ਖਿੱਚਦੀ ਉਸ ਡੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਅਚਨ ਚਮਕ ਚਮਕ ਹੱਸਦਾ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਰਿਸ਼ਮਾ ਨੂੰ ਮਾਣ ਹੋਵੇ ਤੇ ਜਿਹਦੇ ਕਰਕੇ ਇਸ਼ਕ ਜਿਉਂਦਾ ਜੀ ਚਕੋਰਦੇ ਨੇ ਅੱਖਰ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ
ਬਹੁਤ ਹੀ ਖੂਬਸੂਰਤ ਗੀਤ ਡਾਕਟਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਮੈਂ ਗੁਰਮੁਖੀ ਦਾ ਬੇਟਾ ਸਾਡੇ ਕੋਲ ਐਕਚੁਅਲੀ ਬ੍ਰੇਕ ਤੋਂ ਪਹਿਲਾਂ ਥੋੜਾ ਜਿਹਾ ਸਮਾਂ ਬਚ ਗਿਆ ਸੀ ਇਸ ਲਈ ਮੈਂ ਮਾਫੀ ਚਾਹੁੰਦਾ ਇਸ ਲਈ ਸਾਨੂੰ ਉਸ ਦੇ ਵਿੱਚ ਪਹਿਲਾਂ ਹੀ ਗੀਤ ਲਾਉਣਾ ਪਿਆ ਸੋ ਇਸ ਤੋਂ ਮਗਰੋਂ ਕਮਰਸ਼ੀਅਲ ਇੱਕ ਬ੍ਰੇਕ ਹੋਏਗੀ ਤੇ ਬ੍ਰੇਕ ਤੋਂ ਮਗਰੋਂ ਫਿਰ ਦੁਬਾਰਾ ਸਰੋਤਿਆਂ ਦੇ ਨਾਲ ਆਪਾਂ ਮਿਲਦੇ ਹਾਂ ਤੇ ਪ੍ਰਿੰਸੀਪਲ ਅਮਰਿੰਦਰ ਸਿੰਘ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸੋ ਲੋ ਆਓ ਆਪਾਂ ਇੱਕ ਕਮਰਸ਼ੀਅਲ ਬ੍ਰੇਕ ਤੇ ਚੱਲੀਏ
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263488 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਲ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9880 90001 ਵੈਬਸਾਈਟ ਵਿਜ਼ਿਟ ਕਰੋ ਕੁਲਾਲ ਹਸਪਤਾਲ
ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ ਖੂਬ ਸ਼ੋਹਰਤ ਹੋਵੇ ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ ਤਰੱਕੀ ਵੀ ਤਾਂ ਚਾਹੀਦੀ ਹੈ ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ ਦਿਲਪ੍ਰੀਤ ਹੋਰਾਂ ਦਾ ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ ਪੇਰੋਲ ਸਰਵਿਸਿਜ਼ ਇੰਡੀਵਿਜੁਅਲ ਜਾਂ ਕੰਪਨੀ ਟੈਕਸ GST ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ ਇੱਕ ਨਾਮ ਯਾਦ ਰੱਖੋ ਅਕਾਊਂਟ ਐਕਸਪਰਟ ਨਾਰੇ ਵਾਰਨ ਮੈਲਬੋਰਨ ਸਿਟੀ ਤੋਂ ਦਿਲਪ੍ਰੀਤ ਐਡਰੈਸ ਨੋਟ ਕਰੋ ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203 0470-250-203 ਜਾਂ ਈਮੇਲ ਕਰੋ dilpreet@accountexpert.com.au
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕੰਫਿਊਜ਼ਡ ਹਾਂ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜਿਹੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਗ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨਸ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਜ਼ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23 0288-859-0377 ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਪ੍ਰਿੰਸੀਪਲ ਮਨਿੰਦਰ ਸਿੰਘ ਢਿੱਲੋਂ ਹਾਜ਼ਰ ਹਨ। ਮੈਂ ਇਹਨਾਂ ਨੂੰ ਅੱਜ ਸਾਡੇ ਸਾਰੇ ਸਰੋਤਿਆਂ ਦੇ ਰੂਬਰੂ ਲੈ ਕੇ ਆ ਰਿਹਾ। ਸਭ ਤੋਂ ਪਹਿਲਾਂ ਮੈਂ ਸਰਦਾਰ ਮਨਿੰਦਰ ਸਿੰਘ ਢਿੱਲੋਂ ਦੇ ਬਾਰੇ ਕੁਝ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਐਜੂਕੇਸ਼ਨ ਸੈਕਟਰ ਦੇ ਵਿਚ ਬਹੁਤ ਲੰਬਾ ਤਜਰਬਾ ਰਿਹਾ ਤੇ ਇਹਨਾਂ ਨੇ ਪੋਲੀਟੈਕਨਿਕ ਕਾਲਜ ਦੇ ਵਿਚ ਆਪਣੀਆਂ ਲੰਬੀਆਂ ਸੇਵਾਵਾਂ ਦੇਣ ਤੋਂ ਮਗਰੋਂ ਹੁਣ ਇਹ ਅੱਜ ਕੱਲ ਸਕੂਲਾਂ ਕਾਲਜ ਤੇ ਯੂਨੀਵਰਸਿਟੀ ਦੇ ਵਿਚ ਗੁਰਮਤ ਟ੍ਰੇਨਿੰਗ ਕੈਂਪ, ਪਰਸਨੈਲਿਟੀ ਡਿਵੈਲਪਮੈਂਟ ਕੈਂਪ ਤੇ ਕਾਨਫਰੰਸ ਦੇ ਵਿਚ ਅਕਸਰ ਇਹ ਸੇਵਾ ਨਿਭਾਉਂਦੇ ਹਨ। ਸੋ ਵੀਰੇ, ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਨੇ ਆਪਣੀ ਲਾਈਫ ਦੇ ਵਿਚ ਆਪਣੇ ਤਜਰਬੇ ਦੇ ਵਿਚ ਜਿਹੜੀ ਸਾਡੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਇਹਨਾਂ ਨੂੰ ਬੜਾ ਹੀ ਨੇੜੇ ਤੋਂ ਹੋ ਕੇ ਇਹਨਾਂ ਨੇ ਤੱਕਿਆ ਦੇਖਿਆ ਹੈਗਾ ਤੇ ਮੈਨੂੰ ਵੀ ਇਸ ਦੇ ਨਾਲ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਵੀ ਇਹਨਾਂ ਦਾ ਵਿਦਿਆਰਥੀ ਰਹਿ ਚੁੱਕਿਆ ਤੇ ਅੱਜ ਮੈਂ ਜਿਹੜਾ ਆਪਣਾ ਪਹਿਲਾ ਪ੍ਰੋਗਰਾਮ ਲਹਿਰਾਂ ਦੇ ਵਿਚ ਆਪਣੇ ਵਿਦਿਅਕ ਖੇਤਰ ਦੇ ਵਿਚ ਜੋ ਮੇਰੇ ਗੁਰੂ ਰਹੇ ਹੈਗੇ ਉਹਨਾਂ ਦੇ ਨਾਲ ਪ੍ਰੋਗਰਾਮ ਲੈ ਕੇ ਆ ਰਿਹਾ। ਸੋ ਮੈਨੂੰ ਬੜੀ ਖੁਸ਼ੀ ਹੈਗੀ ਹੈ ਤੇ ਮੈਂ ਬੜਾ ਖੁਸ਼ ਨਸੀਬ ਆਪਣੇ ਆਪ ਨੂੰ ਸਮਝ ਰਿਹਾ ਕਿ ਕਿਸੇ ਸਮੇਂ ਮੈਂ ਵੀ ਇਹਨਾਂ ਦੇ ਕੋਲ ਵਿਦਿਆਰਥੀ ਦੇ ਤੌਰ ਤੇ ਪੜ੍ਹਦਾ ਹੁੰਦਾ ਸੀ। ਇਹਨਾਂ ਦੇ ਕੋਲ ਜ਼ਿੰਦਗੀ ਦੇ ਵਿਚ ਪਹਿਲਾਂ ਵੀ ਤੇ ਅੱਜ ਵੀ ਬੜੀ ਸੇਧ ਲਈ ਹੈ। ਸੋ ਸਾਰੇ ਹੀ ਦਰਸ਼ਕਾਂ ਨੂੰ ਮੈਂ ਇਹਨਾਂ ਦੇ ਨਾਲ ਹੁਣ ਛੇਤੀ ਰੂਬਰੂ ਕਰਨ ਜਾ ਰਿਹਾ। ਸੋ ਸਭ ਤੋਂ ਪਹਿਲਾਂ ਸਰਦਾਰ ਮਨਿੰਦਰ ਸਿੰਘ ਢਿੱਲੋਂ ਪ੍ਰਿੰਸੀਪਲ ਸਾਹਿਬ ਤੁਹਾਡਾ ਬਹੁਤ ਹੀ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਰੇਡੀਓ ਹਰਮਨ ਦੇ ਵਿਚ।
ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
ਸੋ ਸਭ ਤੋਂ ਪਹਿਲਾਂ
ਰਣਜੀਤਪਾਲ
ਮਿਹਰਬਾਨੀ, ਸ਼ੁਕਰੀਆ ਜੀ। ਸੋ ਅੱਜ ਸਰ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਆਪਦੇ ਚੇਲੇ ਦੇ ਨਾਲ ਆਪਾਂ ਅੱਜ ਪਹਿਲੀ ਜਿਹੜੀ ਹੈਗੀ ਹੈ ਗੱਲਬਾਤ ਕਰਨ ਜਾ ਰਹੇ ਹੈਗੇ ਆ, ਜਿਸ ਦੇ ਵਿਚ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਕਿ ਅੱਜ ਦੇ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਹੈ ਉਹਦੀ ਕੀ ਜਿਹੜੀ ਮਾਨਸਿਕ ਦਸ਼ਾ ਹੈਗੀ ਹੈ ਜਾਂ ਕਿਸ ਦੌਰ ਦੇ ਵਿਚ ਉਹ ਗੁਜ਼ਰ ਰਹੀ ਹੈ। ਸੋ ਇਸ ਟੋਪਿਕ ਤੇ ਅੱਜ ਆਪਾਂ ਗੱਲਬਾਤ ਕਰਾਂਗੇ। ਸੋ ਕਿਹੋ ਜਿਹਾ ਤੁਹਾਨੂੰ ਮਹਿਸੂਸ ਹੋ ਰਿਹਾ ਜੀ?
ਬੜਾ ਪਰਮਾਤਮਾ ਦਾ ਸ਼ੁਕਰ ਹੈ, ਮੈਂ ਮਾਣ ਮਹਿਸੂਸ ਕਰਦਾ ਵੀ ਮੇਰੇ ਜਿਹੜੇ ਜਦੋਂ ਮੈਂ ਅਕੈਡਮਿਕ ਕੈਰੀਅਰ ਸ਼ੁਰੂ ਕੀਤਾ ਸੀ ਤਾਂ ਉਦੋਂ ਜੋ ਸਟੂਡੈਂਟਸ ਮੇਰੇ ਉਦੋਂ ਸੰਪਰਕ ਚ ਆਏ ਸੀ ਅੱਜ ਜਦੋਂ ਮੈਂ ਉਹਨਾਂ ਨੂੰ ਬੜੀਆਂ ਉੱਚੀਆਂ ਉੱਚੀਆਂ ਥਾਵਾਂ ਤੇ ਔਰ ਬੜੇ ਸਫਲ ਇਨਸਾਨ ਦੇ ਤੌਰ ਤੇ ਮੈਂ ਦੇਖਦਾ, ਚਾਹੇ ਫਾਈਨੈਂਸ਼ੀਅਲ ਜਾਂ ਹੋਰ ਅਹੁਦਿਆਂ ਤੇ ਵੀ ਉਹ ਬਹੁਤ ਵਧੀਆ ਮਤਲਬ ਜ਼ਿੰਦਗੀ ਦੇ ਵਿੱਚ ਬਸਰ ਕਰ ਰਹੇ ਹੈ, ਲੇਕਿਨ ਬਹੁਤ ਵਧੀਆ ਇਨਸਾਨ ਵੀ ਹੈ ਤੇ ਮੈਂ ਇਸ ਗੱਲ ਨੂੰ ਬੜਾ ਇਸ ਗੱਲ ਤੇ ਮਾਣ ਵੀ ਮਹਿਸੂਸ ਕਰਦਾ ਔਰ ਸ਼ੁਕਰ ਵੀ ਕਰਦਾ ਪਰਮਾਤਮਾ ਦਾ।
ਸ਼ੁਕਰੀਆ।
ਬਾਕੀ ਜੋ ਅੱਜ ਕੱਲ ਦੇ ਨੌਜਵਾਨਾਂ ਦੀ ਗੱਲ ਹੈ ਤਾਂ ਦਿਨ ਬ ਦਿਨ ਆਪਾਂ ਸਾਰੇ ਹੀ ਸਮਝਦੇ ਹਾਂ ਕਿ ਜਿਹੜੀ ਉਸ ਚ ਕਿਤੇ ਨਾ ਕਿਤੇ ਕਮਜ਼ੋਰੀ ਆ ਰਹੀ ਹੈ
ਜੀ
ਨੌਜਵਾਨਾਂ ਦੀ, ਜਿਹੜੀ ਉਸ ਚ ਪਰਵਰਿਸ਼ ਤੇ ਉਸ ਚ ਉਹਨਾਂ ਦੀ ਉਹਨਾਂ ਦੇ ਵਿਚਰਨ ਦੇ ਵਿਚ।
ਸੋ ਪ੍ਰਿੰਸੀਪਲ ਸਾਹਿਬ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਇਹ ਪੁੱਛਣੀ ਚਾਹੂੰਗਾ ਕਿ ਅੱਜ ਦਾ ਜਿਹੜਾ ਨੌਜਵਾਨ ਹੈਗਾ, ਸਪੈਸ਼ਲੀ ਆਪਾਂ ਗੱਲਬਾਤ ਕਰ ਰਹੇ ਹਾਂ ਪੰਜਾਬ ਦੇ ਨੌਜਵਾਨ ਦੀ, ਸੋ ਅੱਜ ਦਾ ਜੋ ਨੌਜਵਾਨ ਹੈ ਜਿਸ ਦੇ ਵਿਚ ਉਹਦੀ ਸਭ ਤੋਂ ਵੱਧ ਜਿਹੜੀ ਦੌੜ ਲੱਗੀ ਵੀ ਹੈਗੀ, ਉਹ ਬਾਹਰ ਜਾਣ ਦੇ ਲਈ ਉਹ ਤਤਪਰ ਹੈਗਾ ਉਹਨੂੰ ਹੈ ਕਿ ਕਿਹੜਾ ਟਾਈਮ ਆਵੇ, ਕਿਹੜਾ ਵੇਲਾ ਆਵੇ ਤਾਂ ਜੋ ਮੈਂ ਜਿਹੜੇ ਬਾਹਰ ਦੇ ਕੰਟਰੀਜ਼ ਹੈਗੇ ਆ ਜਿਵੇਂ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਇੰਗਲੈਂਡ, ਮੈਂ ਉੱਥੇ ਚਲਾ ਜਾਵਾਂ, ਹਰ ਇੱਕ ਦੇ ਮਨ ਦੇ ਵਿੱਚ ਇਹ ਜਿਹੜਾ ਵਾਵਰੋਲਾ ਹੈਗਾ ਉਹ ਪਿਆ ਵਿਆ ਹੈਗਾ ਤੇ ਉਹ ਇਹੋ ਜਿਹਾ ਮੌਕਾ ਕਿਸੇ ਵੀ ਹਾਲਤ ਚ ਛੱਡਣ ਨੂੰ ਤਿਆਰ ਨਹੀਂ ਤੇ ਬਹੁਤ ਘੱਟ ਪਹਿਲਾਂ ਆਪਾਂ ਜੋ ਦੇਖਦੇ ਸੀਗੇ ਖਾਸ ਕਰਕੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਜਾਂ ਤੁਹਾਡੇ ਟਾਈਮ ਤੇ ਬਹੁਤ ਘੱਟ ਜਿਹੜੇ ਹੁੰਦੇ ਸੀ ਨੌਜਵਾਨ ਹੁੰਦੇ ਸੀ ਜਿਹੜੇ ਸੋਚਦੇ ਸੀ ਕਿ ਅਸੀਂ ਬਾਹਰ ਜਾਣਾ ਹੈਗਾ। ਸੋ ਅੱਜ ਇਹ ਮਤਲਬ ਕੀ ਇਹੋ ਜਿਹਾ ਹੋ ਗਿਆ ਕਿ ਅੱਜ ਹਰ ਇੱਕ ਜਿਹੜਾ ਹੈਗਾ ਸਾਡਾ ਜਿਹੜਾ ਦੇਸ਼ ਪੰਜਾਬ ਹੈਗਾ ਸਾਡਾ ਜਿਹੜਾ ਘਰ ਹੈਗਾ ਉਹਨੂੰ ਹਰ ਇੱਕ ਚਾਹੁੰਦਾ ਕਿ ਮੈਂ ਜਿੰਨੀ ਛੇਤੀ ਹੋਵੇ ਮੈਂ ਇੱਥੋਂ ਬਾਹਰ ਚਲਾ ਜਾਵਾਂ, ਤੁਸੀਂ ਕੀ ਸਮਝਦੇ ਤਾਂ ਕੀ ਕਾਰਨ ਕੀ ਹੈ ਜੀ?
ਜੀ ਵੈਲ, ਕੁਝ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਅਵੇਅਰਨੈਸ ਫੈਕਟਰ ਹੈ ਦੁਨੀਆ ਹੁਣ ਜਿਵੇਂ ਇੰਟਰਨੈਟ ਤੇ ਰਾਹੀਂ ਜਾਂ ਹੋਰ ਇੱਕ ਗਲੋਬਲ ਵਿਲੇਜ ਬਣ ਗਈ ਹੈ ਤੇ ਹਰ ਇੱਕ ਚੀਜ਼ ਐਕਸੈਸੀਬਲ ਵੀ ਹੋ ਗਈ ਹੈ ਤੇ ਦੂਜੀ ਗੱਲ ਇਹ ਹੈ ਕਿ ਨੀਡ ਜਿਹੜੀ ਹੈ ਨਾ, ਲੋੜ ਜਿਹੜੀ ਕਾਢਦੀ ਮਾਂ ਹੁੰਦੀ ਹੈ, ਤਾਂ ਬੰਦਾ ਲੋੜ ਤੋਂ ਬਿਨਾਂ ਨਹੀਂ ਹੁੰਦਾ, ਲੋੜ ਲੈ ਜਾਂਦੀ ਹੈ ਬੰਦੇ ਨੂੰ। ਤੇ ਕਿਤੇ ਨਾ ਕਿਤੇ ਸਾਡਾ ਜਿਹੜਾ ਇਥੋਂ ਦਾ ਸਿਸਟਮ ਹੈ ਉਹ ਉਹਨਾਂ ਦੀਆਂ ਜਿਹੜੀਆਂ ਖਾਹਿਸ਼ਾਂ ਨੂੰ, ਉਹਨਾਂ ਦੇ ਮਨਾਂ ਨੂੰ ਪੂਰਾ ਨਹੀਂ ਕਰ ਰਿਹਾ, ਤੇ ਇਸ ਇਹਨਾਂ ਖਾਹਿਸ਼ਾਂ ਨੂੰ ਕਹਿ ਲੋ ਪੂਰਾ ਕਰਨ ਦੇ ਲਈ, ਆਪਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਲਈ ਉਹ ਬਾਹਰ ਦੀ ਦੁਨੀਆਂ ਦੇ ਵਿੱਚ ਜਿਹੜੇ ਉਹ ਤਲਾਸ਼ ਕਰਦੇ। ਸੋ ਜ਼ਿਆਦਾ ਤਾਂ ਇਹੀ ਮੈਂ ਦੇਖਿਆ ਪੰਜਾਬ ਦੇ ਵਿੱਚ ਕਿ ਪੜ੍ਹ ਲਿਖ ਕੇ ਵੀ ਜਦੋਂ ਉਹਨਾਂ ਨੂੰ ਉਹ ਚੀਜ਼ ਨਹੀਂ ਮਿਲਦੀ ਜੋ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਉਹ ਚਾਹੁੰਦੇ ਆ, ਜਾਂ ਜਿੰਨੀ ਉਹਨਾਂ ਨੇ ਪੜ੍ਹਾਈ ਕੀਤੀ ਆ ਉਸ ਦੇ ਅਕੋਰਡਿੰਗ ਉਹਨਾਂ ਨੂੰ ਕੋਈ ਉਸ ਤਰ੍ਹਾਂ ਦਾ ਕੰਮ ਨਹੀਂ ਮਿਲਦਾ।
ਸੋ ਸਰ ਕੀ ਤੁਹਾਨੂੰ
ਜਿਹੜੀ
ਹਾਂਜੀ ਜੀ
ਮੈਂ ਸਮਝਦਾ ਕਿ ਮੈਂ ਕਿਉਂਕਿ ਮੈਂ ਅਕੈਡਮਿਕਸ ਦੇ ਨਾਲ ਜੁੜਿਆ ਰਿਹਾ ਤੇ ਮੈਨੂੰ ਲੱਗਦਾ ਵੀ ਜਿਹੜਾ ਸਾਡਾ ਜਿਹੜੀ ਸਾਡੀ ਪੜ੍ਹਾਈ ਹੈ
ਜੀ
ਅਸਲ ਦੇ ਵਿੱਚ ਉਹ ਸਾਨੂੰ ਲਿਟਰੇਸੀ ਤਾਂ ਦੇ ਰਹੀ ਹੈ, ਪੜ੍ਹਿਆ ਲਿਖਿਆ ਤਾਂ ਬਣਾ ਰਹੀ ਹੈ, ਅੱਖਰ ਗਿਆਨ ਤਾਂ ਦੇ ਰਹੀ ਹੈ, ਬਟ ਸਾਨੂੰ ਉਹ ਐਜੂਕੇਟ ਜਾਂ ਐਨਲਾਈਟਨ ਨਹੀਂ ਕਰ ਰਹੀ। ਤੇ ਉਹਦੇ ਨਾਲ ਮਤਲਬ ਜਿਵੇਂ ਤੁਸੀਂ ਖਾਸ ਕਰ ਜਿਹੜਾ ਹਿਸਟਰੀ ਇਤਿਹਾਸ ਹੋ ਗਿਆ ਜਾਂ ਲਿਟਰੇਚਰ ਜਿਹੜਾ ਸਾਹਿਤ ਹੈ ਉਹਦੇ ਨਾਲ ਜੇ ਤੁਸੀਂ ਰੂਹ ਨੂੰ ਆਪਦੀ ਨੂੰ ਐਜੂਕੇਟ ਨਹੀਂ ਕਰਦੇ, ਜੇ ਸਿਰਫ ਗਰਾਮਰ ਦੇ ਹੀ ਤੁਸੀਂ ਗਿਆਤਾ ਹੋ ਜਾਂਦੇ ਹੋ ਤਾਂ ਉਹਦੇ ਨਾਲ ਤੁਸੀਂ ਅੰਦਰੋਂ ਸੈਟਿਸਫਾਈਡ ਮਹਿਸੂਸ ਨਹੀਂ ਕਰਦੇ, ਤੁਸੀਂ ਕਿਤੇ ਨਾ ਕਿਤੇ ਖਾਲੀਪਣ ਮਹਿਸੂਸ ਕਰਦੇ ਹੋ। ਦੂਜੀ ਗੱਲ ਜਿਹੜੀ ਸਾਡੀ ਪੜ੍ਹਾਈ ਹੈ ਉਹ ਪੜ੍ਹਾਈ ਜਿਹੜੀ ਹੈ ਉਹ ਉਹਦੇ ਅਕੋਰਡਿੰਗ ਕੋਈ ਐਬਜ਼ੋਰਪਸ਼ਨ ਨਹੀਂ ਹੈ ਕੰਮ ਦੇ ਵਿੱਚ, ਕੋਈ ਇਸ ਤਰ੍ਹਾਂ ਦੀ ਜਿਹੜਾ ਸਾਡਾ ਇਵੈਲੂਏਸ਼ਨ ਸਿਸਟਮ ਹੈ, ਪਹਿਲਾਂ ਕਰੀਕੁਲਮ ਡਿਜ਼ਾਈਨ ਕਹਿ ਲਈਏ ਔਰ ਫਿਰ ਉਸ ਤੋਂ ਬਾਅਦ ਜਿਹੜਾ ਕਰੀਕੁਲਮ ਡਿਜ਼ਾਈਨ ਦੇ ਵਿੱਚ ਕਲੋਜ਼ ਹੈ ਉਸ ਤੋਂ ਬਾਅਦ ਜਿਹੜਾ ਉਹਦਾ ਇਵੈਲੂਏਸ਼ਨ ਸਿਸਟਮ ਹੈ, ਜਿਹੜਾ ਐਗਜ਼ਾਮੀਨੇਸ਼ਨ ਸਿਸਟਮ ਹੈ, ਸਿਰਫ ਡਾਟਾ ਤੇ ਫੈਕਟਸ ਨੂੰ ਯਾਦ ਕਰਕੇ ਤੇ ਉਹ ਅਸੀਂ ਲਿਖ ਦੇਣਾ, ਪ੍ਰੈਕਟੀਕਲ ਵਰਕ ਬਹੁਤ ਘੱਟ ਹੋਣਾ, ਤਾਂ ਉਹ ਜਿਹੜੀ ਸਕਿੱਲ ਸਾਡੇ ਬੱਚਿਆਂ ਦੇ ਵਿੱਚ ਹੋਣੀ ਚਾਹੀਦੀ ਉਹ ਹੈ ਨਹੀਂ। ਤੇ ਉਦੋਂ ਬਾਅਦ ਜਿਹੜਾ ਸਾਡਾ ਇੱਥੇ ਜੋਬ ਓਪਰਚੁਨਿਟੀਜ਼ ਹੈ ਉਹ ਵੀ ਦਿਨ ਬ ਦਿਨ ਸਾਡੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਕਰਕੇ ਘੱਟ ਰਹੀਆਂ
ਜੀ ਜੀ।
ਤੇ ਜਿਹੜੇ ਸਾਡੇ ਬੱਚੇ ਹੈ ਉਹ ਜਦੋਂ ਵਧੀਆ ਲਾਈਫ ਸਟਾਈਲ ਬਾਰੇ ਡ੍ਰੀਮ ਕਰਦੇ ਹੈ ਤੇ ਉਹ ਇੱਥੇ ਪੋਸੀਬਲ ਨਹੀਂ ਹੁੰਦਾ, ਤੇ ਫਿਰ ਉਹ ਮਾਪੇ ਖੁਦ ਉਹਨਾਂ ਨੂੰ ਕਹਿ ਦਿੰਦੇ ਕਿ ਤੁਸੀਂ ਬਾਹਰ ਚਲੇ ਜਾਓ, ਤੇ ਇਹੀ ਵੱਡਾ ਕਾਰਨ ਮੈਂ ਸਮਝਦਾ।
ਇਹ ਠੀਕ ਹੈ ਪਰ ਤੁਹਾਨੂੰ ਕੀ ਸਰ ਇਹ ਨਹੀਂ ਲੱਗਦਾ ਹੈਗਾ ਕਿ ਪਹਿਲਾਂ ਵੀ ਜਦੋਂ ਗੱਲ ਕਰ ਰਹੇ ਸੀਗੇ ਕਿ ਬੱਚਿਆਂ ਦੇ ਵਿੱਚ ਇੱਕ ਡ੍ਰੀਮ ਹੁੰਦਾ ਸੁਪਨਾ ਹੁੰਦਾ ਜਾਂ ਜੋ ਅੱਜ ਉਹ ਅਸੀਂ ਚੀਜ਼ਾਂ ਨਹੀਂ ਪੂਰੀਆਂ ਕਰ ਪਾ ਰਹੇ ਤੇ ਮਤਲਬ ਇਸ ਕਰਕੇ ਉਹ ਜਾ ਰਹੇ ਹੈਗੇ ਆ। ਸੋ ਪਹਿਲਾਂ ਵੀ ਇਹ ਮਤਲਬ ਆਪਾਂ ਕਹੀਏ ਤਾਂ ਇਹੀ ਚੀਜ਼ਾਂ ਸੀਗੀਆਂ, ਇਹੀ ਸਾਰਾ ਕੁਝ ਸੀਗਾ। ਕੀ ਤੁਹਾਨੂੰ ਕਿਸੇ ਥਾਂ ਤੇ ਇਹ ਨੀ ਲੱਗ ਰਿਹਾ ਕਿ ਕੋਈ ਇੱਕ ਵੱਡੀ ਘਾਟ ਹੈਗੀ ਹੈ ਜੀ, ਕਿਉਂਕਿ ਘਰ ਜਿਹੜਾ ਛੱਡਣਾ ਨਾ ਜੀ ਮੈਨੂੰ ਲੱਗਦਾ ਬਹੁਤ ਔਖਾ ਹੈ, ਆਪਣਾ ਆਪਦਾ ਘਰ ਚਾਹੇ ਕਹਿ ਲੋ ਵੀ ਕੱਚਾ ਹੀ ਹੋਵੇ ਤੇ ਉਹਦੇ ਵਿੱਚ ਜਿਹੜਾ ਸੁੱਖ ਹੈਗਾ ਸਕੂਨ ਹੈਗਾ ਉਹ ਬੜੀ ਵੱਡੀ ਗੱਲ ਹੁੰਦੀ ਹੈਗੀ ਆ। ਕਿ ਤੁਹਾਨੂੰ ਮਤਲਬ ਕੀ ਇਹਦੇ ਵਿੱਚ ਮੇਨ ਵੱਡਾ ਕੀ ਰੀਜ਼ਨ ਲੱਗ ਰਿਹਾ ਹੈਗਾ, ਕੀ ਤੁਹਾਨੂੰ ਘਾਟ ਮਹਿਸੂਸ ਹੋ ਰਹੀ ਹੈ ਇਹਦੇ ਵਿੱਚ ਵੀ ਕਿ ਹਰ ਇੱਕ ਨੂੰ ਕੀ ਮਤਲਬ ਇਹ ਲੱਗਿਆ ਹੋਇਆ ਹੈਗਾ ਵੀ ਨਹੀਂ ਮੈਂ ਚਲਾ ਜਾਵਾਂ ਇੱਥੇ ਕਿਸੇ ਕੀ ਇਨਸਿਕਿਉਰਿਟੀ ਉਹਨੂੰ ਫੀਲ ਹੋ ਰਹੀ ਹੈਗੀ ਆ?
ਬਿਲਕੁਲ ਤੁਸੀਂ ਸਹੀ ਕਿਹਾ। ਦੇਖੋ ਸਿਰਫ ਘਰ ਛੱਡਣ ਵਾਲੇ ਨੂੰ ਹੀ ਨਹੀਂ, ਘਰੋਂ ਭੇਜਣ ਵਾਲੇ ਨੂੰ ਵੀ ਬਹੁਤ ਮੁਸ਼ਕਿਲ ਲੱਗਦਾ
ਜੀ।
ਜਿਹਨੇ ਬੱਚੇ ਨੇ ਜਾਣਾ ਉਹਨੂੰ ਤਾਂ ਮੁਸ਼ਕਿਲ ਲੱਗੂਗਾ ਹੀ, ਜਿਹੜੇ ਘਰੋਂ ਭੇਜਦੇ ਆ ਉਹਨਾਂ ਨੂੰ ਵੀ ਪਿੱਛੋਂ ਉਸ ਚੀਜ਼ ਦਾ ਅਹਿਸਾਸ ਹੁੰਦਾ ਬਹੁਤ ਮੁਸ਼ਕਿਲ ਹੈ। ਲੇਕਿਨ ਜਿਹੜੀਆਂ ਐਸਪੀਰੇਸ਼ਨ ਹੈ ਯੰਗ ਜਨਰੇਸ਼ਨ ਦੀਆਂ, ਜਿਵੇਂ ਉਹਨਾਂ ਨੂੰ ਐਕਸਪੋਜ਼ਰ ਮਿਲਿਆ ਹੁਣ, ਤੁਸੀਂ ਮਤਲਬ ਬਹੁਤ ਵਧੀਆ ਕਾਲਜ ਦੇ ਵਿੱਚ ਈਵਨ ਦੇਖੋ ਤੁਸੀਂ IIT ਤੋਂ ਵੀ ਜਿਹੜੇ ਪੜ੍ਹ ਕੇ ਉਹ ਵੀ ਬਾਅਦ ਚ ਮਾਈਗ੍ਰੇਟ ਕਰ ਜਾਂਦੇ ਆ।
ਹਾਂਜੀ,
ਤਾਂ ਆਪਾਂ ਕਹਿ ਸਕਦੇ ਕਿ ਕਿਤੇ ਨਾ ਸਿਸਟਮ ਜਿਹੜਾ ਹੈ ਉਹਨਾਂ ਦੀ ਨੂੰ ਐਪਰੀਸ਼ੀਏਟ ਨਹੀਂ ਕਰ ਪਾ ਰਿਹਾ, ਉਹਨਾਂ ਦੀ ਬਣਦੀ ਕਦਰ ਨਹੀਂ ਹੋ ਰਹੀ।
ਠੀਕ ਹੈ ਜੀ।
ਸੋ ਉਸ ਸਿਸਟਮ ਦੇ ਵਿੱਚ ਆਪਾਂ ਸਾਰਾ ਕੁਝ ਹੀ ਲੈ ਸਕਦੇ ਆ ਕਿ ਅੱਜ ਦਾ ਜਿਹੜਾ ਤੁਸੀਂ ਬਿਊਰੋਕ੍ਰੇਸੀ ਦਾ ਹਾਲ ਦੇਖ ਲੋ, ਜੁਡੀਸ਼ਰੀ ਦਾ ਹਾਲ ਦੇਖ ਲੋ, ਡਿਫੈਂਸ ਫੋਰਸਿਸ ਦਾ ਹਾਲ ਦੇਖ ਲੋ, ਸਭ ਕੁਝ ਜਿਹੜਾ ਉਹ ਪੋਲੀਟੀਕਲ ਮਾਸਟਰਸ ਦੇ ਅਕੋਰਡਿੰਗ, ਔਰ ਪੋਲੀਟੀਕਲ ਮਾਸਟਰਸ ਜਿਹੜੇ ਹੈ ਉਹ ਫਰਦਰ ਕਿਸੇ ਹੋਰ ਏਜੰਡੇ ਤੇ ਤੁਰੇ ਹੋਏ ਆ। ਸੋ ਉਸ ਕੇਸ ਦੇ ਵਿੱਚ ਇੱਕ ਨੌਜਵਾਨ ਜਿਹੜਾ ਹੈ ਬੜਾ ਸਾਫ਼ ਸੁਥਰਾ ਸਿਸਟਮ ਉਹ ਅਜੇ ਡ੍ਰੀਮ ਕਰਦਾ ਹੁੰਦਾ ਹੈ, ਤਾਂ ਜਦੋਂ ਉਹਨੂੰ ਇਹੋ ਜਿਹੇ ਝਟਕੇ ਲੱਗਦੇ ਆ ਜਿਵੇਂ ਇੱਕ ਕਰਪਟ ਸਿਸਟਮ ਹੋਇਆ ਪਿਆ ਹੈ ਤੇ ਉਸ ਤਰ੍ਹਾਂ ਨਾਲ ਫਿਰ ਉਹਦਾ ਸਾਹ ਬੰਦ ਹੁੰਦਾ, ਉਹ ਫਿਰ ਬਾਹਰ ਜਾਣ ਦੀ ਹੀ ਪ੍ਰੈਫਰ ਕਰਦਾ। ਚਾਹੇ ਹੁਣ ਤਾਂ ਲੜਕੀਆਂ ਵੀ ਬਹੁਤ ਵੱਡੀ ਤਾਦਾਦ ਜਿਹੜੀਆਂ ਹੈ ਉਹ ਬਾਹਰ ਨੂੰ ਜਾਂਦੀਆਂ ਮਾਂ ਪਿਓ ਭੇਜ ਰਹੇ।
ਹਾਂ ਜੀ ਜੀ ਬਿਲਕੁਲ ਠੀਕ ਹੈ ਸੋ ਤੁਸੀਂ ਵੀ ਮਤਲਬ ਆਪਦੇ ਤਜਰਬੇ ਦੇ ਵਿਚ ਪਹਿਲਾਂ ਵੀ ਜਦੋਂ ਤੁਹਾਡੇ ਮਤਲਬ ਕਾਲਜ ਟਾਈਮ ਦੇ ਵਿਚ ਤੁਸੀਂ ਆਪਣੀਆਂ ਸੇਵਾਵਾਂ ਦਿੱਤੀਆਂ ਹੈਗੀਆਂ ਤੇ ਹੁਣ ਵੀ ਤੁਸੀਂ ਉਸੇ ਤਰ੍ਹਾਂ ਜਿਹੜੇ ਚਾਹੇ ਯੂਨੀਵਰਸਿਟੀਆਂ ਦੇ ਬੱਚੇ ਆ ਚਾਹੇ ਕਾਲਜ ਦੇ ਆ ਚਾਹੇ ਸਕੂਲਾਂ ਦੇ ਆ ਅੱਜ ਵੀ ਤੁਸੀਂ ਬੜਾ ਨੇੜੇ ਹੋ ਕੇ ਤੁਸੀਂ ਉਨ੍ਹਾਂ ਨੂੰ ਦੇਖਦੇ ਹੋ ਵਿਚਰਦੇ ਹੋ ਸਮਝਦੇ ਹੋ ਤੇ ਮਤਲਬ ਅੱਜ ਕੱਲ ਮੈਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਨੌਜਵਾਨ ਹੈ ਉਹਦੇ ਚ ਪੋਟੈਂਸ਼ੀਅਲ ਬਹੁਤ ਹੈ ਉਹਦੇ ਚ ਐਨਰਜੀ ਬਹੁਤ ਹੈ ਬਟ ਫੇਰ ਵੀ ਨਾ ਜਿਵੇਂ ਉਹ ਇੱਕ ਭੰਬਲ ਭੂਸੇ ਜਿਹਦੇ ਵਿਚ ਫਸਿਆ ਹੋਇਆ ਹੁੰਦਾ ਜਿਵੇਂ ਉਹਨੂੰ ਕੁਛ ਦਿਸਦਾ ਨੀ ਹੁੰਦਾ ਮਤਲਬ ਮੈਂ ਕੀ ਕਰਾਂ ਕੀ ਨਾ ਕਰਾਂ ਕੀ ਤੁਹਾਨੂੰ ਵੀ ਇਹ ਲੱਗਦਾ ਵੀ ਕੀ ਇਹਦਾ ਕੀ ਕਾਰਨ ਹੈਗਾ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਅੱਜ ਦਾ ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਹੈਗਾ ਉਹ ਮਤਲਬ ਉਹ ਜਿਵੇਂ ਇੱਕ ਦਿਸ਼ਾਹੀਨ ਹੋਇਆ ਹੋਇਆ ਹੁੰਦਾ ਹੈਗਾ ਤੁਹਾਨੂੰ ਮਹਿਸੂਸ ਕਰਦੇ ਹੋ ਤੁਹਾਨੂੰ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ
ਐਗਜੈਕਟਲੀ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਆਪਣੇ ਆਪ ਨੂੰ ਜਿਹੜਾ ਨਾ ਡਾਇਰੈਕਸ਼ਨਲੈਸ ਸਮਝ ਰਿਹਾ ਹੈ ਔਰ ਉਹਨੂੰ ਕੋਈ ਗਾਈਡ ਵੀ ਗਾਈਡੈਂਸ ਵੀ ਨਹੀਂ ਦੇ ਸਕਦੇ ਮਾਪੇ ਵੀ ਕਿਉਂਕਿ ਉਹਨਾਂ ਨੂੰ ਵੀ ਅੱਗੇ ਕੋਈ ਇਹੋ ਜਿਹਾ ਰਾਹ ਨਹੀਂ ਦਿੱਤਾ ਕਿ ਜਿਹਦੇ ਚ ਉਹਨੂੰ ਉਹ ਸੈਟਿਸਫਾਈ ਕਰ ਸਕਣ ਐਕਚੁਅਲੀ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਇਹਨੇ ਸਾਡੀਆਂ ਐਸਪੀਰੇਸ਼ਨ ਪੂਰੀਆਂ ਕਰਨੀਆਂ ਸੀ ਸਾਡੀ ਅਸੀਂ ਕੀ ਕਰਨਾ ਚਾਹੀਦਾ ਸਾਨੂੰ ਜ਼ਿੰਦਗੀ ਦੇ ਵਿੱਚ ਅਸੀਂ ਉਹ ਕਿਵੇਂ ਕਰਾਂਗੇ ਉਹ ਕਰਨ ਤੋਂ ਬਾਅਦ ਸਾਨੂੰ ਕੀ ਹੋਊਗਾ ਤਾਂ ਇਹ ਸਾਰੀਆਂ ਚੀਜ਼ਾਂ ਸਾਡੀ ਐਜੂਕੇਸ਼ਨ ਨੇ ਸਾਨੂੰ ਕਲੀਅਰ ਕਰਕੇ ਦੇਣੀਆਂ ਸੀ ਲੇਕਿਨ ਪੋਸਟ ਗ੍ਰੈਜੂਏਸ਼ਨ ਕਰਨ ਤੱਕ ਵੀ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੀ ਹਾਂ ਤੇ ਮੈਂ ਕੀ ਕਰ ਸਕਦਾ ਤੇ ਮੈਂ ਕਿਵੇਂ ਕਰਾਂ ਤਾਂ ਉਸ ਤੋਂ ਬਾਅਦ ਵੀ ਮੰਨ ਲਓ ਜਿਵੇਂ ਕੁਆਲੀਫਾਈਡ ਟੀਚਰ ਹੈਗੇ ਆ ਉਹ ਪ੍ਰੋਟੈਸਟ ਕਰ ਰਹੇ ਆ ਵੈਕੈਂਸੀਆਂ ਪਈਆਂ ਭਰੀਆਂ ਨਹੀਂ ਜਾ ਰਹੀਆਂ ਤੇ ਇਹ ਨਹੀਂ ਹੈ ਕਿ ਉਹ ਟੀਚਰ ਬਣਨਾ ਹੀ ਚਾਹੁੰਦੇ ਸੀ ਕਈ ਮਜਬੂਰੀ ਚ ਵੀ ਜਿਹੜੇ ਉਹ ਉਸ ਤਰ੍ਹਾਂ ਦੀਆਂ ਕੁਆਲੀਫਿਕੇਸ਼ਨ ਉਹਨਾਂ ਨੇ ਲਈਆਂ ਕਿਉਂਕਿ ਜੋਬ ਚਾਹੀਦੀਆਂ
ਠੀਕ ਹੈ ਜੀ
ਬਟ ਮੇਰਾ ਕਹਿਣ ਦਾ ਮਤਲਬ ਹੈ ਕਿ ਐਜੂਕੇਸ਼ਨ ਜਿਹੜੀ ਹੈ ਉਹ ਤੁਹਾਨੂੰ ਤੁਹਾਡਾ ਸਟੇਟਸ ਨਹੀਂ ਕਲੀਅਰ ਕਰਦੀ ਮਤਲਬ ਆਫਟਰ ਈਵਨ ਬੀਇੰਗ ਐਜੂਕੇਟਡ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਸੀਂ ਕਿਸ ਲਾਈਨ ਦੇ ਕਾਬਲ ਹੋ ਜਾਂ ਤੁਹਾਡੇ ਸ਼ੌਂਕ ਕੀ ਹੈ ਜਾਂ ਤੁਹਾਨੂੰ ਕਿਹੜੀ ਲਾਈਨ ਪਰਸੂ ਕਰਨੀ ਚਾਹੀਦੀ ਹੈ ਤੁਸੀਂ ਕਿੱਥੇ ਆਪਦੀ ਫੁਲਫਿਲਮੈਂਟ ਜਿਹੜੀ ਉਹ ਮਹਿਸੂਸ ਕਰ ਸਕਦੇ ਹੋ ਸਾਡਾ ਕਰੀਕੁਲਮ ਕਹਿ ਲਓ ਜਾਂ ਸਾਡਾ ਐਜੂਕੇਸ਼ਨ ਸਿਸਟਮ ਕਹਿ ਲਓ ਔਰ ਇਹ ਹੁਣ ਖਾਸ ਕਰ ਜ਼ਿਆਦਾ ਵਿਜੀਬਲ ਹੋਣ ਲੱਗ ਪਈਆਂ ਚੀਜ਼ਾਂ ਕਿਉਂਕਿ ਜਿਵੇਂ ਇੰਟਰਨੈਟ ਦਾ ਪਸਾਰਾ ਹੋ ਗਿਆ ਤੇ ਐਕਸਪੋਜਰ ਜ਼ਿਆਦਾ ਹੋ ਗਿਆ ਤਾਂ ਪਹਿਲਾਂ ਵਾਂਗੂ ਜਿਹੜੇ ਹੈ ਉਹ ਪੈਤ੍ਰਿਕ ਕਿੱਤੇ ਸੀ ਜਿਹੜੇ ਕਿ ਖੇਤੀ ਵਾਲਾ ਖੇਤੀ ਚ ਚਲਾ ਗਿਆ ਦੁਕਾਨ ਵਾਲਾ ਦੁਕਾਨ ਤੇ ਚਲਾ ਗਿਆ ਟੇਲਰ ਨੇ ਟੇਲਰ ਦਾ ਕੰਮ ਬੱਚੇ ਨੇ ਫੜ ਲਿਆ ਤਾਂ ਉਹ ਚੀਜ਼ਾਂ ਹੁਣ ਨਹੀਂ ਹੈ ਤਾਂ ਹੁਣ ਜਿਹੜੀਆਂ ਉਹ ਆਕੂਪੇਸ਼ਨ ਚੇਂਜ ਹੋ ਰਹੇ ਤੇ ਹਰ ਕੋਈ ਜਿਹੜੀ ਉਸ ਚੇਂਜ ਦੇ ਵਿੱਚ ਹਰ ਕੋਈ ਇੱਧਰ ਉੱਧਰ ਜਾ ਰਿਹਾ ਤਾਂ ਉਹਨੂੰ ਉਹਨੂੰ ਪ੍ਰੋਪਰ ਗਾਈਡੈਂਸ ਤੇ ਅਗਾਂਹ ਪ੍ਰੋਪਰ ਓਪਰਚੁਨਿਟੀਜ਼ ਦੀ ਲੋੜ ਹੈ ਜਿਹੜੀਆਂ ਕਿ ਇੱਥੇ ਨਹੀਂ ਅਵੇਲੇਬਲ ਹੋ ਰਹੀਆਂ
ਜੀ ਸੋ ਹੁਣ ਆਪਾਂ ਜਿਵੇਂ ਪਿੱਛੇ ਜੇ ਦੇਖਿਆ ਸੀਗਾ ਜੀ ਵੀ ਹੜ੍ਹ ਆਈ ਸੀਗੀ ਪੰਜਾਬ ਦੇ ਵਿੱਚ ਤੇ ਆਪਣਾ ਦੂਜੇ ਪਾਸੇ ਆਪਾਂ ਦੇਖਦੇ ਆ ਸਾਡਾ ਜਿਹੜਾ ਅੱਜ ਦਾ ਨੌਜਵਾਨ ਹੈ ਸਪੈਸ਼ਲੀ ਅਗਰ ਅਸੀਂ ਪੰਜਾਬ ਦੀ ਗੱਲ ਕਰਦੇ ਹੈਗੇ ਆ ਤਾਂ ਕਦੇ ਕਹਿ ਲੋ ਵੀ ਪੰਜਾਬ ਨੂੰ ਉੱਡਦਾ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਯਾਦ ਕੀਤਾ ਜਾਂਦਾ ਹੈਗਾ ਕਦੇ ਨਸ਼ੀੜੀਆਂ ਦੇ ਪੰਜਾਬ ਦੇ ਨਾਲ ਇਹਨੂੰ ਯਾਦ ਕੀਤਾ ਜਾਂਦਾ ਕਦੇ ਕੁਛ ਕਦੇ ਕੁਛ ਮੇਰਾ ਕਹਿਣ ਦਾ ਮਤਲਬ ਵੀ ਸਾਡਾ ਕੀ ਮਤਲਬ ਮਾਣ ਮੱਤਾ ਪੰਜਾਬ ਸੀ ਪੰਜਾਂ ਦਰਿਆਵਾਂ ਦੀ ਜਿਹੜੀ ਇਹ ਧਰਤੀ ਸੀਗੀ ਤੇ ਅੱਜ ਮਤਲਬ ਉਹਦੇ ਵਿੱਚ ਜਿਹੜੇ ਵੱਧ ਤੋਂ ਵੱਧ ਜਿਹੜੇ ਨੌਜਵਾਨ ਤਬਕਾ ਜਿਹੜਾ ਹੈਗਾ ਉਹ ਨਸ਼ਿਆਂ ਦੇ ਵਿੱਚ ਰੁੱਝਿਆ ਪਿਆ ਹੋਰ ਤਾਂ ਹੋਰ ਹੁਣ ਅਸੀਂ ਦੇਖਦੇ ਹਾਂ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਵੀ ਹੈਗੀਆਂ ਉਹ ਵੀ ਇਸ ਪਾਸੇ ਲੱਗ ਗਈਆਂ ਕਰ ਗਈਆਂ ਹੈਗੀਆਂ ਤੇ ਜਦੋਂ ਆਪਾਂ ਹੁਣ ਪਿੱਛੇ ਜੇ ਦੇਖਿਆ ਹੜ੍ਹਾਂ ਦੀ ਜਿਹੜੀ ਸਥਿਤੀ ਆਈ ਸੀਗੀ ਤੇ ਇਹਦੇ ਵਿੱਚ ਉਹੀ ਜਿਹੜਾ ਨੌਜਵਾਨ ਹੈ ਉਹ ਵੱਧ ਚੜ ਕੇ ਕਿੰਨਾ ਉਹ ਕੰਮ ਕਰ ਰਿਹਾ ਪਾਣੀਆਂ ਦੇ ਵਿੱਚ ਦੀ ਲੰਘ ਕੇ ਉਹ ਸੇਵਾ ਕਾਰਜ ਕਰ ਰਿਹਾ ਕਤਰ ਰਿਹਾ ਤੇ ਮਤਲਬ ਇੱਕ ਪਾਸੇ ਆਖਿਰ ਨੌਜਵਾਨ ਤਾਂ ਉਹੀ ਹੈ ਇੱਕ ਪਾਸੇ ਮਤਲਬ ਉਹ ਨਸ਼ੇ ਪੱਤੇ ਵਾਲੇ ਪਾਸੇ ਜ਼ਿਆਦਾਤਰ ਮੈਂ ਸਾਰੇ ਸਾਰਿਆਂ ਨੂੰ ਨਹੀਂ ਕਹਿੰਦਾ ਕਿਉਂਕਿ ਉਹਦੇ ਵਿੱਚ ਬਹੁਤ ਇਹੋ ਜਿਹੇ ਵੀ ਹੈਗੇ ਜਿਹੜੇ ਬਹੁਤ ਵਧੀਆ ਇੱਕ ਜਿਹੜਾ ਜੀਵਨ ਬਤੀਤ ਕਰ ਰਿਹਾ ਬਟ ਮੋਸਟਲੀ ਜਿਹੜਾ ਦੇਖਿਆ ਜਾਂਦਾ ਬਟ ਉਹੀ ਜਿਹੜਾ ਨੌਜਵਾਨ ਦੂਜੇ ਪਾਸੇ ਸੇਵਾ ਕਾਰਜਾਂ ਦੇ ਵਿੱਚ ਲੱਗਿਆ ਹੋਇਆ ਹੈਗਾ ਸੋ ਕੀ ਮਤਲਬ ਤੁਸੀਂ ਇੱਥੇ ਕੀ ਫੀਲ ਕਰਦੇ ਹੈਗੇ ਹੋ ਕੀ ਮਹਿਸੂਸ ਕਰਦੇ ਹੈਗੇ ਹੋ ਆਫਟਰ ਨੌਜਵਾਨ ਤਾਂ ਉਹੀ ਹੈ ਉਹ ਇੱਕ ਪਾਸੇ ਉਹ ਕਿਸ ਟਾਈਪ ਦਾ ਕੰਮ ਕਰ ਰਿਹਾ ਦੂਜੇ ਪਾਸੇ ਉਹ ਕਿਸ ਟਾਈਪ ਦਾ ਕੰਮ ਕਰ ਰਿਹਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ
ਜਨਜੀਤ ਪਾਲ ਜੀ ਮੈਂ ਇਹ ਸਮਝਦਾ ਕਿ ਜਿਹੜਾ ਪੰਜਾਬੀ ਨੌਜਵਾਨ ਹੈ ਨਾ ਸਾਡਾ ਮਤਲਬ ਇਹ ਨੌਜਵਾਨ ਬੜਾ ਵਿਗਰ ਇਹਦੇ ਵਿੱਚ ਬੜੀ ਵਟੈਲਿਟੀ ਹੈ ਇਹਦੇ ਵਿੱਚ ਬਹੁਤ ਜਜ਼ਬਾ ਜਨੂਨ ਜੋਸ਼ ਹੈ ਇਹਦੇ ਵਿੱਚ
ਜੀ
ਬਹੁਤ ਪੋਟੈਂਸ਼ੀਅਲ ਹੈ ਇਹਦੇ ਵਿੱਚ ਹੁਣ ਜੇ ਤਾਂ ਉਹਨੂੰ ਅਸੀਂ ਕੈਨਲਾਈਜ਼ ਕਰ ਲਈਏ ਤਾਂ ਜੇ ਉਹਨੂੰ ਇਹਨੂੰ ਕੋਈ ਜੇ ਇਹਨੂੰ ਕੋਈ ਉਹੋ ਜਿਹਾ ਪ੍ਰੋਡਕਟਿਵ ਕੰਮ ਮਿਲ ਜੇ ਤਾਂ ਇਹ ਉਸ ਪਾਸੇ ਕਮਾਲ ਕਰ ਦਿੰਦਾ ਜੇ ਇਹਨੂੰ ਕੋਈ ਉਸ ਲੈਵਲ ਦਾ ਚੈਲੰਜ ਉਸ ਲੈਵਲ ਦਾ ਕੋਈ ਕੰਮ ਨਾ ਮਿਲੇ ਜਿਹੜੇ ਚ ਇਹਨੂੰ ਫੁਲਫਿਲਮੈਂਟ ਮਿਲੇ, ਫਿਰ ਇਹ ਇਹਨੂੰ ਜੇ ਸਹੀ ਪਾਸੇ ਚੈਨਲਾਈਜ਼ ਨਾ ਹੋਵੇ ਤਾਂ ਓਨਾ ਹੀ ਖਤਰਾ ਹੁੰਦਾ ਇਹਦਾ ਜਿਹੜਾ ਉਲਟ ਪਾਸੇ ਜਾਣ ਦਾ
ਜੀ,
ਕਿਉਂਕਿ ਪੋਟੈਂਸ਼ੀਅਲ ਹੈ ਤਾਂ ਉਹ ਜਿੰਨਾ ਪੋਜ਼ਿਟਿਵ ਜਾ ਸਕਦਾ ਓਨਾ ਨੈਗੇਟਿਵ ਵੀ ਜਾ ਸਕਦਾ। ਤੇ ਇਹ ਸਿਰਫ ਉਹ ਡਾਇਰੈਕਸ਼ਨ ਦੀ ਗੱਲ ਹੀ ਹੈ ਕਿ ਜੇ ਸਹੀ ਡਾਇਰੈਕਸ਼ਨ ਮਿਲ ਜਾਂਦੀ ਆ, ਜਦੋਂ ਇੱਕ ਚੈਲੰਜ ਆਇਆ ਹੜਾਂ ਦਾ ਤਾਂ ਉਸ ਚੈਲੰਜ ਨੂੰ ਇਹਨੇ ਰੈਡੀਲੀ ਐਕਸੈਪਟ ਕੀਤਾ ਔਰ ਬੜਾ ਪ੍ਰੋਡਕਟਿਵ ਕੰਮ ਅਸੀਂ ਦੇਖਿਆ ਕਿ ਉਹ ਨੌਜਵਾਨ ਜਿਨ੍ਹਾਂ ਨੂੰ ਆਏ ਕਹਿੰਦੇ ਸੀ ਉਹ ਮੂਹਰੇ ਸਾਨੂੰ ਹੜਾਂ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਦੇਖੇ
ਜੀ,
ਤੇ ਉਹਦੇ ਚ ਉਹਨਾਂ ਨੂੰ ਫੁਲਫਿਲਮੈਂਟ ਸੀ, ਉਹਨਾਂ ਦੀ ਐਪਰੀਸੀਏਸ਼ਨ ਸੀ। ਲੇਕਿਨ ਨਾਰਮਲ ਲਾਈਫ ਦੇ ਵਿੱਚ ਜਦੋਂ ਉਹਨਾਂ ਨੂੰ ਕੋਈ ਇਹੋ ਜਿਹੇ ਚੈਲੰਜਸ ਜਾਂ ਇਹੋ ਜਿਹੇ ਪ੍ਰੋਡਕਟਿਵ ਸੇਧਾਂ ਜਾਂ ਇਹੋ ਜਿਹੇ ਡਾਇਰੈਕਸ਼ਨਸ ਨਹੀਂ ਮਿਲਦੇ ਤੇ ਉਦੋਂ ਫਿਰ ਉਹ ਪੋਟੈਂਸ਼ੀਅਲ ਤਾਂ ਹੈ ਤੇ ਫਿਰ ਉਹ ਦੂਜੇ ਪਾਸੇ ਨੂੰ ਚਲਾ ਜਾਂਦਾ। ਕੁਝ ਜਿਹੜੇ ਸਾਡੇ ਤੇ ਜਿਹੜਾ ਕਲਚਰਲ ਇੱਕ ਤਰ੍ਹਾਂ ਦਾ ਅਮਾਲਗਮੇਸ਼ਨ ਕਹਿ ਲਈਏ ਉਹਨੂੰ, ਜਾਂ ਇੱਕ ਤਰ੍ਹਾਂ ਦੀ ਉਸ ਚ ਬੁਰੇ ਪ੍ਰਭਾਵ ਜਿਹੜੇ ਅੱਜ ਕੱਲ ਸਾਡੇ ਇੰਟਰਮਿਕਸਿੰਗ ਕਰਕੇ ਹੋਏ ਆ ਦੂਸਰੇ ਕਲਚਰ ਕਰਕੇ, ਤਾਂ ਉਹ ਉਸ ਤੋਂ ਫਿਰ ਇਹ ਜੇ ਸਿੱਧੇ ਪਾਸੇ ਨੀ ਤਾਂ ਫਿਰ ਉਸ ਤੋਂ ਪ੍ਰਭਾਵਿਤ ਹੋ ਕੇ ਫਿਰ ਉਹੋ ਜਿਹੇ ਗੀਤਾਂ ਤੇ ਉਹੋ ਜਿਹੇ ਲਾਈਫ ਸਟਾਈਲ ਵਾਲੀ ਨੂੰ ਪ੍ਰੇਰਿਤ ਹੋ ਜਾਂਦਾ
ਜੀ।
ਤਾਂ ਇਹ ਡਾਇਰੈਕਸ਼ਨਲੈਸ ਹੋਣ ਕਰਕੇ ਹੀ ਹੈ, ਅਦਰਵਾਈਜ਼ ਪੋਟੈਂਸ਼ੀਅਲ ਹੈ, ਜੇ ਸਹੀ ਹੋ ਜੇ ਤਾਂ ਬਹੁਤ ਵਧੀਆ। ਇੱਥੇ ਹੁਣ ਜਿਹਨੂੰ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਇਹ ਬੱਚਾ ਕੀ ਕਰਨਾ ਇਹਨੇ ਖੇਡਦਾ, ਲੇਕਿਨ ਉਹ ਹੀ ਜਦੋਂ ਬਾਹਰ ਚਲਾ ਜਾਂਦਾ ਤਾਂ ਉਹ ਜਦੋਂ ਉਹਨੂੰ ਉਹਦੀ ਪਸੰਦ ਦੇ ਕੰਮ ਮਿਲ ਜਾਂਦੇ ਆ ਤਾਂ ਉਹਨਾਂ ਚ ਐਕਸੈਲ ਕਰਦਾ ਔਰ ਬਹੁਤ ਵਧੀਆ ਪਰਫਾਰਮ ਕਰਦਾ
ਜੀ। ਸੋ ਅੱਜ ਅਸੀਂ ਸਾਰੇ ਦਰਸ਼ਕਾਂ ਨੂੰ ਮਤਲਬ ਪ੍ਰੋਗਰਾਮ ਦੇ ਵਿੱਚ, ਲਹਿਰਾਂ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਹੀ ਪ੍ਰਿੰਸੀਪਲ ਮਨਿੰਦਰ ਸਿੰਘ ਦੇ ਨਾਲ ਆਪਣੀ ਜਿਹੜੀ ਗੱਲਬਾਤ ਇਹ ਜਾਰੀ ਰੱਖਾਂਗੇ ਤੇ ਇਹਨਾਂ ਦੇ ਤਜਰਬੇ ਦੇ ਵਿੱਚੋਂ ਜਿਹੜਾ ਮੈਕਸੀਮਮ ਇਹਨਾਂ ਨੇ ਨੌਜਵਾਨੀ ਦੇ ਵਿੱਚ ਕੀ ਦੇਖਿਆ ਕਰਿਆ ਹੈਗਾ ਉਹ ਟਾਈਮ ਟੂ ਟਾਈਮ ਅਸੀਂ ਹੁਣ ਇਹਨਾਂ ਦੇ ਨਾਲ ਡਿਸਕਸ ਕਰਾਂਗੇ। ਸੋ ਇਸ ਤੋਂ ਮੇਰਾ ਅਗਲਾ ਕੁਸਚਨ ਇਹ ਸੀਗਾ ਸਰ ਵੀ ਜਿਵੇਂ ਹੁਣ ਅੱਜ ਦਾ ਨੌਜਵਾਨ ਪੀੜੀ ਦੀ ਆਪਾਂ ਗੱਲ ਕਰਦੇ ਆ ਕਿ ਚਲੋ ਚਾਹੇ ਕਿਸੇ ਵੀ ਕਾਰਨ ਕਰਕੇ ਨੌਜਵਾਨ ਪੀੜੀ ਅਬਰੋਡ ਜਾ ਰਹੀ ਹੈ, ਬਾਹਰ ਜਾ ਰਹੀ ਹੈ। ਸੋ ਮੈਂ ਦੇਖਦਾ ਹੈਗਾ ਕਿ ਸਪੈਸ਼ਲੀ ਖਾਸ ਕਰਕੇ ਜਿਵੇਂ ਪਹਿਲਾਂ ਹੁੰਦੇ ਸੀ ਇੰਜੀਨੀਅਰਿੰਗ ਕਾਲਜ ਹੁੰਦੇ ਸੀ, ਨਰਸਿੰਗ ਹੁੰਦੇ ਸੀਗੇ, ਫਾਰਮੇਸੀ ਦੇ ਸੀਗੇ, ਪੋਲੀਟੈਕਨਿਕ ਸੀ, ਸੋ ਜਿੰਨੇ ਵੀ ਪ੍ਰੋਫੈਸ਼ਨਲ ਆਮ ਡਿਗਰੀ ਕਾਲਜਸ ਹੁੰਦੇ ਸੀਗੇ ਤੇ ਬੜੇ ਬੱਚੇ ਉਹਨਾਂ ਦੇ ਵਿੱਚ ਪੜ੍ਹਦੇ ਸੀਗੇ, ਐਡਮਿਸ਼ਨਾਂ ਬੜੀਆਂ ਔਖੀਆਂ ਹੁੰਦੀਆਂ ਸੀਗੀਆਂ ਤੇ ਅੱਜ ਉਹ ਸਾਰੇ ਕਾਲਜ ਜਿਹੜੇ ਹੈਗੇ ਆ ਖਾਲੀ ਹੋਏ ਵੇ ਹੈਗੇ ਤੇ ਉਹ ਜਿਹੜਾ ਬੱਚਾ ਹੈਗਾ ਉਹ ਸਾਰੇ ਦਾ ਸਾਰਾ ਆਈਲੈਟਸ ਕਰਕੇ ਬਾਹਰ ਜਾ ਰਿਹਾ। ਮੇਰੀ ਕਹਿਣ ਦਾ ਮਤਲਬ ਤੁਹਾਨੂੰ ਫਿਰ ਲੱਗੂਗਾ ਕਿ ਘੁੰਮ ਘੁਮਾ ਕੇ ਇਹ ਉੱਥੇ ਫਿਰ ਆ ਜਾਂਦਾ, ਬਟ ਮੈਨੂੰ ਨਾ ਕਦੇ ਕਦੇ ਮਤਲਬ ਬੜਾ ਡਰ ਜਿਹਾ ਲੱਗਣ ਲੱਗ ਪੈਂਦਾ ਵੀ ਇੱਕ ਨਾ ਜਿਹੜੀ ਜਨਰੇਸ਼ਨ ਗੈਪ ਹੈਗਾ, ਇੱਕ ਸਾਡੀ ਜਿਹੜੀ ਟੋਟਲੀ ਜਿਹੜੀ ਇਸ ਵੇਲੇ ਪੀੜੀ ਹੈਗੀ ਹੈ ਉਹ ਸਾਰੀ ਸਾਰੀ ਜੇ ਇਸੇ ਤਰ੍ਹਾਂ ਬਾਹਰ ਜਹਾਜ਼ ਭਰ ਕੇ ਬਾਹਰ ਜਾਂਦੀ ਰਹੀ ਲਗਾਤਾਰ ਕੰਟੀਨਿਊਸਲੀ। ਮੈਂ ਅਕਸਰ ਦੇਖਦਾ ਹੈਗਾ ਸਕੂਲਾਂ ਦੇ ਵਿੱਚ ਜਿਹੜੇ ਅੱਛੇ ਚੰਗੇ ਸਕੂਲ ਆ, ਜੇ ਕਿਸੇ ਸਕੂਲ ਦੇ ਵਿੱਚ 40 ਦੀ ਸਟਰੈਂਥ ਹੈ ਪਲੱਸ 2 ਦੀ ਤਾਂ 36 ਬੱਚੇ ਬਾਹਰ ਦੀ ਦੌੜ ਦੇ ਵਿੱਚ ਲੱਗੇ ਹੋਏ ਆ। ਸੋ ਇਸੇ ਤਰ੍ਹਾਂ ਇਹ ਜੇ ਚੀਜ਼ ਚੱਲਦੀ ਰਹੀ, ਇਸੇ ਤਰ੍ਹਾਂ ਇਹ ਸਿਸਟਮ ਚੱਲਦਾ ਰਿਹਾ ਤੇ ਸਾਡੀ ਇੱਥੇ ਕੀ ਬਚੂਗਾ? ਕੀ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਵੱਡਾ ਜਿਹੜਾ ਜਨਰੇਸ਼ਨ ਗੈਪ ਹੈਗਾ ਉਹ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਊ ਉਹਦੇ ਨਾਲ?
ਦੇਖੋ ਇਸ ਤਰ੍ਹਾਂ ਹੈ ਕਿ ਜਿਵੇਂ ਆਪਾਂ ਕਹਿ ਲਈਏ ਕਿ ਕੁਝ ਹੱਦ ਤੱਕ ਜਿਹੜਾ ਪਲਾਇਨ ਹੁੰਦਾ ਉਹ ਫਾਇਦੇਮੰਦ ਹੁੰਦਾ ਕਿਉਂਕਿ ਇੱਕ ਇੰਟਰੈਕਸ਼ਨ ਬਣ ਜਾਂਦਾ ਬਾਹਰ ਦੇ ਨਾਲ ਲੋਕਲ ਲਿੰਕ ਦਾ, ਲੇਕਿਨ ਜਿਸ ਮਾਸ ਸਕੇਲ ਦੇ ਉੱਤੇ ਹੁਣ ਹੋ ਰਿਹਾ ਇਹ ਕੋਈ ਬਾਹਲੀ ਵਧੀਆ ਗੱਲ ਨਹੀਂ ਹੈ, ਕਿਉਂਕਿ ਸਾਡੇ ਇੱਥੇ ਕੁਝ ਇਹੋ ਜਿਹੇ ਕਾਰਨ ਹੈ ਜਿਨ੍ਹਾਂ ਬਾਰੇ ਸਾਨੂੰ ਦੇਖਣਾ ਪਊ ਕਿ ਉਹ ਕਿਹੜੀਆਂ ਮਜਬੂਰੀਆਂ ਕਰਕੇ ਬੱਚਾ ਬਾਹਰ ਜਾ ਰਿਹਾ। ਤਾਂ ਜੋ ਸਾਡਾ ਇੱਥੋਂ ਦਾ ਐਜੂਕੇਸ਼ਨ ਸਿਸਟਮ ਹੈ, ਜੋ ਸਾਡਾ ਇੱਥੋਂ ਦਾ ਸੋਸ਼ਲ ਸਿਸਟਮ ਹੈ, ਸੋਸ਼ਲ ਸਿਸਟਮ ਦੇ ਵਿੱਚ ਚਾਹੇ ਉਹ ਮਤਲਬ ਜਿਵੇਂ ਹੁਣ ਸਕੂਲ ਕਾਲਜਸ ਹੈ, ਤੁਸੀਂ ਦੇਖੋ ਜਿਸ ਤਰ੍ਹਾਂ ਅੱਜ ਤੋਂ 30 ਸਾਲ ਪਹਿਲਾਂ ਕਲਾਸਰੂਮ ਦੇ ਵਿੱਚ ਬੱਚੇ ਨੂੰ ਪੜ੍ਹਾ ਕੇ ਸਮਾਜ ਲਈ ਤਿਆਰ ਕੀਤਾ ਜਾਂਦਾ ਸੀ, ਜੇ ਅੱਜ ਵੀ ਕਲਾਸਰੂਮ ਦੇ ਵਿੱਚ ਉਵੇਂ ਹੀ ਪੜ੍ਹਾਇਆ ਜਾਣਾ ਤਾਂ ਕੀ ਬਾਹਰ ਸਮਾਜ ਚ ਚੇਂਜ ਨਹੀਂ ਆਈ?
ਠੀਕ ਹੈ ਜੀ,
ਸਮਾਜ ਜਿਹੜੇ ਸਮਾਜ ਲਈ ਅਸੀਂ ਬੱਚੇ ਨੂੰ ਤਿਆਰ ਕਰ ਰਹੇ ਹਾਂ ਉਸ ਸਮਾਜ ਦੇ ਵਿੱਚ ਤਾਂ ਬਹੁਤ ਜ਼ਿਆਦਾ ਚੇਂਜ ਆ ਗਈ, ਲੇਕਿਨ ਸਾਡਾ ਤਿਆਰੀ ਕਰਨ ਦਾ ਤਰੀਕਾ ਉਹ ਹੀ ਹੈ।
ਠੀਕ ਹੈ,
ਇੰਨੀਆਂ ਜ਼ਿਆਦਾ ਬੱਚੇ ਨੂੰ ਬਾਹਰ ਡਿਸਟ੍ਰੈਕਸ਼ਨ ਹੋ ਗਈਆਂ, ਉਹਦੇ ਕੋਲੇ ਫੋਨ ਆ ਗਏ ਵਰਲਡ ਲੈਵਲ ਦਾ, ਉਹਦੇ ਕੋਲੇ ਹਰ ਤਰ੍ਹਾਂ ਦਾ ਮਟੀਰੀਅਲ ਅਵੇਲੇਬਲ ਹੈ, ਕੀ ਦੇਖਦਾ ਕੀ ਸੁਣਦਾ, ਤਾਂ ਸਾਡੀ ਕਲਾਸ ਨੂੰ ਵੀ ਅਪਗ੍ਰੇਡ ਹੋਣਾ ਪਊਗਾ ਉਹਨੂੰ ਹੈਂਡਲ ਕਰਨ ਦੇ ਲਈ। ਦੂਜੀ ਗੱਲ ਹੈ ਕਿ ਜਿਹੜਾ ਦੇਖੇ ਜਿਹੜੇ ਬੱਚੇ ਇੱਥੇ ਇੰਜੀਨੀਅਰਿੰਗ ਕਰ ਗਏ ਜਾਂ ਕੋਈ ਹਾਇਰ ਐਜੂਕੇਸ਼ਨ ਲੈ ਗਏ, ਅਗਰ ਉਹ ਇਥੋਂ ਦੀਆਂ ਇਥੋਂ ਦੇ ਸਿਲੇਬਸ ਦੇ ਅਕੋਰਡਿੰਗ ਇਥੋਂ ਦੀਆਂ ਯੂਨੀਵਰਸਿਟੀਆਂ ਦੇ ਅਕੋਰਡਿੰਗ ਐਕਸੈਲ ਕਰਕੇ ਵਧੀਆ ਬੱਚੇ ਘੁਮਾਉਂਦੇ, ਜੇ ਫਿਰ ਵੀ ਉਹ ਉਸ ਲੈਵਲ ਦੇ ਉਹਨਾਂ ਨੂੰ ਕੰਮ ਨਹੀਂ ਮਿਲਦੇ, ਚਾਹੇ ਉਹ ਉਹਦਾ ਕਾਰਨ ਕਰਪਸ਼ਨ ਹੈ ਚਾਹੇ ਉਹਦਾ ਕਾਰਨ ਅਪਰਚੁਨਿਟੀਜ਼ ਦਾ ਨਾ ਹੋਣਾ ਹੈ, ਤਾਂ ਉਹ ਬੱਚੇ ਜਦੋਂ ਫਰਸਟ੍ਰੇਟ ਹੁੰਦੇ ਆ ਤਾਂ ਦੂਜੇ ਪਹਿਲਾਂ ਹੀ ਫੈਸਲਾ ਕਰ ਲੈਂਦੇ ਆ ਕਿ ਜੇ ਉਹ ਐਂ ਕਰਦੇ ਆ ਤੇ ਆਪਾਂ ਇੱਥੇ ਕੀ ਕਰਾਂਗੇ।
ਠੀਕ ਹੈ,
ਤਾਂ ਇਹ ਇੱਕ ਬਹੁਤ ਵੱਡਾ ਫੈਕਟਰ ਹੈ ਕਿ ਮਤਲਬ ਜਿੰਨੇ ਇੱਥੇ ਬੇਰੋਜ਼ਗਾਰ ਫਿਰਦੇ ਆ ਉਹਨਾਂ ਨੂੰ ਦੇਖ ਕੇ ਸਕੂਲਾਂ ਦੇ ਬੱਚੇ ਪਹਿਲਾਂ ਹੀ ਫੈਸਲਾ ਕਰ ਲੈਂਦੇ ਆ ਕਿ ਇੱਥੇ ਆਪਾਂ ਨੂੰ ਨਹੀਂ ਉਹ ਮਿਲਣ। ਔਰ ਜਿਹੜਾ ਸਾਡਾ ਪੈਤ੍ਰਿਕ ਕਿੱਤਾ ਸੀ ਇੱਥੇ ਮੇਨ ਜਿਹੜਾ ਪੰਜਾਬ ਫਾਰਮਿੰਗ ਦਾ ਸੀ, ਜਿਹੜਾ ਬੜਾ ਪ੍ਰੋਡਕਟਿਵ ਕੰਮ ਸੀ, ਹੁਣ ਉਹ ਗਵਰਨਮੈਂਟ ਦੀਆਂ ਪਾਲਿਸੀਜ਼ ਕਰਕੇ ਉਵੇਂ ਸਪੋਰਟਿਵ ਨਹੀਂ ਰਿਹਾ, ਉਹਦੇ ਚ ਰਿਸਕ ਫੈਕਟਰ ਬਹੁਤ ਵੱਧ ਗਿਆ। ਔਰ ਜਿਵੇਂ ਪਹਿਲਾਂ ਜੋ ਗਵਰਨਮੈਂਟ ਦੀਆਂ ਪਾਲਿਸੀਜ਼ ਸੀਗੀਆਂ, ਮਤਲਬ ਸਾਡਾ ਜਿਹੜਾ ਫੂਡ ਸਸਟੇਨੇਬਿਲਿਟੀ ਸਾਡੀ ਕਰਨੀ ਸੀ ਸਾਰੇ ਇੰਡੀਆ ਦੀ, ਉਹਦੇ ਲਈ ਜੋ ਇਹਨਾਂ ਨੇ ਕਰਾਪ ਮਤਲਬ ਜਿਹੜੇ ਸਾਡੇ ਤੋਂ ਬਿਜਵਾਏ ਤੇ ਉਸ ਤੋਂ ਬਾਅਦ MSP ਤੇ ਖਰੀਦੇ, ਹੁਣ ਹੌਲੀ ਹੌਲੀ ਉਹ ਸਰਕਾਰਾਂ ਪਿੱਛੇ ਹਟ ਰਹੀਆਂ ਤੇ ਹੁਣ ਖੇਤੀ ਉਸ ਹਿਸਾਬ ਨਾਲ ਫਿਰ ਵਾਇਬਲ ਨਹੀਂ ਰਹੀ। ਲਿਵਿੰਗ ਸਟੈਂਡਰਡ ਤੇ ਬੱਚਿਆਂ ਦੀਆਂ ਐਸਪੀਰੇਸ਼ਨ ਵੱਧ ਗਈਆਂ, ਬਟ ਇੱਥੇ ਸਸਟੇਨੇਬਿਲਿਟੀ ਹੈ ਨੀ।
ਹਾਂਜੀ,
ਤਾਂ ਇਹ ਇੱਕ ਚੀਜ਼ ਹੈ ਜਿਹੜੀ ਉਹਨਾਂ ਨੂੰ ਫੋਰਸ ਕਰਦੀ ਹੈ ਬਾਹਰ ਜਾਣ ਦੇ। ਦੂਜਾ, ਮਾਪੇ ਡਰਦੇ ਆ ਕਿ ਜਿਹੜਾ ਬੱਚਾ ਇੱਥੇ ਹੈ ਅਗਰ ਉਹਨੂੰ ਪ੍ਰੋਪਰ ਡਾਇਰੈਕਸ਼ਨ ਨਾ ਮਿਲੀ, ਅਗਰ ਉਹਨੂੰ ਉਹਦੀਆਂ ਐਸਪੀਰੇਸ਼ਨ ਪ੍ਰੋਪਰ ਫੁਲਫਿਲ ਨਾ ਹੋਈਆਂ, ਅਗਰ ਉਹ ਡਾਇਰੈਕਸ਼ਨ ਲੈਸ ਹੋ ਗਿਆ, ਅਗਰ ਉਹਦੀ ਲਾਈਫ ਮੀਨਿੰਗਲੈਸ ਹੋ ਗਈ, ਤੇ ਇੱਕ ਬਹੁਤ ਜਿਸਨੇ ਕਿਤੇ ਸੁਣਿਆ ਹੋਵੇ, ਇੱਕ ਬਹੁਤ ਨਾਮਵਰ ਫਿਲਾਸਫਰ ਹੈ ਵਿਕਟਰ ਫ੍ਰੈਂਕਲ, ਉਹਨਾਂ ਦੀ ਇੱਕ ਕਿਤਾਬ ਹੈ ਮੈਨਸ ਸਰਚ ਫੋਰ ਮੀਨਿੰਗ ਇਨ ਲਾਈਫ, ਉਹ ਇੱਕ ਬੜੀ ਵਧੀਆ ਗੱਲ ਕਰਦੇ, ਕਹਿੰਦੇ ਜਦੋਂ ਲੰਮਾ ਸਮਾਂ ਤੁਸੀਂ ਇੱਕ ਮੀਨਿੰਗਲੈਸ ਲਾਈਫ ਜਿਉਂਦੇ ਹੋ ਨਾ, ਤਾਂ ਤੁਹਾਡੇ ਤੇ ਤਿੰਨ ਤਰ੍ਹਾਂ ਦੀਆਂ ਅਲਾਮਤਾਂ ਦਾ ਚਾਂਸ ਬਣ ਜਾਂਦਾ
ਜੀ,
ਉਹ ਇੱਕ ਟ੍ਰਾਇੰਗਲ ਬਣ ਜਾਂਦਾ ਜਿਹਦੇ ਚੋਂ ਤੁਸੀਂ ਤਿੰਨਾਂ ਚੋਂ ਕਿਸੇ ਇੱਕ ਚ ਫਸ ਸਕਦੇ ਹੋ, ਜੇ ਜ਼ਿਆਦਾ ਸਮਾਂ ਤੁਸੀਂ ਮਕਸਦਹੀਣ ਜ਼ਿੰਦਗੀ ਜਿਉਂ ਰਹੇ ਹੋ ਤਾਂ
ਜੀ,
ਉਹ ਇਹ ਹੈ ਕਿ ਜਾਂ ਤਾਂ ਤੁਸੀਂ ਅਗਰੈਸ਼ਨ ਵੱਲ ਜਾਓਗੇ
ਜੀ,
ਜਾਂ ਤੁਸੀਂ ਡਿਪਰੈਸ਼ਨ ਚ ਚਲੇ ਜਾਓਗੇ,
ਠੀਕ ਹੈ,
ਤੇ ਜਾਂ ਤੁਸੀਂ ਅਡਿਕਸ਼ਨ ਵੱਲ ਚਲੇ ਜਾਓਗੇ,
ਠੀਕ ਹੈ।
ਔਰ ਇਹ ਤਿੰਨੇ ਹੀ ਚੀਜ਼ਾਂ ਅਸੀਂ ਯੂਥ ਦੇ ਵਿੱਚ ਅੱਜ ਪੰਜਾਬ ਚ ਦੇਖ ਰਹੇ ਹਾਂ, ਕਿਉਂਕਿ ਮੀਨਿੰਗਲੈਸ ਲਾਈਫ ਹੋ ਗਈ, ਜਿਵੇਂ ਉਹਨਾਂ ਨੂੰ ਜੋ ਮਕਸਦ ਸੀ ਉਹਨਾਂ ਨੂੰ ਮਿਲ ਨਹੀਂ ਰਿਹਾ, ਜਾਂ ਜਿਹੜਾ ਉਹਨਾਂ ਕੋਲ ਸੀ ਉਹ ਫੁਲਫਿਲ ਨਹੀਂ ਹੋ ਰਿਹਾ, ਲਾਈਫ ਉਹਨਾਂ ਲਈ ਮੀਨਿੰਗਲੈਸ ਹੋ ਗਈ ਜਦੋਂ, ਤਾਂ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅਗਰੈਸ਼ਨ ਕਰਕੇ ਜੋ ਗੈਂਗਸਟਰ ਕਲਚਰ ਵੀ, ਤੇ ਅਡਿਕਸ਼ਨ ਕਰਕੇ ਜੋ ਅਸੀਂ ਡਰੱਗਸ ਦਾ ਜਾਂ ਹੋਰ ਕਾਰੋਬਾਰ ਦੇਖ ਰਹੇ ਹਾਂ ਕਿ ਉਹ ਪ੍ਰਫੁੱਲਤ ਹੋ ਰਿਹਾ, ਔਰ ਤੀਜਾ ਜਿਹੜਾ ਹੈ ਕਿ ਫਾਰਮਰ ਸੁਇਸਾਈਡਸ ਹੈ ਜਾਂ ਦੂਜੀਆਂ, ਤੇ ਇਹ ਜਿਹੜਾ ਡਿਪਰੈਸ਼ਨ ਕਰਕੇ ਇਸ ਪਾਸੇ ਨੂੰ ਬੰਦਾ ਜਾਂਦਾ, ਸੁਇਸਾਈਡਲ ਟੈਂਡੈਂਸੀਜ਼ ਵੀ ਆਉਂਦੀਆਂ, ਬਟ ਇਹਦੇ ਪਿੱਛੇ ਮੇਨ ਕਾਰਨ ਜਿਹੜਾ ਹੈ ਉਹ ਇੱਕ ਮੀਨਿੰਗਲੈਸ ਲਾਈਫ ਹੈ, ਯਾਨੀ ਸਾਡੀਆਂ ਐਸਪੀਰੇਸ਼ਨਸ ਦਾ ਫੁਲਫਿਲ ਨਾ ਹੋਣਾ, ਜ਼ਿੰਦਗੀ ਦਾ ਜ਼ਿੰਦਗੀ ਦੇ ਵਿੱਚ ਕੋਈ ਮਕਸਦ ਨਾ ਰਹਿਣਾ, ਔਰ ਮਕਸਦਹੀਣ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਮੁਸ਼ਕਿਲ ਪੈਦਾ ਕਰਦੀ ਹੈ ਬੰਦੇ ਲਈ, ਤੇ ਇਹੀ ਤਿੰਨੇ ਕਾਰਨ ਅਸੀਂ ਦੇਖ ਵੀ ਰਹੇ ਹਾਂ।
ਪਰ ਫਿਰ ਹੁਣ ਆਪਾਂ ਇੱਥੇ ਕੀ ਹੁਣ ਦੇਖੀਏ, ਕੀ ਸਾਨੂੰ ਸਰਕਾਰ ਤੋਂ ਆਸ ਰੱਖਣ ਦੀ ਲੋੜ ਹੈ, ਜ਼ਰੂਰਤ ਹੈਗੀ ਵੀ ਅਸੀਂ ਸਰਕਾਰ ਤੋਂ ਕੋਈ ਉਮੀਦ ਕਰ ਸਕਦੇ ਹਾਂ ਕਿ ਕੋਈ ਚੇਂਜ ਲਿਆ ਸਕਦੀ ਹੈ, ਜਾਂ ਸਾਨੂੰ ਆਪ ਹੀ ਕੋਈ ਇਸ ਵਾਸਤੇ ਹੰਭਲਾ ਮਾਰਨਾ ਪਊ?
ਦੇਖੋ, ਆਸ ਤਾਂ ਸਰਕਾਰ ਤਾਂ ਬਹੁਤ ਕੁਝ ਕਰ ਸਕਦੀ ਹੁੰਦੀ ਹੈ, ਜਿਹੜਾ ਹੁਣ ਸਕੂਲਾਂ ਕਾਲਜਸ ਦੇ ਵਿੱਚ ਜਿਹੜੀਆਂ ਐਜੂਕੇਸ਼ਨ ਪਾਲਿਸੀ ਹੈ, ਜਿਹੜਾ ਉੱਥੋਂ ਦਾ ਕਰੀਕੁਲਮ ਹੈ, ਕਿਉਂਕਿ ਉਹ ਤਾਂ ਸਾਰਾ ਕੁਝ ਸਰਕਾਰ ਦੇ ਹੱਥ ਹੁੰਦਾ
ਜੀ,
ਤਾਂ ਉਸ ਤੇ ਉਹਨੂੰ ਜਿਹੜਾ ਹੈ ਅਪਡੇਟ ਕਰਕੇ ਉਹਨੂੰ ਇਫੈਕਟਿਵ ਬਣਾਉਣਾ ਅੱਜ ਦੇ ਇਨਵਾਇਰਮੈਂਟ ਦੇ ਲਈ, ਤਾਂ ਕਿ ਅੱਜ ਦੇ ਇਨਵਾਇਰਮੈਂਟ ਚ ਉਹ ਪੜ੍ਹਾਈ ਕੰਮ ਆ ਸਕੇ, ਤੇ ਸਕਿੱਲ ਡਿਵੈਲਪਮੈਂਟ ਵੱਲ ਜ਼ਿਆਦਾ ਦੇਣਾ, ਲੇਕਿਨ ਇਹ ਸਿਰਫ ਗੱਲਾਂ ਹੋ ਰਹੀਆਂ, ਗਰਾਊਂਡ ਲੈਵਲ ਤੇ ਸਕਿੱਲ ਡਿਵੈਲਪਮੈਂਟ ਨਾਲ ਦੀ ਕੋਈ ਚੀਜ਼ ਨਹੀਂ ਹੈ, ਉਹ ਜਿਹੜੀ ਹੋ ਰਹੀ ਹੈ ਉਹ ਪਰਸਨਲ ਐਫਰਟਸ ਨਾਲ ਜਿਹੜੇ ਕੋਈ ਸਿੱਖ ਰਹੇ ਕੰਮ ਤੇ ਸਿੱਖ ਕੇ ਕਰੀ ਜਾਂਦੇ, ਉਹ ਵੀ ਫਰਦਰ ਅੱਗੇ ਅੰਡਰਪੇਡ ਹੀ ਜਾਂਦੇ ਆ। ਗਵਰਨਮੈਂਟ ਦਾ ਇੱਕ ਬਹੁਤ ਵੱਡਾ ਫੈਕਟਰ ਹੈ ਜੇ ਚਾਹਵੇ ਤਾਂ, ਬਟ ਲੇਕਿਨ ਇੱਥੇ ਜਿਹੜਾ ਹੈ ਗਵਰਨਮੈਂਟ ਦਾ, ਕਿਉਂਕਿ ਡੈਮੋਕ੍ਰੇਸੀ ਹੈ ਤੇ ਵੋਟਸ ਮੈਟਰ ਕਰਦੀਆਂ, ਮੈਜੋਰਿਟੀ ਮੈਟਰ ਕਰਦੀ ਹੈ, ਤੇ ਪੰਜਾਬ ਇੱਕ ਛੋਟਾ ਜਿਹਾ ਸੂਬਾ ਹੈ, ਇਸ ਕੋਲ MP ਵੀ 13 ਹੀ ਹੈ, ਤੇ ਜ਼ਿਆਦਾ ਪਾਰਲੀਮੈਂਟ 'ਚ ਇਹਦਾ ਕੋਈ ਇੰਪੈਕਟ ਨਹੀਂ ਪੈਂਦਾ, ਤੇ ਦੂਜਾ ਈਵਨ ਸਟੇਟ ਗਵਰਨਮੈਂਟ ਦਾ ਵੀ ਜਿਹੜਾ ਹੈ ਉਹ ਪੋਲੀਟੀਸ਼ੀਅਨਸ ਦਾ ਇੱਕ ਮੈਂਟੈਲਿਟੀ ਬਣ ਗਈ ਕਿ ਇਲੈਕਸ਼ਨ ਤੋਂ ਬਾਅਦ ਉਹ ਨੈਕਸਟ ਇਲੈਕਸ਼ਨ ਦੀ ਸੋਚਣ ਲੱਗ ਪੈਂਦੇ ਹੈ, ਲੌਂਗ ਟਰਮ ਪਾਲਿਸੀਜ਼, ਨਾ ਤਾਂ ਕੋਈ ਐਗਰੀਕਲਚਰ ਪਾਲਿਸੀ ਹੈ ਲੌਂਗ ਟਰਮ, ਨਾ ਕੋਈ ਐਜੂਕੇਸ਼ਨ ਪਾਲਿਸੀ ਹੈ ਲੌਂਗ ਟਰਮ, ਤੇ ਇਸ ਦੀ ਅਣਹੋਂਦ ਕਰਕੇ ਕੁਝ ਲੋਕਾਂ ਦੀ ਅਵੇਅਰਨੈਸ ਹੈ ਜਿਹੜੀ ਬੜੇ ਹੀ, ਮਤਲਬ ਜਦੋਂ ਅਸੀਂ ਇਲੈਕਸ਼ਨ ਦੇ ਟਾਈਮ ਹੁੰਦਾ ਤਾਂ ਕਿਤੇ ਨਾ ਕਿਤੇ ਜਾ ਕੇ ਉਦੋਂ ਲੋਕ ਉਹ ਭੁੱਲ ਜਾਂਦੇ ਆ ਵੀ ਸਾਡੇ ਜਿਹੜੇ ਲੌਂਗ ਟਰਮ ਇਸ਼ੂਜ਼ ਹੈ ਉਦੋਂ ਫਿਰ ਉਹ ਸ਼ਾਰਟ ਟਰਮ ਗੇਨਸ ਲਈ ਜਦੋਂ ਵੋਟ ਕਰਦੇ ਆ ਜਾਂ ਈਵਨ ਉਹ ਵੋਟ ਕਰਵਾ ਵੀ ਲਈ ਜਾਂਦੀ ਹੈ ਕਿਉਂਕਿ ਇਹ ਇਸ ਤਰ੍ਹਾਂ ਦਾ ਇੱਥੇ ਲੋਕਤੰਤਰ ਹੈ ਕਿ ਤੁਸੀਂ ਜ਼ਿਆਦਾ ਕੁਛ ਨਹੀਂ ਕਰ ਸਕਦੇ ਤੇ ਇੱਕ ਗਿਆ ਤੇ ਦੂਜਾ ਆਊਗਾ ਜਾਣੀ ਯੂ ਡੋਂਟ ਹੈਵ ਐਨ ਆਲਟਰਨੇਟਿਵ ਉਹ ਪ੍ਰੋਪਰ ਆਲਟਰਨੇਟਿਵ ਹੈ ਜੇ ਕੋਈ ਬਣਦਾ ਹੈ ਤਾਂ ਜਿਵੇਂ ਪਿੱਛੇ ਜੇ ਪੰਜਾਬ ਚ ਬਣਿਆ ਸੀ ਤਾਂ ਦੂਜੇ ਦੋਵਾਂ ਨੇ ਪੂਲ ਕਰਕੇ ਉਹਨੂੰ ਹਰਾ ਤਾ ਉਦੋਂ ਹੈਂਡ ਇਨ ਗਲਵ ਹੋ ਜਾਂਦੇ ਆ ਫਿਰ ਜਿਹੜੀ ਪੁਲਿਸ ਹੈ ਜਿਹੜਾ ਉਹ ਵੀ ਇਹਨਾਂ ਦਾ ਇੱਕ ਟੂਲ ਹੈ ਜੁਡੀਸ਼ਰੀ ਵੀ ਇੱਕ ਟੂਲ ਹੈ ਪੋਲੀਟੀਸ਼ੀਅਨਸ ਦੇ ਲਈ ਸੋ ਉਸ ਤੋਂ ਇੱਕ ਤਰ੍ਹਾਂ ਦਾ ਨਿਰਾਸ਼ ਹੋਇਆ ਹੋਇਆ ਸਾਡਾ ਜਿਹੜਾ ਨੌਜਵਾਨ ਤੇ ਇਸ ਕਰਕੇ ਹੀ ਉਹ ਇਸ ਪਾਸੇ ਨੂੰ ਬਣਦਾ
ਪਰ ਉਹਦੇ ਵਿਚ ਆਪਾਂ ਜੇ ਦੇਖਦੇ ਆ ਨਾ ਵੀ ਕਹਿ ਲੋ ਵੀ ਨੁਕਸਾਨ ਜਿਹੜਾ ਹੋ ਰਿਹਾ ਉਹ ਤਾਂ ਸਾਡਾ ਹੀ ਹੋ ਰਿਹਾ
ਜੀ
ਚਾਹੇ ਕਹਿ ਲੋ ਵੀ ਸਾਡੇ ਆਂਢੀ ਗੁਆਂਢੀ ਦਾ ਕੋਈ ਬੱਚਾ ਚਾਹੇ ਸਾਡਾ ਬੱਚਾ ਹੈਗਾ ਅੱਜ ਜੇ ਬੱਚੇ ਨੂੰ ਕੋਈ ਭਵਿੱਖ ਨਹੀਂ ਦਿਸ ਰਿਹਾ ਜਾਂ ਉਹ ਨਸ਼ਿਆਂ ਤੇ ਲੱਗਿਆ ਹੋਇਆ ਜਾਂ ਉਹ ਗੈਂਗਸਟਰ ਬਣ ਰਿਹਾ ਜਾਂ ਮਤਲਬ ਕਿਸੇ ਵੀ ਮਤਲਬ ਜਿਹੜੇ ਉਹ ਗਲਤ ਸਾਈਡ ਤੇ ਜਾ ਰਿਹਾ ਕਰ ਰਿਹਾ ਅਖੀਰ ਉਹ ਨੁਕਸਾਨ ਸਾਡਾ ਹੋ ਰਿਹਾ ਹੁਣ ਜੇ ਆਪਾਂ ਸਰਕਾਰਾਂ ਦੀ ਗੱਲ ਕਰਦੇ ਆ ਤੇ ਮੈਨੂੰ ਨੀ ਲੱਗਦਾ ਵੀ ਮਤਲਬ ਇਹਨਾਂ ਕੋਲੋਂ ਸਾਨੂੰ ਕੋਈ ਵੱਡੀ ਲੰਬੀ ਚੌੜੀ ਆਸ ਰੱਖਣ ਦੀ ਜ਼ਰੂਰਤ ਹੈਗੀ ਆ ਤੇ ਅਖੀਰ ਮਤਲਬ ਅਸੀਂ ਵੀ ਉਹਦੇ ਵਾਸਤੇ ਕੋਈ ਹੰਬਲਾ ਮਾਰ ਸਕਦੇ ਹਾਂ ਕੋਈ ਇਹੋ ਜਿਹੀ ਕਿਉਂਕਿ ਤੁਸੀਂ ਇੱਕ ਲੰਬਾ ਟਾਈਮ ਅੱਜ ਵੀ ਇਹਨਾਂ ਦੇ ਨਾਲ ਜੁੜੇ ਹੋਏ ਹੋ ਕਰੇ ਹੋਏ ਹੋ ਬੱਚਿਆਂ ਦਾ ਤੁਹਾਨੂੰ ਪਤਾ ਕਿ ਕਿਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਕੋਈ ਮੋੜਾ ਪਾ ਸਕਦੇ ਹਾਂ ਜਾਂ ਲਿਆ ਸਕਦੇ ਹਾਂ ਕਿ ਸਾਨੂੰ ਅਸੀਂ ਕੁਛ ਕਰ ਸਕਦੇ ਹਾਂ ਇਹੋ ਜਿਹਾ ਜਿਹਦੇ ਨਾਲ ਕੁਛ ਨਾ ਕੁਛ ਇਹ ਜਿਹੜੀ ਸਾਡੀ ਨੌਜਵਾਨੀ ਹੈਗੀ ਇਹਨੂੰ ਸੇਧ ਮਿਲ ਜੇ
ਨਜੀਤ ਦੇਖੋ ਮੈਂ ਮਤਲਬ ਕਦੇ ਵੀ ਪੈਸੀਮਿਸਟਿਕ ਨਹੀਂ ਹੋਇਆ ਇਸ ਮਾਮਲੇ ਚ ਮੈਂ ਹਮੇਸ਼ਾ ਆਪਟੀਮਿਸਟਿਕ ਹੈ ਕਿ ਐਵਰੀਥਿੰਗ ਇਜ਼ ਪੋਸੀਬਲ ਹੁਣ ਗੱਲ ਕੀ ਹੈ ਕਿ ਮੰਨ ਲਓ ਜਿਹੜੇ ਬੱਚੇ ਅੱਜ ਸਾਡੇ ਕੋਲ ਸਕੂਲਾਂ ਚ ਹੈਗੇ ਆ ਅਸੀਂ ਸਕੂਲਾਂ ਕਾਲਜਸ ਦੇ ਵਿਚ ਜਦੋਂ ਜਾਂਦੇ ਹਾਂ ਐਥਿਕਸ ਦੀ ਗੱਲ ਕਰਦੇ ਹਾਂ ਮੋਰੈਲਿਟੀ ਦੀ ਗੱਲ ਕਰਦੇ ਹਾਂ ਉਹਨਾਂ ਦੇ ਕਰੀਅਰ ਦੀ ਗੱਲ ਕਰਦੇ ਹਾਂ ਨਾਲ ਹੀ ਉਹਨਾਂ ਨਾਲ ਇਹ ਵੀ ਗੱਲ ਕਰਦੇ ਹਾਂ ਕਿ ਮੰਨ ਲੋ ਜਿਹੜੇ ਅੱਜ ਬੈਠੇ ਆ ਕਿਤੇ ਉੱਪਰਲੀਆਂ ਪੋਸਟਾਂ ਤੇ ਉਹਨਾਂ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਲੇਕਿਨ ਇਹ ਵੀ ਕੁਦਰਤ ਦਾ ਇੱਕ ਵਿਧਾਨ ਹੈ ਕਿ ਹੋਰ 10 ਸਾਲਾਂ ਤੇ ਉਹ ਉੱਥੇ ਨਹੀਂ ਹੋਣਗੇ
ਜੀ
ਤੇ ਉੱਥੇ ਉਹ ਇਹ ਬੱਚੇ ਹੋਣਗੇ ਜਿਹੜੇ ਅੱਜ ਸਾਡੇ ਸਾਹਮਣੇ ਸਕੂਲਾਂ ਚ ਬੈਠੇ ਆ
ਠੀਕ ਹੈ
ਤਾਂ ਅਗਰ ਅਸੀਂ ਇਹਨਾਂ ਨੂੰ ਹੀ ਐਜੂਕੇਟ ਕਰ ਲਈਏ ਤਾਂ ਜਿਆਦਾ ਸਮਾਂ ਨਹੀਂ ਲੱਗੂਗਾ ਕੱਲ ਨੂੰ ਇਹਨਾਂ ਨੇ ਉਹਨਾਂ ਕੁਰਸੀਆਂ ਤੇ ਬਹਿਣਾ ਹੈ ਕਿਸੇ ਨੇ ਪੋਲੀਟੀਕਲ ਲਾਈਨ ਚੁਣਨੀ ਹੈ ਕਿਸੇ ਨੇ ਲੀਗਲ ਸਾਈਡ ਤੇ ਜਾਣਾ ਹੈ ਜੁਡੀਸ਼ਰੀ ਚ ਜਾਣਾ ਹੈ ਕਿਸੇ ਨੇ ਟੀਚਿੰਗ ਚ ਜਾਣਾ ਹੈ ਤਾਂ ਅਗਰ ਇਹ ਬੱਚੇ ਅੱਜ ਐਜੂਕੇਟ ਹੋ ਜਾਂਦੇ ਆ ਅੱਜ ਇਹ ਸਾਨੂੰ ਰਿਅਲਾਈਜ਼ ਕਰ ਲੈਂਦੇ ਆ ਕਿ ਅਸੀਂ ਜਿਹੜਾ ਐਥੀਕਲ ਕੰਮ ਕਰਨਾ ਔਰ ਜਿਹੜਾ ਮਤਲਬ ਇਸ ਸਿਸਟਮ ਨੂੰ ਜਿਹੜਾ ਹੈ ਉਹ ਕਰਪਸ਼ਨ ਫਰੀ ਕਰਨਾ ਤੇ ਚੇਂਜ ਆ ਸਕਦੀ ਹੈ 10-15 ਸਾਲ ਦੇ ਵਿਚ ਜਿਹੜੇ ਆਹ ਜਿਹੜਾ ਪੋਸ਼ ਹੁਣ ਆਪਣਾ ਨੌਜਵਾਨ ਹੈਗਾ ਜੇ ਇਹ ਕਿਤੇ ਰਿਅਲਾਈਜ਼ ਕਰ ਜੇ ਪਾਵਰ ਵਧੀਆ ਸੋਸ਼ਲ ਮੀਡੀਆ ਦੀ ਲੇਕਿਨ ਇਸ ਪਾਸੇ ਬਹੁਤ ਜ਼ਿਆਦਾ ਵਲੰਟੀਅਰ ਵਰਕ ਦੀ ਲੋੜ ਹੈ ਕਿ ਅਸੀਂ ਲੋਕਾਂ ਦੇ ਵਿਚ ਖਾਸ ਕਰ ਬੱਚਿਆਂ ਦੇ ਨੌਜਵਾਨਾਂ ਦੇ ਵਿਚ ਕੰਮ ਕਰੀਏ ਤਾਂ ਕਿ 10 ਸਾਲਾਂ ਦੇ ਵਿਚ ਜਦੋਂ ਨਵੀਂ ਪੀੜੀ ਅੱਗੇ ਆਉਂਦੀ ਹੈ ਤਾਂ ਉਦੋਂ ਉਹ ਜਿਹੜੀ ਆ ਉਸ ਚੀਜ਼ ਨੂੰ ਇੰਪਲੀਮੈਂਟ ਕਰ ਸਕੇ ਜਿਹੜੀ ਅੱਜ ਉਹ ਉਹਨਾਂ ਤੋਂ ਨਹੀਂ ਕਰਵਾ ਸਕੀ
ਜੀ ਜੀ ਸੋ ਮੈਂ ਇੱਕ ਚੀਜ਼ ਹੋਰ ਦੇਖਦਾ ਹੈਗਾ ਜਿਵੇਂ ਬੱਚੇ ਜਦੋਂ ਅਬਰੋਡ ਜਾਂਦੇ ਹੈਗੇ ਆ ਦੂਸਰੇ ਕੰਟਰੀਜ਼ ਦੇ ਵਿਚ ਜਾਂਦੇ ਹੈਗੇ ਆ ਤੇ ਪਤਾ ਨੀ ਕੀ ਇਹੋ ਜਿਹੀ ਕੋਈ ਖਿੱਚ ਹੁੰਦੀ ਹੈ ਜਾਂ ਕਾਰਨ ਹੁੰਦਾ ਹੈ ਉਹ ਆਪਣੇ ਦੇਸ਼ ਪੰਜਾਬ ਦੇ ਨਾਲ ਨਾ ਬਹੁਤ ਮਤਲਬ ਨੇੜਿਓ ਹੋ ਕੇ ਜੁੜਦੇ ਆ ਮਤਲਬ ਜਦੋਂ ਅਸੀਂ ਪੰਜਾਬ ਦੇ ਵਿਚ ਹੁੰਦੇ ਆ ਸਾਨੂੰ ਕਈ ਵਾਰੀ ਉਹਨਾਂ ਚੀਜ਼ਾਂ ਦੀਆਂ ਜਿਹੜੀਆਂ ਵੈਲਿਊਜ਼ ਹੈਗੀਆਂ ਉਹਨਾਂ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਤੇ ਇੱਥੇ ਅਕਸਰ ਜਦੋਂ ਅਸੀਂ ਮਿਲਦੇ ਆ ਸਟੂਡੈਂਟਸ ਨੂੰ ਮਿਲਦੇ ਆ ਜਾਂ ਹੋਰ ਜਿਹੜੇ ਇੱਥੇ ਕੋਈ 10-15-20 ਸਾਲ ਤੋਂ ਜਿੰਨੇ ਵੀ ਰਹਿ ਰਹੇ ਆ ਤੇ ਸਾਰੇ ਜਾਣੇ ਦੇ ਨਾ ਮਨ ਦੇ ਵਿਚ ਨਾ ਇੱਕ ਪੰਜਾਬ ਦੇ ਬਾਰੇ ਬੜੀ ਵੱਡੀ ਚਿੰਤਾ ਹੁੰਦੀ ਹੈਗੀ ਆ ਕਿ ਸਾਡੇ ਪੰਜਾਬ ਦਾ ਇੱਥੇ ਆਹ ਨੁਕਸਾਨ ਹੋ ਰਿਹਾ ਸਾਡੇ ਪਾਣੀਆਂ ਦੇ ਨੁਕਸਾਨ ਹੋ ਰਿਹਾ ਅਸੀਂ ਕੈਮੀਕਲਸ ਜਿਹੜੇ ਹੈਗੇ ਆ ਉੱਥੇ ਇੱਕ ਅਸੀਂ ਖਾ ਰਹੇ ਹੈਗੇ ਆ ਜਿਹਦੇ ਨਾਲ ਸਾਨੂੰ ਘਾਤਕ ਬਿਮਾਰੀਆਂ ਲੱਗ ਰਹੀਆਂ ਜਾਂ ਸਾਡੇ ਤੇ ਕੀ ਕੀ ਹਮਲੇ ਹੋ ਰਹੇ ਮੇਰੇ ਕਹਿਣ ਦਾ ਮਤਲਬ ਕਿ ਇੱਥੇ ਆ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਅਵੇਅਰਨੈਸ ਹੁੰਦੀ ਹੈ ਚਿੰਤਾ ਹਰ ਇੱਕ ਦੇ ਮਨ ਦੇ ਵਿੱਚ ਵਲਵਲਾ ਹੈ ਵੀ ਮੈਂ ਕੁਛ ਨਾ ਕੁਛ ਕਰਾਂ ਤੇ ਉਹ ਕਰਦੇ ਹੀ ਆ ਸੋ ਕਈ ਤਾਂ ਇਹੋ ਜਿਹੇ ਜਿਨ੍ਹਾਂ ਨੇ ਆਪਦੇ ਪਿੰਡ ਲੈਵਲ ਤੇ ਵੀ ਉਹ ਹੈਲਪ ਕਰਦੇ ਆ ਸਪੋਰਟ ਕਰਦੇ ਆ ਬਟ ਉਹੀ ਨੌਜਵਾਨ ਜਦੋਂ ਪਹਿਲਾਂ ਪੰਜਾਬ ਦੇ ਵਿੱਚ ਹੁੰਦਾ ਤੇ ਜੇ ਆ ਜਾਂ ਅਸੀਂ ਅੱਜ ਦੇ ਜਿਹੜੇ ਉੱਥੋਂ ਦੇ ਨੌਜਵਾਨ ਨਾਲ ਗੱਲ ਕਰੀਏ ਤਾਂ ਉਹਨੂੰ ਇਹਨਾਂ ਚੀਜ਼ਾਂ ਦਾ ਕੋਈ ਪਤਾ ਹੀ ਨਹੀਂ ਜੇ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਉਹ ਹੱਸ ਪੂਗਾ ਵੀ ਪਤਾ ਨੀ ਜੀ, ਤੇ ਜੇ ਆਪਾਂ ਗੱਲ ਕਰੀਏ ਕਿ ਇੱਥੇ ਇੰਨਾ ਕੈਮੀਕਲ ਹੈ, ਸਾਡੀਆਂ ਜ਼ਹਿਰਾਂ ਜਾ ਰਹੀਆਂ, ਸਾਡੇ ਅੰਦਰ ਕੈਂਸਰ ਹੋ ਰਿਹਾ, ਤਾਂ ਉਹਨੂੰ ਉਸ ਚੀਜ਼ ਦਾ ਕੋਈ ਮਤਲਬ ਨੀ, ਕਿਉਂਕਿ ਉਹ ਫੇਸਬੁੱਕ ਤੇ ਬਿਜ਼ੀ ਹੈਗਾ ਜਾਂ ਘੁੰਮਣ ਫਿਰਨ ਚ ਬਿਜ਼ੀ ਹੈਗਾ। ਕੀ ਤੁਹਾਨੂੰ ਕੀ ਲੱਗਦਾ ਕਿ ਉਹੀ ਉਹੀ ਨੌਜਵਾਨ ਹੈ, ਮਤਲਬ ਇੱਕ ਧਰਤੀ ਚੇਂਜ ਹੁੰਦੀ ਹੈਗੀ ਹੈ, ਤੇ ਕੀ ਇਹਦੇ ਵਿੱਚ ਕੀ ਰੀਜ਼ਨ ਕੀ ਆ ਕਿ ਇੱਥੇ ਆ ਕੇ ਉਹ ਟੋਟਲੀ ਮਤਲਬ ਚੇਂਜ ਹੋ ਜਾਂਦਾ?
ਇਹ ਤਾਂ ਮੈਂ ਖੁਦ ਵੀ ਮਹਿਸੂਸ ਕੀਤਾ ਸੀ, ਕਿਉਂਕਿ ਮੈਂ ਜਦੋਂ ਇੰਜੀਨੀਅਰਿੰਗ ਕਰ ਲਈ ਮਹਾਰਾਸ਼ਟਰ ਗਿਆ ਸੀ ਤਾਂ ਉਸ ਤੋਂ ਬਾਅਦ ਜਦੋਂ ਮੈਂ ਪੰਜਾਬ ਆਇਆ ਤੇ ਮੈਨੂੰ ਲੱਗਿਆ ਇਹ ਜੀ ਜਗ੍ਹਾ ਹੈ ਨੀ ਕੋਈ। ਸੋ ਨੋ ਡਾਊਟ ਜਦੋਂ ਅਸੀਂ ਇੱਕ ਚੀਜ਼ ਤੋਂ ਪਾਸੇ ਹੁੰਦੇ ਆ ਨਾ ਤਾਂ ਉਹਦੀ ਐਬਸੈਂਸ ਦੇ ਵਿੱਚ ਅਸੀਂ ਉਹਦੀ ਅਹਿਮੀਅਤ ਨੂੰ ਜਦੋਂ ਐਨਾਲਾਈਜ਼ ਕਰਦੇ ਆ ਤਾਂ ਉਹ ਸਾਨੂੰ ਵਾਕਈ ਮਹਿਸੂਸ ਹੁੰਦੀ। ਔਰ ਵੈਸੇ ਵੀ ਜਿਹੜਾ ਪੰਜਾਬ ਦਾ ਹੈ ਨਾ, ਜਿਵੇਂ ਉਹ ਕਹਿੰਦੇ ਆ ਕਿ ਤੁਸੀਂ ਪੰਜਾਬ ਚੋਂ ਬੰਦੇ ਨੂੰ ਕੱਢ ਸਕਦੇ ਹੋ ਪਰ ਬੰਦੇ ਚੋਂ ਪੰਜਾਬ ਨੂੰ ਕੱਢਣਾ ਬਹੁਤ ਔਖਾ।
ਬਿਲਕੁਲ ਬਿਲਕੁਲ।
ਉਹ ਜਿਹੜੇ ਨੋ ਡਾਊਟ ਇਹ ਬੜਾ ਇੱਕ ਸਟਰੋਂਗ ਸਾਡੇ ਲਈ ਇੱਕ ਬੜਾ ਆਪਟੀਮਿਸਟਿਕ ਫੈਕਟਰ ਹੈ ਕਿ ਜਿਹੜਾ ਸਾਡਾ ਪੰਜਾਬੀ ਨੌਜਵਾਨ ਬਾਹਰ ਗਿਆ ਉਹਦੀ ਹਮਦਰਦੀ ਤੇ ਉਹਦੀ ਪੂਰੀ ਸਪੋਰਟ ਸਾਨੂੰ ਹੈ। ਅਸੀਂ ਆ ਹੜਾਂ ਵੇਲੇ ਵੀ ਦੇਖਿਆ ਕਿੰਨਾ ਫੰਡ ਡੋਨੇਟ ਕੀਤਾ ਬਾਹਰੋਂ ਤੇ ਸਾਡੇ ਪੰਜਾਬੀ ਭਰਾਵਾਂ ਨੂੰ ਇੱਥੋਂ ਜਿਹੜਾ ਹੜਾਂ ਚ ਰਾਹਤ ਦਵਾਈ। ਤੇ ਸੋ ਇਹ ਤਾਂ ਇੱਕ ਬਹੁਤ ਵਧੀਆ ਫੈਕਟਰ ਹੈ, ਬਹੁਤ ਵੱਡਾ ਫੈਕਟਰ। ਅਵੇਅਰਨੈਸ ਜਿਹੜੀ ਹੈ ਉਹ ਬਾਹਰ ਜਾ ਕੇ ਆਉਂਦੀ ਹੈ ਕਿਉਂਕਿ ਇੱਕ ਦੂਰੋਂ ਹੁੰਦੇ ਹੋ। ਔਰ ਇਹ ਜਿਹੜੀ ਪ੍ਰੋਬਲਮ ਹੈ ਇਹ ਕੋਈ ਮਤਲਬ ਛੋਟੀ ਜਿਹੀ ਜਾਂ ਲੋਕਲ ਪ੍ਰੋਬਲਮ, ਘਰ ਘਰ ਦੀ ਪ੍ਰੋਬਲਮ ਇਉਂ ਨਾ ਕਹੀਏ, ਮੈਨੂੰ ਲੱਗਦਾ ਕਿ ਇਹ ਇੱਕ ਬੜੇ ਹਾਈ ਲੈਵਲ ਤੇ ਸਾਨੂੰ ਇੰਟਲੈਕਚੁਅਲਸ ਨੂੰ ਪੋਲੀਟੀਕਲ ਪੁਆਇੰਟ ਆਫ ਵਿਊ ਤੋਂ, ਸੋਸ਼ਲ ਪੁਆਇੰਟ ਆਫ ਵਿਊ ਤੋਂ, ਅਕੈਡਮਿਕ ਪੁਆਇੰਟ ਆਫ ਵਿਊ ਤੋਂ, ਹੈਲਥ ਪੁਆਇੰਟ ਆਫ ਵਿਊ ਤੋਂ, ਮਤਲਬ ਸਾਡੇ ਜਿਹੜੇ ਮਾਹਰਾਂ ਨੂੰ ਅਸੀਂ ਰੋਪ ਇਨ ਕਰੀਏ ਤੇ ਫਿਰ ਉਹਨਾਂ ਨੂੰ ਕਹੀਏ ਕਿ ਸਾਨੂੰ ਇਹ ਦੱਸਿਆ ਜਾਵੇ, ਕਿਉਂਕਿ ਜਿਹੜੇ ਸਾਡੇ ਨੈਚੁਰਲ ਰਿਸੋਰਸ ਹੈ, ਜਿਹੜੀ ਸਾਡੀ ਇਕਾਨਮੀ ਹੈ, ਇਹ ਸਾਰਾ ਕੁਝ ਬੜਾ ਇੰਟਰਲਿੰਕਡ ਹੈ ਸਾਡੀ ਸੋਸ਼ਲ ਲਾਈਫ ਦੇ ਨਾਲ। ਜੇ ਸਾਡੀ ਇਕਾਨਮੀ ਠੀਕ ਹੈ ਤਾਂ ਫਿਰ ਅਸੀਂ ਹੋਰ ਵੀ ਅਗਾਂਹ ਸੋਚ ਸਕਦੇ ਹਾਂ, ਕਿਉਂਕਿ ਜਿਵੇਂ ਮਾਸਲੋ ਹੈ, ਅਬਰਾਹਮ ਮਾਸਲੋ ਕਹਿੰਦੇ ਕਿ ਜਿੰਨਾ ਚਿਰ ਤੁਹਾਡੀਆਂ ਬੇਸਿਕ ਨੀਡਸ ਨੀ ਨਾ ਪੂਰੀਆਂ ਹੁੰਦੀਆਂ ਉਹਨਾਂ ਚਿਰ ਸੈਲਫ ਐਕਚੁਅਲਾਈਜੇਸ਼ਨ ਬਾਰੇ ਬੰਦਾ ਨਹੀਂ ਸੋਚ ਸਕਦਾ। ਹਿਊਮਨ ਰਿਸੋਰਸ ਮੈਨੇਜਮੈਂਟ ਚ ਇਹ ਚੀਜ਼ ਆਪਾਂ ਪੜ੍ਹਦੇ ਹਾਂ ਤਾਂ ਬੇਸਿਕ ਨੀਡਸ ਰੋਟੀ ਕੱਪੜਾ ਮਕਾਨ ਤੇ ਫਿਰ ਉਹਦੀ ਕਿਹੜੀ ਸੈਲਫ ਸਿਕਿਉਰਿਟੀ ਜਿਹੜੀ ਫਿਜ਼ੀਕਲ ਸਿਕਿਉਰਿਟੀ। ਸੋ ਜੇ ਗੁੰਡਾਗਰਦੀ ਹੈ, ਲੋਲੈਸਨੈਸ ਹੈ ਤਾਂ ਬੰਦੇ ਨੂੰ ਪਹਿਲਾਂ ਆਪਦੇ ਘਰ ਦਾ ਫਿਕਰ ਹੋਊਗਾ ਵੀ ਆਹ ਨਾ ਹੋ ਜਾਵੇ, ਲੇਕਿਨ ਜਦੋਂ ਉਸ ਪਾਸੋਂ ਸਿਕਿਉਰ ਹੋ ਜਾਂਦਾ ਫਿਰ ਉਹ ਇੱਕ ਬਰੋਡਰ ਪਰਸਪੈਕਟਿਵ ਨਾਲ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰਦਾ, ਫਿਰ ਉਹਦੇ ਵਿੱਚ ਆਪਦਾ ਆਪ ਕੰਟਰੀਬਿਊਟ ਕਰਨਾ ਸ਼ੁਰੂ ਕਰਦਾ। ਆਹੀ ਚੀਜ਼ ਮੈਂ ਦੇਖਦਾ ਕਿ ਜਦੋਂ ਬੰਦੇ ਬਾਹਰ ਚਲੇ ਜਾਂਦੇ ਹੈ, ਬਾਹਰ ਜਾ ਕੇ ਉਹ ਪਹਿਲਾਂ ਆਪਦੀਆਂ ਬੇਸਿਕ ਨੀਡਸ ਜਦੋਂ ਪੂਰੀਆਂ ਕਰਦੇ ਹੈ, ਉਹ ਸੇਫ ਤੇ ਸਿਕਿਉਰ ਮਹਿਸੂਸ ਕਰਦੇ ਹੈ, ਉਹ ਤੋਂ ਬਾਅਦ ਜਦੋਂ ਉਹ ਪੰਜਾਬ ਨੂੰ ਦੇਖਦੇ ਤਾਂ ਬਰੋਡਰ ਪਰਸਪੈਕਟਿਵ ਦੇ ਵਿੱਚ ਦੇਖਦੇ ਹੈ ਔਰ ਫਿਰ ਉਹਨਾਂ ਪ੍ਰੋਬਲਮ ਲਈ ਉਹ ਕੁਛ ਕਰਨ ਦੀ ਕੋਸ਼ਿਸ਼ ਵੀ ਕਰਦੇ।
ਜੀ ਜੀ ਜੀ
ਜੀ
ਬਿਲਕੁਲ, ਤੁਸੀਂ ਇਹ ਚੀਜ਼ ਠੀਕ ਕਹੀ ਹੈਗੀ ਆ ਕਿ ਤੁਸੀਂ ਆਪ ਮਤਲਬ ਇਹ ਐਕਸਪੀਰੀਅੰਸ ਦੇਖਿਆ ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀਗੇ, ਬਾਕੀ ਬਿਲਕੁਲ ਠੀਕ ਹੈ। ਸੋ ਅਸੀਂ ਮਤਲਬ ਮੇਰੇ ਕਹਿਣ ਦਾ ਮਤਲਬ ਸਾਨੂੰ ਫਿਰ ਇਹ ਚੀਜ਼ ਨੂੰ ਵੀ ਇੱਕ ਪੋਜ਼ਿਟਿਵ ਪੱਖ ਤੋਂ ਲੈਣਾ ਚਾਹੀਦਾ, ਜਿਵੇਂ ਹੁਣ ਆਪਾਂ ਰੀਸੈਂਟਲੀ ਦੇਖਿਆ ਹੈਗਾ ਕਿ ਤੁਸੀਂ ਗੱਲ ਕੀਤੀ ਸੀਗੀ ਹੜਾਂ ਦੇ ਵਿੱਚ ਜਿਹੜੇ ਜਿੰਨੇ ਵੀ NRIs ਵਗੈਰਾ ਸੀਗੇ ਤੇ ਉਹਨਾਂ ਨੇ ਦਿਲ ਖੋਲ ਕੇ ਮਦਦ ਕੀਤੀ ਤੇ ਖਾਲਸਾ ਇਹ ਜਿਹੜੀ ਸੰਸਥਾ ਸੀਗੀ ਇਹਨਾਂ ਨੇ ਤਾਂ ਕਮਾਲ ਹੀ ਕਰਤੀ, ਮਤਲਬ ਰੋਟੀ ਪਾਣੀ ਦੇ ਲੰਗਰ ਤਾਂ ਅਸੀਂ ਦੇਖੇ ਸੀ ਲੱਗਦੇ, ਤੇ ਇਹਨਾਂ ਨੇ ਤਾਂ ਐਤਕੀ ਮਤਲਬ ਪਸ਼ੂਆਂ ਦੇ ਵੀ ਲੰਗਰ ਲਾ ਤੇ, ਟਰੈਕਟਰਾਂ ਦੇ ਵੀ ਲੰਗਰ ਲਾ ਤੇ, ਖਾਦਾਂ ਦੇ ਵੀ ਲੰਗਰ ਲਾ ਤੇ, ਘਰਾਂ ਦੇ ਵੀ ਲੰਗਰ ਲਾ ਤੇ, ਉਹ ਸਾਰੀ
ਚੀਜ਼ ਪੰਜਾਬੀਆਂ ਦੇ ਵਿੱਚ ਜੋ ਕ੍ਰੈਡੀਬਿਲਿਟੀ ਸੀ, ਪੰਜਾਬੀ ਜਿਹੜੇ ਬਾਹਰ ਵੱਸਦੇ ਸੀ ਉਹਨਾਂ ਨੇ ਦਿਲ ਖੋਲ ਕੇ ਬਿਨਾਂ ਮਤਲਬ ਕਹਿ ਦੋ ਜਿਵੇਂ ਅੱਖਾਂ ਮੀਚ ਕੇ ਇਹਨਾਂ ਨੂੰ ਡੋਨੇਟ ਕੀਤਾ। ਇਹ ਕ੍ਰੈਡੀਬਿਲਿਟੀ ਹੋਣਾ ਬੜਾ ਜ਼ਰੂਰੀ ਹੈ, ਸਾਡੀਆਂ ਸੰਸਥਾਵਾਂ ਇੱਥੇ ਦੀਆਂ ਲੋਕਲ ਲੈਵਲ ਤੇ ਕ੍ਰੈਡੀਬਿਲਿਟੀ ਵੀ ਲੂਜ਼ ਕਰੀ ਬੈਠੀਆਂ
ਜੀ,
ਤਾਂ ਇਹ ਜਿਹੜੀਆਂ ਸਾਰਾ ਕੁਝ ਇਹ ਬਿਲਡ ਕਰਨ ਵਾਸਤੇ ਵੀ ਜਿਹੜਾ ਹੈ ਨਾ ਬਾਹਰਲੀ ਜਿਹੜੀ ਡਾਇਸਪੋਰਾ ਦੀ ਸਪੋਰਟ ਆ ਉਹ ਸਾਡੇ ਲਈ ਬਹੁਤ ਵਾਈਟਲ ਆ ਔਰ ਸਾਡਾ ਇੱਕ ਬੜਾ ਤਗੜਾ ਸੈੱਟ ਵੀ ਹੈ। ਲੇਕਿਨ ਜਿਹੜਾ ਪੋਟੈਂਸ਼ੀਅਲ ਹੈ ਪੰਜਾਬ ਦੇ ਯੂਥ ਦੇ ਵਿੱਚ ਉਹ ਹਾਲੇ ਵੀ ਬਹੁਤ ਹੈ, ਪ੍ਰੋਵਾਈਡਡ ਕਿ ਅਸੀਂ ਉਹਨੂੰ ਇੱਕ ਸਹੀ ਡਾਇਰੈਕਸ਼ਨ ਦੇ ਸਕੀਏ ਪੋਲੀਟੀਕਲੀ, ਸੋਸ਼ਲੀ ਤੇ ਮਤਲਬ ਜਿਹੜਾ ਉਹਦਾ ਐਸਪੀਰੇਸ਼ਨਸ ਉਹਦੀਆਂ ਇਕਨੋਮਿਕਲੀ ਨਾ ਉਹਨੂੰ ਸਟੇਬਲ ਕਰ ਸਕੀਏ।
ਜੀ, ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਪ੍ਰਿੰਸੀਪਲ ਮਨਿੰਦਰ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਕਰਦੇ ਰਹਾਂਗੇ, ਸੋ ਸਾਰੇ ਸਰੋਤੇ ਇਸੇ ਤਰ੍ਹਾਂ ਨਾਲ ਜੁੜੇ ਰਹਿਣ। ਸੋ ਅਖੀਰ ਦੇ ਵਿੱਚ ਪ੍ਰਿੰਸੀਪਲ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜੋ ਅੱਜ ਦੀ ਨੌਜਵਾਨੀ ਹੈਗੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮਤਲਬ ਥੋੜਾ ਜਿਹਾ ਖੁੱਲ ਕੇ ਦੱਸੋ ਵੀ ਤੁਹਾਡੇ ਕੀ ਵਿਚਾਰ ਹੈ, ਤੁਸੀਂ ਇਹਨਾਂ ਬਾਰੇ ਕੀ ਸਮਝਦੇ ਹੈਗੇ ਹੋ ਕਿ ਅੱਜ ਦਾ ਸਾਡਾ ਜੋ ਪੰਜਾਬ ਦਾ ਨੌਜਵਾਨ ਹੈਗਾ ਉਹਦੇ ਬਾਰੇ ਖੁੱਲ ਕੇ ਤੁਸੀਂ ਦੱਸੋ ਥੋੜਾ ਜਿਹਾ।
ਵੈਸੇ ਬੜਾ ਇਹ ਜਿਹੜਾ ਹੈ ਡਿਫਰੈਂਟ ਪਰਸਪੈਕਟਿਵ ਤੋਂ ਦੇਖਣ ਵਾਲੀ ਗੱਲ ਹੈ, ਕਿਉਂਕਿ ਅੱਜ ਦਾ ਨੌਜਵਾਨ ਜਿੱਥੇ ਉਪਰੋਂ ਆਪਾਂ ਨੂੰ ਲੱਗਦਾ ਹੈ ਕਿ ਉਹ ਡਾਇਰੈਕਸ਼ਨ ਲੈਸ ਹੈ ਜਾਂ ਉਹ ਮਤਲਬ ਟੋਟਲੀ ਅਡਿਕਟਡ ਹੈ, ਚਾਹੇ ਫੋਨ ਨੂੰ ਅਡਿਕਟਡ ਹੈ, ਚਾਹੇ ਉਹ ਡਰੱਗ ਬਣੀ ਨੂੰ ਜਾ ਰਿਹਾ, ਬਟ ਐਟ ਦਾ ਸੇਮ ਟਾਈਮ ਮੈਂ ਸਮਝਦਾ ਕਿ ਉਹਦੇ ਚ ਪੋਟੈਂਸ਼ੀਅਲ ਹੁਣ ਬਹੁਤ ਹੈ, ਹਾਲੇ ਵੀ ਬਹੁਤ, ਔਰ ਪਹਿਲਾਂ ਨਾਲ ਜਿਵੇਂ ਅਵੇਅਰਨੈਸ ਵਧੀ ਹੈ ਤੇ ਪੋਟੈਂਸ਼ੀਅਲ ਵੀ ਵਧਿਆ, ਪਰ ਉਹਦੇ ਚ ਸਿਰਫ ਲੋੜ ਇੰਨੀ ਕਿ ਉਹਨੂੰ ਡਾਇਰੈਕਸ਼ਨ ਦਿੱਤੀ ਜਾ ਸਕੇ, ਉਹਨੂੰ ਸੇਧ ਦਿੱਤੀ ਜਾਵੇ, ਉਹਨੂੰ ਪ੍ਰੋਪਰ ਗਾਈਡੈਂਸ ਮਿਲੇ, ਉਹਨੂੰ ਪ੍ਰੋਪਰ ਟਾਈਮ ਮਿਲੇ ਪੇਰੈਂਟਸ ਤੋਂ, ਟੀਚਰਸ ਤੋਂ, ਮੈਂਟਰਸ ਤੋਂ। ਲੇਕਿਨ ਉਸ ਇਹ ਸਾਰੇ ਹੀ ਤਿੰਨੇ ਫੈਕਟਰ ਜਿਹੜੇ ਆ ਉਹ ਲਗਭਗ ਗਾਇਬ ਹੁੰਦੇ ਜਾ ਰਹੇ ਆ, ਕਿਉਂਕਿ ਪੇਰੈਂਟਸ ਜਿਹੜੇ ਆ ਉਹ ਇੱਕ ਮਟੀਰੀਅਲਿਸਟਿਕ ਪਰਸਿਊਟ ਦੇ ਵਿੱਚ ਕਹਿ ਲਓ ਜਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੈਲਪਲੈਸ ਹੈ, ਕਿਉਂਕਿ ਜਿਹੜਾ ਅੱਜ ਕੱਲ ਦਾ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਉਹ ਕੁਛ ਖਾਸ ਰੋਲ ਨਹੀਂ ਨਿਭਾ ਸਕਦੇ। ਤੇ ਦੂਜਾ ਜਿਹੜੇ ਟੀਚਰਸ ਹੈਗੇ ਆ ਉਹ ਦੇ ਲੋਸਟ ਦਾ ਪੈਸ਼ਨ ਦਾ ਮਿਸ਼ਨ, ਉਹਦੇ ਚ ਉਹ ਸਿਰਫ ਆਪਦੀ ਤਨਖਾਹ ਤੱਕ, ਮਤਲਬ ਮੈਂ ਮੈਜੋਰਿਟੀ ਦੀ ਗੱਲ ਕਰ ਰਿਹਾ, ਲੇਕਿਨ ਐਕਸੈਪਸ਼ਨਸ ਆਰ ਆਲਵੇਸ ਦੇਅਰ। ਸੋ ਚੰਗੇ ਟੀਚਰ ਜ਼ਰੂਰ ਹੈਗੇ, ਲੇਕਿਨ ਬਹੁਤਾਤ ਦੇ ਵਿੱਚ ਜੋ ਹੈ ਉਹ ਸਿਰਫ ਆਉਣ ਜਾਣ ਤੱਕ ਹੈ। ਦੇਖੋ ਚੰਗੇ ਚੰਗੇ ਸਕੂਲਾਂ ਚ ਵੀ ਸ਼ਾਮ ਨੂੰ ਸਾਰੇ ਬੱਚੇ ਟਿਊਸ਼ਨਾਂ ਤੇ ਜਾਂਦੇ, ਜਿਆਦਾ ਸਿਲੇਬਸ ਬਣੀ ਝੁਕਾ ਹੈ, ਸਿੱਖਿਅਤ ਹੋਣ ਨਾਲੋਂ ਮਤਲਬ ਅੱਖਰੀ ਗਿਆਨ ਜਿਹੜਾ ਹੈ ਉਹ ਵੱਧ ਰਿਹਾ, ਲੇਕਿਨ ਸੂਝ ਬੂਝ ਜਿਹੜੀ ਹੈ ਉਹ ਦਿਨੋ ਦਿਨ ਸਕੂਲ ਦੇਣ ਤੇ ਕਾਬਲ ਨਹੀਂ ਹੋ ਰਹੇ। ਤੇ ਉਹ ਫਿਰ ਆਸੇ ਪਾਸੇ ਜਦੋਂ ਹੱਥ ਮਾਰਦੇ ਆ ਸੋਸ਼ਲ ਮੀਡੀਆ ਤੇ ਜਾਂ ਹੋਰ, ਤੇ ਸੋਸ਼ਲ ਮੀਡੀਆ ਦਾ ਆਪਦਾ ਇੰਪੈਕਟ ਹੈ, ਪੋਜ਼ਿਟਿਵ ਵੀ ਹੈ ਤੇ ਨੈਗੇਟਿਵ ਵੀ ਹੈ। ਸੋ ਬੱਚਿਆਂ ਚ ਪੋਟੈਂਸ਼ੀਅਲ ਤਾਂ ਹਾਲੇ ਵੀ ਹੈ ਸੀ, ਕੋਈ ਸ਼ੱਕ ਨਹੀਂ, ਬਟ ਪ੍ਰੋਪਰ ਉਹਨਾਂ ਨੂੰ ਸੰਭਾਲਣ ਦੀ ਲੋੜ ਜ਼ਰੂਰ ਹੈ
ਜੀ।
ਤੇ ਮੈਂ ਤਾਂ ਇਹ ਸਮਝਦਾ ਕਿ ਅਗਰ ਉਹਨਾਂ ਇਹ ਜਿਹੜੇ ਸਕੂਲ ਦੇ ਸਾਡੇ ਦਸਵੀਂ ਤੱਕ ਦੇ
ਜੀ,
ਦਸਵੀਂ ਤੋਂ ਵੀ ਪਹਿਲਾਂ ਪ੍ਰਾਇਮਰੀ ਸਕੂਲ, ਅਗਰ ਅਸੀਂ ਆਪਦੀ ਪ੍ਰਾਇਮਰੀ ਐਜੂਕੇਸ਼ਨ ਨੂੰ ਸਟਰੈਂਥਨ ਕਰ ਸਕੀਏ
ਜੀ,
ਪ੍ਰਾਇਮਰੀ ਐਜੂਕੇਸ਼ਨ ਨੂੰ ਸਟਰੈਂਥਨ ਕਰ ਸਕੀਏ ਤੇ ਪ੍ਰਾਇਮਰੀ ਹੈਲਥ ਨੂੰ ਸਟਰੈਂਥਨ ਕਰ ਸਕੀਏ, ਯਾਨੀ ਅਸੀਂ ਮੈਟਰਨਿਟੀ ਸੈਂਟਰਸ ਹੋਣ ਸਾਡੇ ਔਰ ਪ੍ਰਾਇਮਰੀ ਸਕੂਲ ਹੋਣ ਜਿਨ੍ਹਾਂ ਦੇ ਵਿੱਚ ਬੱਚਾ ਫਿਜ਼ੀਕਲੀ ਸਿਹਤਮੰਦ ਪੈਦਾ ਹੋਵੇ, ਤੇ ਫਿਰ ਪ੍ਰਾਇਮਰੀ ਐਜੂਕੇਸ਼ਨ ਫਿਜ਼ੀਕਲੀ ਮਤਲਬ ਮੈਂਟਲੀ ਜਿਹੜਾ ਹੈ ਉਹਨੂੰ ਅਸੀਂ ਆਪਦੇ ਕਲਚਰ ਦੇ ਨਾਲ, ਆਪਦੀ ਭਾਸ਼ਾ ਦੇ ਨਾਲ, ਆਪਦੇ ਸੱਭਿਆਚਾਰ ਦੇ ਨਾਲ ਜੋੜ ਕੇ ਸਟਰੋਂਗ, ਉਹਨੂੰ ਕਲਚਰਲੀ ਸਟਰੋਂਗ ਕਰ ਸਕੀਏ। ਤੇ ਉਸ ਤੋਂ ਬਾਅਦ ਫਿਰ ਸਾਡਾ ਹਾਈ ਸਕੂਲ ਤੱਕ ਦੀ ਐਜੂਕੇਸ਼ਨ ਵੀ ਜੇ ਅਸੀਂ ਸੰਭਾਲ ਲੈਂਦੇ ਹਾਂ ਤਾਂ ਫਿਰ ਉਦੋਂ ਬਾਅਦ ਫਿਕਰ ਦੀ ਲੋੜ ਨਹੀਂ ਹੈ, ਕਿਉਂਕਿ ਉਦੋਂ ਬਾਅਦ ਫਿਰ ਬੱਚਾ ਸਟਰੋਂਗ ਹੋ ਜਾਂਦਾ
ਜੀ ਜੀ। ਸੋ ਤੁਹਾਡੇ ਕਹਿਣ ਦਾ ਮਤਲਬ
ਪ੍ਰਾਇਮਰੀ ਹੈਲਥ ਤੇ ਪ੍ਰਾਇਮਰੀ ਐਜੂਕੇਸ਼ਨ
ਜੀ। ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਬਜਾਏ ਕਿ ਅਸੀਂ ਸਰਕਾਰਾਂ ਵੱਲ ਜਾਂ ਹੋਰ ਜਿਹੜੇ ਅਫਸਰਸ਼ਾਹੀ ਹੈਗੀ ਆ ਉਹਦੇ ਵੱਲ ਦੇਖਣ ਦੀ ਬਜਾਏ ਸਾਨੂੰ ਮਾਪਿਆਂ ਨੂੰ, ਅਧਿਆਪਕਾਂ ਨੂੰ ਜਿਹੜੇ ਹੈਗੇ ਆ ਪ੍ਰਾਇਮਰੀ ਤੋਂ ਅਸੀਂ ਪ੍ਰੋਪਰਲੀ ਇਹਨਾਂ ਵੱਲ ਬੱਚਿਆਂ ਵੱਲ ਧਿਆਨ ਦੇਈਏ। ਸੋ ਅਸੀਂ ਅਗਰ ਜਿਹੜੇ ਪਿੰਡਾਂ ਦੇ ਵਿੱਚ ਹੈਗੇ ਆ ਜਾਂ ਸ਼ਹਿਰਾਂ ਦੇ ਵਿੱਚ ਜੇ ਅਸੀਂ ਰਹਿੰਦੇ ਹੈਗੇ ਆ, ਸੋ ਅਸੀਂ ਆਪਦੇ ਲੈਵਲ ਤੇ ਹੀ ਜਿੰਨੇ ਵੀ ਅਸੀਂ ਉਪਰਾਲਾ ਕਰ ਸਕਦੇ ਪਹਿਲਾਂ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਅਸੀਂ ਆਪਦੇ ਬੱਚਿਆਂ ਨੂੰ ਸੰਭਾਲੀਏ, ਉਹਨਾਂ ਨੂੰ ਮੋਰਲ ਐਜੂਕੇਸ਼ਨ, ਮੋਰਲ ਵੈਲਿਊ ਦੇ ਬਾਰੇ ਅਸੀਂ ਉਹਨਾਂ ਨੂੰ ਟਾਈਮ ਦਈਏ, ਨਾ ਕਿ ਅਸੀਂ ਇੱਕ ਪੈਸੇ ਦੀ ਦੌੜ ਦੇ ਵਿੱਚ ਲੱਗੇ ਹੋਏ ਆ ਤੇ ਬੱਚੇ ਵਾਲੇ ਪਾਸੇ ਸਾਡਾ ਧਿਆਨ ਨਹੀਂ ਹੈਗਾ। ਤੇ ਇਸੇ ਤਰ੍ਹਾਂ ਸਾਡਾ ਜਿੰਨਾ ਵੀ ਹੋ ਸਕੇ ਜਿਹੜੇ ਟੀਚਰ ਵਰਗ ਹੈਗਾ ਉਹਨਾਂ ਨੂੰ ਵੀ ਅਸੀਂ ਮਤਲਬ ਚੂੰਡੀ ਵੱਢੀਏ ਜਾਂ ਜਗਾਈਏ, ਜਾਂ ਜਿਹੜੇ ਆਲਰੇਡੀ ਕੰਮ ਕਰ ਰਹੇ ਹੈਗੇ ਚੰਗਾ ਕੰਮ ਕਰ ਰਹੇ ਆ ਉਹਨਾਂ ਨੂੰ ਅਸੀਂ ਹੱਲਾਸ਼ੇਰੀ ਦਈਏ, ਥਾਪੜਾ ਦਈਏ, ਐਪਰੀਸ਼ੀਏਟ ਕਰੀਏ। ਸੋ ਜਿਹੜੇ ਨਹੀਂ ਕਰ ਰਹੇ ਕਰੀਏ, ਹਾਂਜੀ ਹਾਂ, ਜਿਹੜੇ ਨਹੀਂ ਕਰਦੇ ਅਸੀਂ ਹਾਂਜੀ।
ਇਹ ਆਪਾਂ ਗੁਰਬਾਣੀ ਦਾ ਫਰਮਾਨ ਹੈ, ਬਾਬਾਣੀਆਂ ਕਹਾਣੀਆਂ ਪੁੱਤ ਤੋਂ ਪੁੱਤ ਕਰੇਣ। ਸਾਡੇ ਇਤਿਹਾਸ ਦੇ ਵਿੱਚ ਤੇ ਸਾਡੇ ਕਾਨਸੈਪਟ ਦੇ ਵਿੱਚ, ਗੁਰਬਾਣੀ ਦੇ ਕਾਨਸੈਪਟ ਦੇ ਵਿੱਚ ਇੰਨਾ ਪੋਟੈਂਸ਼ੀਅਲ ਹੈ ਕਿ ਉਹ ਜੇ ਅਸੀਂ ਬੱਚੇ ਨੂੰ ਉਹਦੇ ਨਾਲ ਜੋੜ ਦਈਏ ਨਾ ਤੇ ਉਹ ਕਿਸੇ ਪੱਖੋਂ ਵੀ ਊਣਾ ਤੇ ਹੀਣਾ ਨਹੀਂ ਰਹਿੰਦਾ
ਜੀ।
ਸੋ ਅਗਰ ਬਚਪਨ ਦੇ ਵਿੱਚ ਅਸੀਂ ਜਿਹੜੀ ਉਹਦੀ ਪ੍ਰਾਇਮਰੀ ਐਜੂਕੇਸ਼ਨ ਹੈ ਜਾਂ ਪ੍ਰਾਇਮਰੀ ਹੈਲਥ ਹੈ ਬਸ ਇੱਥੇ ਤੇ ਜ਼ਿਆਦਾ ਕੰਸਨਟ੍ਰੇਟ ਕਰ ਲਈਏ, ਜਾਂ ਉਸ ਤੋਂ ਬਾਅਦ ਫਿਰ ਹਾਈ ਸਕੂਲ ਤੱਕ ਕੰਸਨਟ੍ਰੇਟ ਕਰ ਲਈਏ, ਤਾਂ ਮੈਨੂੰ ਲੱਗਦਾ ਸਾਨੂੰ ਵੰਡਰਫੁਲ ਚੇਂਜਸ ਦੇਖਣ ਨੂੰ ਮਿਲਣਗੀਆਂ ਤੇ ਇਹ ਪੋਸੀਬਲ ਹੋ ਜਾਊਗਾ ਕਿ ਅਸੀਂ ਇਹਨੂੰ ਠੀਕ ਕਰ ਸਕਦੇ ਹਾਂ ਐਥੀਕਲੀ ਤੇ ਇਕਨੋਮਿਕਲੀ ਵੀ।
ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਸਾਡੀ ਅਸੀਂ ਆਪਦੀ ਜਿਹੜੀ ਪਨੀਰੀ ਹੈਗੀ ਹੈ ਨਾ ਉਹ ਪਨੀਰੀ ਨੂੰ ਸਮਝੀਏ, ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਅਸੀਂ ਪਨੀਰੀ ਤੇ ਧਿਆਨ ਦੇਈਏ।
ਨੈਚੁਰਲੀ ਕਿਉਂਕਿ ਵੱਡੇ ਨੂੰ ਬਦਲਣਾ ਬਹੁਤ ਔਖਾ ਹੈ, ਆਪਾਂ ਆਪਦੀ ਇੱਕ ਆਦਤ ਵੀ ਬਦਲਣੀ ਹੋਵੇ ਨਾ ਤੇ ਬਹੁਤ ਔਖੀ ਹੈ, ਲੇਕਿਨ ਬੱਚੇ ਨੂੰ ਸੰਭਾਲ ਲਈਏ ਦਸਾਂ ਪੰਦਰਾਂ ਸਾਲਾਂ ਬਾਅਦ ਉਹ ਚੇਂਜ ਸਾਨੂੰ ਆਪੇ ਦੇਖਣ ਨੂੰ ਮਿਲ ਜਾਣੀ ਹੈ। ਕੁਦਰਤ ਦਾ ਵਿਧਾਨ ਹੈ, ਇਹਨੇ ਪੁਰਾਣੇ ਨੇ ਝੜ ਜਾਣਾ ਤੇ ਨਵੇਂ ਨੇ ਆ ਜਾਣਾ।
ਜੀ ਜੀ,
ਤੇ ਜੇ ਨਵਾਂ ਚੰਗੀ ਸੋਚ ਵਾਲਾ ਆਊਗਾ ਤੇ ਇਹ ਨਿਜ਼ਾਮ ਬਦਲਣ ਚ ਦੇਰ ਨਹੀਂ ਰੱਖਣੀ।
ਜੀ, ਸੋ ਪ੍ਰਿੰਸੀਪਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਆਪਦੀ ਜਿਹੜੀ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਸਾਨੂੰ ਬਹੁਤ ਹੀ ਜਿਹੜੀਆਂ ਕੀਮਤੀ ਗੱਲਾਂ ਦੱਸੀਆਂ ਹੈਗੀਆਂ ਕਿ ਅੱਜ ਦੀ ਜਿਹੜੀ ਨੌਜਵਾਨ ਜਿਹੜਾ ਵਰਗ ਹੈਗਾ ਇਹਨੂੰ ਸਾਨੂੰ ਸੇਧ ਦੇਣ ਦੀ ਲੋੜ ਹੈਗੀ ਆ। ਅੱਜ ਥੋੜਾ ਜਿਹਾ ਇਹ ਦਿਸ਼ਾਹੀਨ ਹੋਇਆ ਤੇ ਬਟ ਇਹਦੇ ਵਿੱਚ ਪੋਟੈਂਸ਼ੀਅਲ ਬਹੁਤ ਹੈਗਾ, ਸੋ ਬਹੁਤ ਕੁਛ ਇਹ ਕਰ ਸਕਦਾ ਹੈਗਾ ਤੇ ਜੇ ਅੱਜ ਬੱਚਾ ਬਾਹਰ ਵੀ ਜਾ ਰਿਹਾ ਤੇ ਸਾਡੇ ਵਾਸਤੇ ਉਹ ਵੀ ਅਸੀਂ ਉਹਨੂੰ ਇੱਕ ਪੋਜ਼ਿਟਿਵ ਪੱਖ ਤੋਂ ਲਈਏ ਕਿ ਉਹ ਵੀ ਇੱਕ ਚੰਗੇ ਦੇ ਤੌਰ ਤੇ ਹੈਗਾ ਤੇ ਜਿਹੜੇ ਇੱਥੇ ਹੈਗੇ ਆ ਇਹਨਾਂ ਨੂੰ ਵੀ ਅਸੀਂ ਸੰਭਾਲੀਏ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਸ਼ੁਕਰੀਆ, ਤੇ ਅਸੀਂ ਤੁਹਾਡਾ ਇਸੇ ਤਰ੍ਹਾਂ ਜਿਹੜਾ ਹੈਗਾ ਟਾਈਮ ਟੂ ਟਾਈਮ ਤੁਹਾਡਾ ਸਮਾਂ ਲੈਂਦੇ ਰਵਾਂਗੇ ਤਾਂ ਜੋ ਅਸੀਂ ਅੱਜ ਦੀ ਜਿਹੜੀ ਨੌਜਵਾਨੀ ਹੈਗੀ ਹੈ ਜਾਂ ਨੌਜਵਾਨ ਵਰਗ ਹੈਗਾ ਉਹਨੂੰ ਤੁਸੀਂ ਸੇਧ ਦਿੰਦੇ ਰਹੋ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਕੀ ਫਤਿਹ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।